ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਕੀ ਭੁੱਲੀਏ, ਕੀ ਚੇਤੇ ਰੱਖੀਏ, ਕੀ ਸੁਣੀਏ ਸੁਣਾਈਏ, ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ।
ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ, ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ, ਗੀਤ ਸੰਗੀਤ, ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਆਂ ਖਬਰਾਂ, ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ। ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ। ਹਰਮਨ ਰੇਡੀਓ ਦੇ ਵਿਹੜੇ ਜੁੜ ਬੈਠੇ ਸਭ ਸਰੋਤਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ। ਬੁੱਧਵਾਰ ਦੀ ਸਵੇਰ ਹੈ ਤੇ ਮਹੀਨਾ ਜਿਹੜਾ ਅਪ੍ਰੈਲ ਦਾ ਚੱਲ ਰਿਹਾ ਹੈ, ਤਰੀਕ 19 ਹੋ ਗਈ ਹੈ ਅੱਜ ਸਾਲ 2017 ਤੇ 8 ਵਿਸਾਖ ਦੀ ਜਿਹੜੀ ਸਵੇਰ ਹੈ ਉਹਨੇ ਆਸਟ੍ਰੇਲੀਆ ਦੇ ਵਿੱਚ ਆਪਣੇ ਚਾਨਣ ਨੂੰ ਪਸਾਰ ਦਿੱਤਾ, ਪਸਾਰਾ ਹੋ ਗਿਆ ਚਾਨਣ ਦਾ। ਸੋ ਜੀ ਇਸ ਸਵੇਰ ਦੇ ਨਾਲ ਹੀ ਮੈਂ ਸੁਖਪ੍ਰੀਤ ਐਡੀਲੇਡ ਤੋਂ ਤੇ ਪਟਿਆਲਾ ਸਟੂਡੀਓ ਤੋਂ ਤਕਨੀਕੀ ਦੇਖ ਰੇਖ ਦੇ ਲਈ ਸਰਬਜੀਤ ਹੋਣੀ ਅਸੀਂ ਹਮੇਸ਼ਾ ਦੀ ਤਰ੍ਹਾਂ ਹਾਜ਼ਰ ਹਾਂ ਜੀ ਤੁਹਾਡਾ ਚਹੇਤਾ ਪ੍ਰੋਗਰਾਮ ਲਹਿਰਾਂ ਲੈ ਕੇ। ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਤੇ, ਗੁਡ ਮਾਰਨਿੰਗ ਤੇ ਰਲ ਕੇ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਉਮੀਦ ਕਰਦੇ ਹਾਂ ਜੀ ਆਪਣੇ ਘਰ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਹੋਵੋਗੇ ਸਾਰੇ। ਸੋ ਸਮਾਂ ਜੀ ਇਸ ਵੇਲੇ ਪੂਰੇ ਟਾਈਮ ਤੇ ਹੀ 7:31 ਜਿਹੜੇ 31 ਮਿੰਟ ਐਡੀਲੇਡ ਦੀਆਂ ਘੜੀਆਂ ਦੇ ਵਿੱਚ ਹੋ ਗਏ ਆ ਤੇ ਸਿਡਨੀ ਬ੍ਰਿਸਬੇਨ ਦੀਆਂ ਘੜੀਆਂ ਇਸ ਵੇਲੇ 8:01 ਦਿਖਾ ਰਹੀਆਂ ਨੇ। ਪਰਥ ਹਾਂਗਕਾਂਗ ਦੇ ਵਿੱਚ 6:01 ਹੋ ਚੁੱਕਿਆ ਹੈ ਤੇ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਜੀ ਅਜੇ ਤੜਕਾ ਚੱਲ ਰਿਹਾ ਹੈ, 3:31 ਹੋ ਚੁੱਕੇ ਨੇ ਉੱਥੇ। ਤੇ ਉਸ ਤੋਂ ਬਾਅਦ ਯੂਰਪ ਦੇ ਵਿੱਚ ਜੀ ਅੱਧੀ ਰਾਤ ਦਾ ਕੁਝ ਵੇਲਾ ਚੱਲ ਰਿਹਾ ਹੈ ਤੇ ਜਿਹੜਾ ਉਸ ਤੋਂ ਬਾਅਦ ਪੱਛਮੀ ਦੇਸ਼ ਹੈ ਉੱਥੇ ਅਜੇ ਤੱਕ ਜਿਹੜੀ 18 ਅਪ੍ਰੈਲ ਹੈ ਉਹਦੀ ਦੁਪਹਿਰ ਢਲ ਰਹੀ ਹੋਣੀ ਹੈ। ਸੋ ਦੁਨੀਆ ਇੱਕ ਹੈ ਜੀ, ਧਰਤੀ ਇੱਕ ਹੈ ਪਰ ਸਮੇਂ ਵੱਖੋ ਵੱਖਰੇ ਨੇ, ਸਮੇਂ ਦੀ ਚਾਲ ਇੱਕੋ ਹੈ ਪਰ ਸਮੇਂ ਜਿਹੜੇ ਆ ਉਹ ਵੱਖੋ ਵੱਖ ਹੈ, ਇਸ ਵੇਲੇ ਪੂਰੀ ਧਰਤੀ ਦੇ ਉੱਤੇ ਚੱਲ ਰਹੇ ਨੇ। ਸੋ ਤੁਸੀਂ ਜਿਸ ਵੀ ਸਮੇਂ ਨੂੰ, ਜਿਸ ਵੀ ਮੌਸਮ ਨੂੰ, ਜਿਸ ਰੁੱਤ ਨੂੰ ਵੀ ਮਾਣ ਰਹੇ ਹੋ, ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ, ਆਪਣੇ ਘਰ ਪਰਿਵਾਰ ਦੇ ਵਿੱਚ ਹੱਸਦੇ ਵਸਦੇ ਰਹੋ ਜੀ ਤੇ ਸਾਂਝ ਪਾ ਕੇ ਰੱਖੋ ਲਹਿਰਾਂ ਦੇ ਨਾਲ। ਤੇ ਹੁਣ ਤੋਂ ਕੋਈ 2 ਘੰਟੇ ਦਾ ਸਾਥ ਰਹਿਣਾ ਹੈ ਸਾਡਾ ਤੁਹਾਡੇ ਨਾਲ। ਸੋ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਕੁਝ ਆਪਣੀਆਂ ਕਹਾਂਗੀ ਤੇ ਕੁਝ ਤੁਹਾਡੀਆਂ ਸੁਣਾਂਗੀ ਤੇ ਨਾਲ ਹੀ ਬਰਾੜ ਸਾਹਿਬ ਨਾਲ ਖਬਰਾਂ ਤੇ ਝਾਤ ਮਾਰਾਂਗੇ ਇੱਕ। ਤੇ ਪ੍ਰੋਗਰਾਮ ਦੇ ਦੌਰਾਨ ਕੋਈ ਵੀ ਖਬਰ, ਵਿਚਾਰ ਜਾਂ ਯਾਦ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਗੀਤ ਜਾਂ ਗਜ਼ਲ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ, ਉਹ ਵੀ ਫਰਮਾਇਸ਼ ਤੁਸੀਂ ਕਰ ਸਕਦੇ ਹੋ ਜੀ। ਪ੍ਰੋਗਰਾਮ ਤੁਹਾਡਾ ਆਪਣਾ ਹੈ, ਸੋ ਰੌਣਕਾਂ ਤੁਸੀਂ ਲਾਉਣੀਆਂ ਹੈ ਜੀ। ਸੋ ਰੌਣਕਾਂ ਲਾਉਣ ਦੇ ਲਈ ਮੈਂ ਪਤਾ ਜਿਹੜਾ ਉਹ ਦੱਸ ਦਿੰਨੀ ਆ ਈਮੇਲ ਦੇ ਰਾਹੀਂ, ਜੇ ਤੁਸੀਂ ਸਾਂਝ ਪਾਉਣੀ ਚਾਹੁੰਦੇ ਹੋ ਤੇ request@harmanradio.com ਰਾਹੀਂ ਤੁਸੀਂ ਸਾਨੂੰ ਆਪਣੇ ਸੁੱਖ ਸੁਨੇਹੇ ਜਿਹੜੇ ਆ ਉਹ ਭੇਜ ਸਕਦੇ ਹੋ ਤੇ @harmanradio ਜਿਹੜਾ ਉਹ ਟੈਲੀਗ੍ਰਾਮ ਦਾ ਪਤਾ ਹੈ ਤੇ ਉਹਦੇ ਰਾਹੀਂ ਵੀ ਤੁਸੀਂ ਕੋਈ ਵੀ ਮੈਸੇਜ, ਵੋਇਸ ਮੈਸੇਜ, ਫੋਟੋ ਮੈਸੇਜ ਜਿਹੜਾ ਤੁਸੀਂ ਭੇਜ ਸਕਦੇ ਹੋ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਦੂਸਰੇ ਹਿੱਸੇ ਦੇ ਵਿਚ ਅਸੀਂ ਗੱਲ ਕਰਨੀ ਆ ਰਿਸ਼ਤਿਆਂ ਦੀ, ਜਿਹੜੀ ਗੱਲ ਅਸੀਂ ਸ਼ੁਰੂ ਕੀਤੀ ਹੋਈ ਹੈ ਉਹਦੇ ਵਿਚ ਮੈਂ ਪਹਿਲਾ ਰਿਸ਼ਤਾ ਜਿਹੜਾ ਗੱਲ ਕਰਨ ਲਈ ਚੁਣਿਆ ਹੈ ਉਹ ਹੈ ਜੀ ਨਾਨੀ ਨਾਨੇ ਦਾ। ਸੋ ਬੜਾ ਹੀ ਪਿਆਰਾ, ਬੜਾ ਹੀ ਨਿੱਘਾ ਜਿਹਾ ਰਿਸ਼ਤਾ ਹੈ। ਇਹ ਰਿਸ਼ਤਾ ਮੈਂ ਕਿਉਂ ਪਹਿਲਾਂ ਚੁਣਿਆ ਇਹ ਵੀ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਬਾਅਦ ਵਿਚ। ਸੋ ਇਸ ਰਿਸ਼ਤੇ ਨਾਲ ਜੁੜੀਆਂ ਯਾਦਾਂ, ਇਸ ਰਿਸ਼ਤੇ ਵਿਚ ਜੁੜੇ ਹੋਏ ਉਹ ਪਿਆਰ, ਉਹ ਨਿੱਘ ਜੋ ਤੁਹਾਡੇ ਜ਼ਿਹਨ ਦੇ ਵਿਚ ਅੱਜ ਵੀ ਜ਼ਿੰਦਾ ਨੇ ਉਹ ਤੁਸੀਂ ਸਾਡੇ ਨਾਲ ਸਾਂਝੇ ਕਰਨੇ ਨੇ। ਤੇ ਇਸ ਤੋਂ ਇਲਾਵਾ ਤੁਹਾਡੀ ਜੇ ਕੋਈ ਤੁਹਾਡੀ ਆਪਣੇ ਨਾਨੀ ਨਾਨੇ ਨਾਲ ਕੋਈ ਫੋਟੋ ਵੀ ਹੋਵੇ ਹਨਾ, ਜਿਹੜੀ ਤੁਸੀਂ ਫੋਟੋ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਭੇਜ ਸਕਦੇ ਹੋ ਤੇ ਉਹ ਵੀ ਅਸੀਂ ਅੱਗੇ ਸਾਰੇ ਜਿਹੜੇ ਸਰੋਤੇ ਉਹਨਾਂ ਦੇ ਨਾਲ ਸ਼ੇਅਰ ਕਰ ਸਕਦੇ ਹਾਂ ਸਕਰੀਨ ਤੇ। ਸੋ ਉਸ ਤੋਂ ਇਲਾਵਾ ਅਸੀਂ ਬਰਾੜ ਸਾਹਿਬ ਨਾਲ ਗੱਲਾਂ ਬਾਤਾਂ ਕਰਨੀਆਂ ਖਬਰਾਂ ਦੀਆਂ ਵੀ। ਸੋ ਤੁਹਾਡੇ ਮਨ ਵਿਚ ਕੋਈ ਖਬਰ ਹੋਵੇ, ਕੋਈ ਮੁੱਦਾ, ਕੋਈ ਸਵਾਲ ਹੋਵੇ ਤੇ ਉਹ ਵੀ ਤੁਸੀਂ ਸਾਨੂੰ ਲਿਖ ਭੇਜੋ। ਤੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੁਣ ਕਰਦੇ ਆ ਜੀ, ਇੱਕ ਬੜਾ ਪਿਆਰਾ ਜਿਹਾ ਗੀਤ ਮੈਂ ਤੁਹਾਡੇ ਲਈ ਅੱਜ ਚੁਣਿਆ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿਚ। ਆਓ ਸੁਣਦੇ ਆ ਜੀ ਇਹ ਗੀਤ ਤੇ ਗੱਲਾਂ ਤੇ ਅਜੇ ਅਸੀਂ ਮਾਰਦੇ ਰਹਿਣਾ 2 ਘੰਟੇ ਹੈਨਾ। ਸੁਣਦੇ ਆ ਜੀ ਇਹ ਗੀਤ।
ਚਾਂਦਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਚਾਂਦਣੀ ਨੇ ਪੁੰਨਿਆਂ ਤੇ ਜਲਸਾ ਲਗਾਇਆ, ਸੱਤਾ ਝੀਲ ਨੂੰ ਵੀ ਆਇਆ, ਚੰਦ ਮੁਖ ਮਹਿਮਾਨ ਸੀ। ਰਿਸ਼ਮਾ ਨੇ ਰਿਸ਼ਮਾ ਨੇ ਉਹ ਰਿਸ਼ਮਾ ਨੇ ਦੂਦਿਆ ਦੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹਾਰ ਤੇ ਉਹ ਤਾਂ ਹੋਰ ਹੀ ਜਹਾਨ ਸੀ। ਮਾਨੇ ਦੂਦਿਆ ਦੇ ਪਾਈ ਸੀ ਪੋਸ਼ਾਕ, ਮਾਰੀ ਤਾਰਿਆਂ ਨੂੰ ਹੱਥ ਤਾਂ ਹੋ ਰਹੀ ਜਵਾਨ। है प्यार वाले पिंड दिया मैक दिया जूहा संदली बरूहा बलौरी दहलीज है बिला वाले कमरे च नूर होवेगा जी हां जरूर होवेगा के इश्क रोशनी दी चीज है बिला वाले कमरे च नूर होवेगा जी हां जरूर होवेगा के इश्क रोशनी दी चीज है
ਸਿੰਦਰ ਸਰਤਾਜ ਦੀ ਆਵਾਜ਼ ਵਿਚ ਸੁਣ ਰਹੇ ਸੀ ਜੀ ਜਲਸਾ ਸਿੰਦਰ ਸਰਤਾਜ ਨੇ ਲਗਾਇਆ ਹੋਇਆ ਸੀ ਜਲਸਾ ਚਾਨਣੀਆਂ ਦਾ ਰੋਸ਼ਨੀਆਂ ਦਾ ਤੇ ਇਹ ਜਲਸਾ ਅਸੀਂ ਲਗਾਇਆ ਹੋਇਆ ਜੀ ਲਹਿਰਾਂ ਪ੍ਰੋਗਰਾਮ ਦਾ ਤੇ ਰੌਣਕਾਂ ਲਾਉਣੀਆਂ ਤੁਸੀਂ ਸਾਰਿਆਂ ਨੇ ਅੱਜ ਸੋ ਉਮੀਦ ਕਰਦੀ ਆ ਗੀਤ ਤੁਸੀਂ ਪਸੰਦ ਕੀਤਾ ਹੋਵੇਗਾ ਜੀ ਮੈਨੂੰ ਵੀ ਬੜਾ ਹੀ ਪਿਆਰਾ ਲੱਗਦਾ ਇਹ ਗੀਤ ਕਿਉਂਕਿ ਗੀਤ ਦੇ ਬੋਲ ਤੇ ਜਿਹੜੇ ਵਧੀਆ ਹੈ ਹੀ ਹੈ ਔਰ ਮਿਊਜ਼ਿਕ ਬੜਾ ਅੱਛਾ ਹੈ ਔਰ ਵਿਚ ਵਿਚ ਜਿਹੜੀ ਉਹ ਸਿਤਾਰ ਦੀ ਬੀਟ ਆਉਂਦੀ ਆ ਨਾ ਜਿਹੜੇ ਸਿਤਾਰ ਦੇ ਪੀਸ ਲਏ ਹੋਏ ਨੇ ਉਹ ਤੇ ਕਮਾਲ ਕਰ ਜਾਂਦੇ ਨੇ ਸੋ ਇਹੋ ਜਿਹਾ ਜਿਹੜਾ ਹੈਲਦੀ ਮਿਊਜ਼ਿਕ ਵਧੀਆ ਸੰਗੀਤ ਜਿਹੜਾ ਸੁਣਨਾ ਚਾਹੀਦਾ ਹੈ ਜੀ ਕਹਿੰਦਾ ਕਿ ਦਿਲਾਂ ਵਾਲੇ ਕਮਰੇ ਚ ਨੂਰ ਹੋਵੇਗਾ ਜੀ ਹਾਂ ਜ਼ਰੂਰ ਹੋਵੇਗਾ ਕਿ ਇਸ਼ਕ ਰੋਸ਼ਨੀ ਦੀ ਚੀਜ਼ ਹੈ ਸੋ ਇਹ ਜਿਹੜਾ ਨੂਰ ਹੈ ਉਹ ਸਾਡੇ ਦਿਲ ਦੇ ਜਿਹੜੇ ਹਨੇਰੇ ਕਮਰੇ ਉਹਨਾਂ ਦੇ ਵਿਚ ਹੋਵੇ ਪਰਮਾਤਮਾ ਮਿਹਰ ਕਰਨ ਜੀ ਉਹ ਨੂਰ ਜਿਹੜਾ ਸਾਨੂੰ ਸਭ ਤੇ ਉਹ ਨੂਰ ਦੀ ਬਾਰਿਸ਼ ਹੋਵੇ ਸੋ ਪ੍ਰੋਗਰਾਮ ਦੇ ਵਿਚ ਜੀ ਅੱਜ ਤੁਸੀਂ ਕੀ ਸੁਣਨਾ ਚਾਹੁੰਦੇ ਹੋ ਕੀ ਸੁਣਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਜ਼ਰੂਰ ਲਿਖ ਭੇਜਿਆ ਕਰੋ ਕਿਉਂਕਿ ਤੁਹਾਡਾ ਆਪਣਾ ਹੀ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਵਿਚ ਪਹਿਲਾਂ ਬਰਾੜ ਸਾਹਿਬ ਦੇ ਨਾਲ ਗੱਲਬਾਤ ਕਰਨੀ ਹੈ ਤੇ ਉਸ ਤੋਂ ਬਾਅਦ ਜਿਵੇਂ ਦੱਸਿਆ ਕਿ ਅੱਜ ਅਸੀਂ ਇੱਕ ਰਿਸ਼ਤੇ ਦੇ ਉੱਤੇ ਵੀ ਗੱਲ ਕਰਨੀ ਹੈ ਉਹ ਰਿਸ਼ਤਾ ਹੈ ਜੀ ਨਾਨੀ ਤੇ ਨਾਨੇ ਦਾ ਬੜਾ ਨਿੱਕਾ ਜਿਹਾ ਰਿਸ਼ਤਾ ਹੈ ਸੋ ਤੁਸੀਂ ਵੀ ਇਸ ਰਿਸ਼ਤੇ ਨਾਲ ਜੁੜੀਆਂ ਜਿਹੜੀਆਂ ਯਾਦਾਂ ਹੈ ਉਹ ਸਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੇ ਆਪਣੇ ਜਿਹੜੇ ਸੁੱਖ ਸੁਨੇਹੇ ਉਹ ਵੀ ਸਾਡੇ ਤੱਕ ਪਹੁੰਚਾਉਣੇ ਆ ਜੀ ਸੋ ਧਨੀ ਸਾਹਿਬ ਹੁਣਾਂ ਨੇ ਗੁੱਡ ਮਾਰਨਿੰਗ ਬੁਲਾ ਦਿੱਤੀ ਹੈ ਕਹਿੰਦੇ ਗੁੱਡ ਮਾਰਨਿੰਗ ਭਾਜੀ ਐਂਡ ਸੁਖਪ੍ਰੀਤ ਜੀ ਕਿੱਦਾਂ ਹੋ ਤੁਸੀਂ ਬਿਲਕੁਲ ਠੀਕ ਠਾਕ ਧਨੀ ਸਾਹਿਬ ਰਾਜੀ ਖੁਸ਼ੀ ਆ ਜੀ ਤੇ ਉਮੀਦ ਕਰਦੇ ਆ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਤੇ ਬਾਕੀ ਜਿਹੜੇ ਤੁਹਾਡੇ ਮੈਸੇਜਸ ਆਉਂਦੇ ਆ ਉਹਦੇ ਨਾਲ ਤੇ ਹੋਰ ਵੀ ਜਿਹੜੀ ਤਬੀਅਤ ਆ ਵਧੀਆ ਹੋ ਜਾਂਦੀ ਹੈ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਸੋ ਨਾਲ ਇਹਨਾਂ ਨੇ ਲਿਖਿਆ ਜੀ ਇੱਕ ਕਹਿੰਦੇ ਕਿ ਬਦਾਮ ਭਿਉਂਦੇ ਸੀ ਯਾਦਦਾਸ਼ਤ ਵਧਾਉਣ ਦੇ ਲਈ ਤੇ ਹੁਣ ਕਹਿੰਦੇ ਯਾਦ ਹੀ ਨਹੀਂ ਆ ਰਿਹਾ ਵੀ ਰੱਖ ਕਿੱਥੇ ਦਿੱਤੇ ਆ ਸਤਾ ਨਿਜ਼ਾਮ ਏਦਾਂ ਕਰਿਆ ਕਰੋ ਵੀ ਹੁਣ ਤੋਂ ਪਹਿਲਾਂ ਹਨਾ ਸਾਨੂੰ ਥੋੜੇ ਜੇ ਖਾ ਵੀ ਲੈਣੇ ਚਾਹੀਦੇ ਆ ਤਾਂ ਕਿ ਇਹ ਤਾਂ ਯਾਦ ਰਹੇ ਕਿ ਭਿਉ ਕੇ ਕਿੱਥੇ ਰੱਖੇ ਆ ਵੈਸੇ ਅਕਸਰ ਜ਼ਿੰਦਗੀ ਚ ਏਦਾਂ ਹੋ ਜਾਂਦਾ ਹੈ ਨਾ ਬਹੁਤ ਵਾਰ ਹੁੰਦਾ ਕਿ ਛੋਟੀਆਂ ਛੋਟੀਆਂ ਚੀਜ਼ਾਂ ਕਈ ਵਾਰੀ ਲੱਗਦਾ ਭਈ ਯਾਦ ਹੀ ਨਹੀਂ ਰਹਿੰਦੀਆਂ ਹਨਾ ਅਟਕੀ ਜਾਂਦਾ ਦਿਮਾਗ ਕਿਤੇ ਸੋ ਮੈਨੂੰ ਲੱਗਦਾ ਦੌੜ ਭੱਜ ਜ਼ਿੰਦਗੀ ਚ ਅਸੀਂ ਕੁਝ ਜ਼ਿਆਦਾ ਵਧਾ ਲਈ ਹੈ ਤੇ ਇੱਕ ਦਿਮਾਗ ਹੈ ਤੇ ਚੀਜ਼ਾਂ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਕੁ ਰੱਖੀਆਂ ਹੋਈਆਂ ਨੇ ਸੋ ਵਿਚਾਰਾ ਦਿਮਾਗ ਵੀ ਕੀ ਸਾਂਭ ਕੇ ਰੱਖੇ ਹਨਾ ਸੋ ਕਿਤੇ ਭੁੱਲ ਜਾਂਦਾ ਹੈ ਚਲੋ ਕੋਈ ਗੱਲ ਨੀ ਸੋ ਇਸੇ ਲਈ ਜ਼ਿੰਦਗੀ ਚ ਜੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਥੋੜੀਆਂ ਜਿਹੀਆਂ ਚੀਜ਼ਾਂ ਹੋਈਏ ਉਹਨਾਂ ਨੂੰ ਸਮੇਟ ਕੇ ਰੱਖੀਏ ਜਿੰਨੀਆਂ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਰੂਹ ਦੇ ਨਾਲ ਜੀ ਲਈਏ ਸੋ ਬਾਕੀ ਤਾਂ ਜੀ ਕੰਮ ਕਾਰ ਏਦਾਂ ਹੀ ਚੱਲਦੇ ਰਹਿਣੇ ਆ ਤੇ ਨਾਲ ਹੀ ਇੱਕ ਮੈਸੇਜ ਜੀ ਮੈਨੂੰ ਆਇਆ ਸੀ ਇਸ ਵਾਰੀ ਮੈਨੂੰ ਪਰਸਨਲ ਮੈਸੇਜ ਆਇਆ ਸੀ ਪਰ ਮੈਂ ਸੰਭਾਲ ਕੇ ਰੱਖਿਆ ਹੋਇਆ ਸੀ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਉਹ ਸ਼ੇਅਰ ਕਰੂੰਗੀ ਸੋ ਮੇਰੀ ਫਰੈਂਡ ਨੇ ਮੈਨੂੰ ਭੇਜਿਆ ਸੀਗਾ ਤੇ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੀ ਆ ਜੀ ਮੈਨੂੰ ਬੜਾ ਪਸੰਦ ਸੀ ਇਹ ਕੁਛ ਏਦਾਂ ਆ ਕਿ ਸਾਥ ਸਾਥ ਜੋ ਖੇਲੇ ਥੇ ਬਚਪਨ ਮੇ ਵੋ ਦੋਸਤ ਅਬ ਥਕਨੇ ਲਗੇ ਹੈ ਕਿਸੀ ਕਾ ਪੇਟ ਨਿਕਲ ਆਇਆ ਹੈ ਕਿਸੀ ਕੇ ਬਾਲ ਪਕਨੇ ਲਗੇ ਹੈ ਸਭ ਪਰ ਭਾਰੀ ਜ਼ਿੰਮੇਦਾਰੀ ਹੈ ਸਭ ਕੋ ਛੋਟੀ ਮੋਟੀ ਕੋਈ ਬਿਮਾਰੀ ਹੈ ਦਿਨ ਭਰ ਜੋ ਭਾਗਤੇ ਦੌੜਤੇ ਹੈ ਦਿਨ ਭਰ ਜੋ ਭਾਗਤੇ ਦੌੜਤੇ ਥੇ ਵੋ ਅਬ ਚਲਤੇ ਚਲਤੇ ਭੀ ਰੁਕਨੇ ਲਗੇ ਹੈ ਉਫ ਕਿਆ ਕਿਆਮਤ ਹੈ ਸਭ ਦੋਸਤ ਥਕਨੇ ਲਗੇ ਹੈ किसी को लोन की फिक्र है, किसी कहीं हेल्थ टेस्ट का जिक्र है, फुर्सत की सबको कमी है, आंखों में अजीब सी नमी है। कल जो प्यार के खत लिखते थे, आज बीमे के फॉर्म भरने में लगे हैं। उफ क्या कयामत है, सब दोस्त थकने लगे हैं। देखकर पुरानी तस्वीरें आज जी भर आता है, देखकर पुरानी तस्वीरें आज जी भर आता है। क्या अजीब शय है ये वक्त भी, किस तरह ये गुजर जाता है। कल का जवान दोस्त मेरा आज अधेड़ नजर आता है। कल के ख्वाब सजाते थे जो कभी, आज गुजरे दिनों में खोने लगे हैं। उफ क्या कयामत है, सब दोस्त थकने लगे हैं। सो बड़े प्यारा जी, बड़े ही प्यारे प्यारे जी इमोशंस इस मैसेज दे विच सी, और बड़ी डूंगी सच्चाई है। हर किते है ना, समय का पता ही नहीं लगता कि किस तरह निकल जाता है। हुन जदों ही ओ एल्बम खोल के देखी दी है, उधर झात मारी दी है, फिर लगता है कि हां असी उम्र ते जेडी दौड़ है ओ दे विच असी अगे 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 निकलते जा रहे हैं। सो अपनिया जेड़े ओ पुराने दिन है ओ हुन किते यादा बन के रह गए ने। सो उन्हां यादा नूं जी असी फरोलदे हां प्रोग्राम लहरां दे विच बुधवार नूं। सो एहो जिहियां यादा तुहाडे कोल बहुत होणियां है। सो यादा वंडण दे नाल जी खुशियां वधदियां ने। सो तुसीं इह यादा साडे नाल जरूर जेहड़ियां ओ सांझियां करदे रहिया करो। ते प्रोग्राम दे विच बिट्टू बोपा राय मलडूरा तो जुड़े ने जी। सो नाल ही अजय पाल हुणां ने भी सांझ पाई है। ते गुड मॉर्निंग बुला रहे ने जी, कहंदे के गुड मॉर्निंग सुखप्रीत जी एंड कॉपी टू ऑल लिसनर्स जी, नाइस स्टार्ट जी, नाइस सॉन्ग जी सरताज दा। सो तुहाडी आवाज तो लग रहा जी के कोल्ड ज्यादा है डिलेट च। सो एक चाह दा कप पियो जी। ओहो अजय पाल जी बहुत बहुत धन्यवाद तुहाडा। सच्ची दसा इस वेले चाह दे कप दी ते बड़ी तलब लगी हुई है, पर की दसा मेनू बुधवार नू चाह ही इना हुंदा कि चाह दे कप तो भी ज्यादा जेड़े मेनू तुहाडे सारिया दे मैसेज है ਉਹ ਪਿਆਰੇ ਲੱਗਦੇ ਹੁੰਦੇ ਆ। ਸੋ ਜਿਹੜੀ ਬੁੱਧਵਾਰ ਦੀ ਸਵੇਰੇ ਜਿਹੜੀ ਮੈਂ ਚਾਹ ਆ ਨਾ, ਉਹ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਹੀ ਪੀਨੀ ਹੁੰਨੀ ਆ। ਪਰ ਤੁਹਾਡਾ ਬੜਾ ਥੈਂਕਸ ਕਿ ਤੁਸੀਂ ਮੈਨੂੰ ਆ ਚਾਹ ਦਾ ਕੱਪ ਜਿਹੜਾ ਆਫਰ ਕੀਤਾ। ਗਲਾ ਥੋੜਾ ਖਰਾਬ ਹੋਇਆ ਹੋਇਆ ਹੈ, ਪਰ ਚਲੋ ਜੀ ਕੋਈ ਚੱਕਰ ਨੀ, ਪ੍ਰੋਗਰਾਮ ਅਸੀਂ ਵਧੀਆ ਏਦਾਂ ਹੀ ਕਰ ਲੈਣਾ ਮਿਲ ਜੁਲ ਕੇ। ਸੋ ਐਡੀਲੇਡ ਦੇ ਵਿਚ ਤਾਂ ਜੀ ਅੱਜ ਠੰਡ ਤੇ ਕੁਛ ਬਹੁਤ ਜ਼ਿਆਦਾ ਨਹੀਂ ਹੈ, ਪਰ ਬੱਦਲ ਜਿਹੜੇ ਉਹ ਛਾਏ ਹੋਏ ਆ। ਸਵੇਰੇ ਵੀ ਜਦੋਂ ਉੱਠੀ ਮੈਂ ਤੇ ਬੂੰਦਾ ਬਾਂਦੀ ਹੋ ਰਹੀ ਸੀਗੀ। ਸੋ ਮੈਨੂੰ ਬੜਾ ਵਧੀਆ ਲੱਗਦਾ ਇਹੋ ਜਿਹਾ ਮੌਸਮ, ਘਟਾਵਾਂ ਛਾਈਆਂ ਹੋਈਆਂ ਨੇ ਕਾਲੀਆਂ ਤੇ ਹਲਕੀ ਹਲਕੀ ਹਵਾ ਚੱਲ ਰਹੀ ਹੈ। ਤੇ ਬਿੱਟੂ ਬੋਪਾ ਰਾਏ ਹੁਣਾਂ ਨੇ ਵੀ ਜੀ ਮੌਸਮ ਜਿਹੜਾ ਭੇਜਿਆ ਤੇ ਉੱਥੇ ਅੱਜ 31 ਡਿਗਰੀ ਤੱਕ ਜਿਹੜਾ ਮਿਲਡੂਰੇ ਤਾਪਮਾਨ ਜਾਣਾ ਹੈ। ਸੋ ਮੌਸਮ ਬੜਾ ਵਧੀਆ ਚੱਲ ਰਿਹਾ ਜੀ ਮਿਲਡੂਰੇ ਦੇ ਵਿੱਚ। ਤੇ ਮੌਸਮ ਤੇ ਹੀ ਗੱਲ ਕਰ ਲੈਂਦੇ ਆ ਜੀ, ਦੇਖੀਏ ਕਿੱਥੇ ਕੀ ਰੰਗ ਦਿਖਾ ਰਿਹਾ ਹੈ ਮੌਸਮ ਇਹ। ਸੋ ਐਡੀਲੇਡ ਦੇ ਵਿਚ ਵੀ ਅੱਜ ਜਿਹੜਾ ਤਾਪਮਾਨ ਹੈ ਵੱਧ ਤੋਂ ਵੱਧ 30 ਡਿਗਰੀ ਤੱਕ ਜਾਣਾ ਹੈ। ਬੱਦਲਵਾਈ ਅਜੇ ਤੱਕ ਤੇ ਬਣੀ ਹੋਈ ਹੈ ਤੇ ਮੈਨੂੰ ਲੱਗਦਾ ਬੱਦਲ ਜਿਹੜੇ ਹੌਲੀ ਹੌਲੀ ਉਹ ਛਿੱਟ ਜਾਣੇ ਆ। ਸਿਡਨੀ ਦੇ ਵਿਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਰਹੇਗਾ ਜੀ, ਤੇ ਨਾਲ ਹੀ ਹਲਕੀ ਬੂੰਦਾਬਾਂਦੀ ਵੀ ਹੋ ਸਕਦੀ ਹੈ। ਤੇ ਮੈਲਬਰਨ ਦੇ ਵਿਚ ਵੀ ਹਲਕੀ ਬੱਦਲਵਾਈ ਬਣੀ ਹੋਈ ਹੈ ਤੇ ਨਾਲ ਹੀ ਤਾਪਮਾਨ ਜਿਹੜਾ ਅੱਜ ਵੱਧ ਤੋਂ ਵੱਧ 27 ਡਿਗਰੀ ਤੱਕ ਜਾਣਾ ਹੈ। ਤੇ ਬ੍ਰਿਸਬੇਨ ਦੇ ਵਿਚ ਮੌਸਮ ਸਾਫ਼ ਹੈ ਤੇ ਤਾਪਮਾਨ ਅੱਜ ਵੱਧ ਤੋਂ ਵੱਧ 24 ਡਿਗਰੀ ਰਹੇਗਾ। ਤੇ ਪਰਥ ਦੇ ਵਿਚ ਵੀ ਇਹੀ ਤਾਪਮਾਨ ਹੈ ਜੀ, 24 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਰਹੇਗਾ ਤੇ ਨਾਲ ਹੀ ਮੌਸਮ ਸਾਫ਼ ਜਿਹੜਾ ਹੋਏਗਾ। ਪੰਜਾਬ ਦੇ ਵਿਚ ਗਰਮੀ ਕਹਿੰਦੇ ਪਈ ਆ ਗਈ ਹੈ ਜੀ ਆਪਣੇ ਜੋਬਨ ਤੇ। ਸੋ 44 ਡਿਗਰੀ ਵੱਧ ਤੋਂ ਵੱਧ ਤਾਪਮਾਨ ਅੱਜ ਰਹਿਣਾ ਹੈ ਤੇ ਮੌਸਮ ਬਿਲਕੁਲ ਸਾਫ਼ ਦਿਸ ਰਿਹਾ। ਸੋ ਪੰਜਾਬ ਦੇ ਵਿਚ ਬਿਲਕੁਲ ਜੀ ਬਣਦਾ ਵੀ ਆ ਅਪ੍ਰੈਲ ਆਪਣੇ ਅੱਧ ਵਿਚ ਹੈ। ਸੋ ਗਰਮੀ ਜ਼ਿਆਦਾ ਹੋ ਗਈ ਹੈ ਉੱਥੇ। ਸੋ ਇਹ 3-4 ਮਹੀਨੇ ਗਰਮੀ ਦੇ ਰਹਿਣੇ ਆ ਉੱਥੇ। ਸੋ ਇਹ ਸੀ ਜੀ ਮੌਸਮ ਦਾ ਹਾਲ। ਤੇ ਬਾਕੀ ਹੁਣ ਤੁਸੀਂ ਮੈਨੂੰ ਆਪਣੇ ਸਾਰੇ ਆਪਣੇ ਹਾਲ ਚਾਲ ਦੱਸਣੇ ਆ ਤੇ ਕੀ ਹਾਲ ਚਾਲ ਨੇ ਜੀ ਤੁਹਾਡੇ। ਸਾਡੇ ਹਾਲ ਚਾਲ ਤੇ ਕੀ ਦੱਸੀਏ, ਹੁਣ ਸਿੱਖ ਗੇਮਾਂ ਹੋ ਗਈਆਂ ਹੈ ਨਾ, ਤੇ ਇੰਨੇ ਮਹੀਨਿਆਂ ਤੋਂ ਤਿਆਰੀ ਚ ਲੱਗੇ ਹੋਏ ਸੀ, ਤੁਹਾਨੂੰ ਸਾਰਿਆਂ ਨੂੰ ਉਡੀਕ ਰਹੇ ਸੀ ਤੇ ਹੁਣ ਬਸ ਖਾਲੀ ਖਾਲੀ ਜਿਹਾ ਲੱਗ ਰਿਹਾ ਅਜੇ ਤੇ ਐਡੀਲੇਡ। ਪਰ ਕੋਈ ਨੀ ਜੀ, ਹੌਲੀ ਹੌਲੀ ਫੇਰ ਉਹੀ ਕੰਮਾਂ ਕਾਰਾਂ ਵਿਚ ਰੁੱਝ ਜਾਣਾ। ਪਰ ਤੁਹਾਡੇ ਸਾਰਿਆਂ ਜੀ ਜਿਨ੍ਹਾਂ ਨੇ ਵੀ ਤੁਸੀਂ ਆਮਦ ਕੀਤੀ ਹੈ ਸਿੱਖ ਖੇਡਾਂ ਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਲਾਈਵ ਦੇਖਿਆ ਫੇਸਬੁੱਕ ਤੇ ਜਾਂ ਤੁਸੀਂ ਆਪਣੇ ਵਿਚਾਰ ਆਪਣੇ ਸੁਨੇਹੇ ਭੇਜਦੇ ਰਹੇ ਹੋ, ਉਹਦੇ ਲਈ ਵੀ ਬਹੁਤ ਬਹੁਤ ਸ਼ੁਕਰੀਆ। ਬਾਕੀ ਰੌਣਕਾਂ ਬਹੁਤ ਲੱਗੀਆਂ, ਖੂਬ ਰੰਗ ਜੰਮੇ। ਸੋ ਇਹ ਜਿਹੜੀਆਂ ਸਿੱਖ ਖੇਡਾਂ ਆਉਂਦੇ ਸਮੇਂ ਤੱਕ ਸਾਡੇ ਦਿਲ ਤੇ ਛਾਪ ਛੱਡੀ ਰੱਖਣਗੀਆਂ। ਸੋ ਬੜੀ ਲੰਮੀ ਦੇਰ ਤੱਕ ਇਹ ਖੇਡਾਂ ਨੂੰ ਯਾਦ ਰੱਖਿਆ ਜਾਏਗਾ। ਸੋ ਜੀ ਮੈਂ ਹੁਣ ਦੇਖਦੀ ਆ, ਕਰਦੀ ਆ ਕੋਸ਼ਿਸ਼, ਦੇਖਦੀ ਆ ਭਈ ਮਿੰਟੂ ਭਾਜੀ ਆ ਗਏ ਆ ਜਾਂ ਨਹੀਂ, ਸੁਣਦੇ ਆ ਇੱਕ ਗੀਤ ਤੇ ਕੋਸ਼ਿਸ਼ ਕਰਦੀ ਆ ਗੀਤ ਤੋਂ ਬਾਅਦ ਮੈਂ ਬਰਾੜ ਸਾਹਿਬ ਨੂੰ ਨਾਲ ਲੈ ਕੇ ਆਵਾਂ ਜੀ। ਸੋ ਇਸ ਗੀਤ ਤੋਂ ਬਾਅਦ ਮਿਲਦੇ ਆ।
ਸੁਪਨੇ ਦੇ ਵਿੱਚ ਆਈ ਮੇਰੇ ਤੂੰ, ਰੱਬ ਜਾਣੇ ਐ ਸਭ ਕਿਵੇਂ ਹੋ ਗਿਆ, ਕਿਵੇਂ ਪਿਆਰ ਦਾ ਹੋਇਆ ਜਾ ਤੂੰ।
ਤੈਨੂੰ ਰਾਣੀ ਮੈਂ ਬਣਾਉਂਗਾ, ਤੇਰੀ ਹਰ ਇੱਕ ਗੱਲ ਮੰਨ ਲੂੰ, ਤੂੰ ਨੀ ਜੇ ਤੂੰ ਕੱਲੀ ਕਦੇ ਕਿੱਥੇ ਰਹਿ ਜਾਏ, ਚੋਰੀ ਆ ਕੇ ਤੇਰਾ ਹੱਥ ਫੜ ਲੂੰ।
ਕੱਲ ਰਾਤੀ ਮੈਨੂੰ ਆਇਆ ਇੱਕ ਸੁਪਨਾ, ਸੁਪਨੇ ਦੇ ਵਿੱਚ ਆਈ ਮੇਰੇ ਤੂੰ, ਸੀ ਮੈਂ ਤੇਰਾ ਚਿਹਰਾ, ਤੂੰ ਕੁਝ ਵੀ ਬੋਲੇ ਹਾਜ਼ਰ ਜਵਾਬ ਮੇਰਾ। ਹੱਸਦੇ ਦੇਖਦਾ ਸੀ ਨੀ ਮੈਂ ਤੇਰਾ ਚਿਹਰਾ, ਤੂੰ ਕੁਝ ਵੀ ਬੋਲੇ ਹਾਜ਼ਰ ਜਵਾਬ ਮੇਰਾ। ਖੁਸ਼ੀਆਂ ਦੇ ਨਾਲ ਪਰ ਤੂੰ ਮੇਰਾ ਵੇੜਾ, ਜਦੋਂ ਦਾ ਸੁਪਨੇ ਚ ਪਾਇਆ ਨੀ ਤੂੰ ਮੇਰੇ ਪੈਰਾ।
ਸੱਚ ਬੋਲਾ ਹੁਣ ਝੂਠ ਨਾ ਕਹਾਂਗਾ, ਗੱਲ ਕਰਨ ਬਦਲੇ ਤੂੰ ਕੀ ਤੂੰ ਮੇਰੀ ਸੀਤ ਮੇਰੀ ਹੀ ਤੁਰਣਾ, ਮੈਂ ਮੰਮੀ ਡੈਡੀ ਕੋਲੋਂ ਹੱਥ ਮੰਗ ਲੈ।
ਕੱਲ ਰਾਤੀ ਮੈਨੂੰ ਆਇਆ ਇੱਕ ਸੁਪਨਾ, ਸੁਪਨੇ ਦੇ ਵਿੱਚ ਆਈ ਮੇਰੇ ਤੂੰ। ਤੈਨੂੰ ਕਰਾ ਕਿੰਨਾ ਪਿਆਰ, ਉਹਦਾ ਕੋਈ ਮੋਲ ਨੀ। ਮੇਰੀ ਹਰ ਗੱਲ ਲੱਗਦੀ ਤੈਨੂੰ ਮਖਾਲਨੀ, ਤੈਨੂੰ ਕਰਾ ਕਿੰਨਾ ਪਿਆਰ, ਉਹਦਾ ਕੋਈ ਮੋਲ ਨੀ। ਜੇ ਤੂੰ ਥੋੜਾ ਜਿਹਾ ਭਰੋਸਾ ਕਰ ਮੇਰੇ ਪਿਆਰ ਤੇ, ਸੱਚੀ ਗੱਲ ਨਾਲ ਲਾ ਕੇ ਤੈਨੂੰ ਰੱਖਾ ਕੋਲ ਨੀ।
ਰੱਬ ਨੇ ਬਣਾਇਆ ਤੇਰਾ ਮੇਰਾ ਜੋੜਾ, ਲਾ ਕੇ ਟਾਈਮ ਗੱਲ ਸੁਣ ਲੈ ਤੂੰ, ਸਾਰੀਆਂ ਮੁਸੀਬਤਾਂ ਦਾ ਹੱਲ ਮੈਂ, ਤੇ ਤੇਰੀ ਖੁਸ਼ੀ ਚ ਮੈਂ ਖੁਸ਼ੀ ਨਾ ਬਣਾ।
ਕੱਲ ਰਾਤੀ ਮੈਨੂੰ ਆਇਆ ਇੱਕ ਸੁਪਨਾ, ਸੁਪਨੇ ਦੇ ਵਿੱਚ ਆਈ ਮੇਰੇ ਤੂੰ।
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ। ਲਹਿਰਾਂ ਦੇ ਵਿੱਚ ਇਸ ਵੇਲੇ ਹੁਣ ਟਾਈਮ ਹੋ ਗਿਆ, ਉਹ ਵੇਲਾ ਹੋ ਗਿਆ ਜਦੋਂ ਅਸੀਂ ਬਰਾੜ ਸਾਹਿਬ ਦੇ ਨਾਲ ਸਾਂਝ ਪਾਉਂਦੇ ਆ ਤੇ ਚਾਤ ਮਾਰਦੇ ਆ ਤਾਜ਼ਾ ਤਰੀਨ ਖਬਰਾਂ ਤੇ ਕੁਝ ਮੁੱਦਿਆਂ ਤੇ ਜੋ ਤੁਹਾਡੇ ਦਿਲ ਵਿੱਚ ਹੁੰਦੇ ਨੇ। ਸੋ ਤੁਹਾਡੇ ਦਿਲ ਵਿੱਚ ਵੀ ਕੋਈ ਸਵਾਲ, ਕੋਈ ਮੁੱਦਾ ਇਹੋ ਜਿਹਾ ਹੋਵੇ ਤੇ ਸਾਨੂੰ ਜਲਦੀ ਜਲਦੀ ਲਿਖ ਭੇਜੋ, ਕਿਉਂਕਿ ਬਰਾੜ ਸਾਹਿਬ ਜਿਹੜੇ ਆ ਹੁਣ ਸਾਡੇ ਨਾਲ ਨੇ। ਸੋ ਸਵਾਗਤ ਕਰਦੀ ਆ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬਰਾੜ ਸਾਹਿਬ।
ਹਾਂ ਸਤਿ ਸ੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸੁਬਰਾਟ ਸਾਹਿਬ ਕਿੱਦਾਂ, ਪਹਿਲਾਂ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕੰਮ ਕਿੱਦਾਂ ਨਿਪਟਿਆ ਜਾਂ ਨਹੀਂ, ਥੋੜਾ ਆਰਾਮ ਕਰ ਲਿਆ ਤੁਸੀਂ ਕਿ ਨਹੀਂ ਅਜੇ ਤੱਕ, ਅਜੇ ਵੀ ਪੱਬਾ ਪਾ ਰਹੀ ਹੋ?
ਨਹੀਂ ਨਹੀਂ, ਆਰਾਮ ਤਾਂ ਕਿੱਥੇ ਕਰ ਲਿਆ ਜੀ, ਅਜੇ ਬਸ ਲੱਗੇ ਹੋਏ ਆ ਚੱਲ ਸੋ ਚੱਲ, ਤੇ ਉਮੀਦ ਆ ਵੀ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਅੰਡਰ ਕੰਟਰੋਲ ਹੋ ਜਾਣਾ ਸਾਰਾ ਕੁਝ, ਕਿਉਂਕਿ ਕੱਲ ਟੈਂਟ ਬਹੁਤ ਵੱਡਾ ਹੋਣ ਕਰਕੇ ਕੱਲ ਸਾਰਾ ਦਿਨ ਟੈਂਟ ਵੀ ਦਾ ਵੀ ਕੰਮ ਸੀ, ਤੇ ਨਾਲ ਨਾਲ ਜਿਹੜੇ ਸਾਡੇ ਸਹਿਯੋਗੀ ਸਨ ਉਹਨਾਂ ਦੇ ਧੰਨਵਾਦ ਕਰਨ ਦਾ ਵੀ ਦੌਰ ਕੱਲ ਚੱਲਦਾ ਰਿਹਾ ਸਾਰਾ ਦਿਨ, ਤੇ ਤਕਰੀਬਨ ਅਸੀਂ ਮਰੇ ਬ੍ਰਿਜ ਤੱਕ ਜਾ ਕੇ ਆਏ ਪਹੁੰਚੇ ਤੇ ਉੱਥੇ ਜਾ ਕੇ ਧੰਨਵਾਦ ਕੀਤਾ। ਹਾਲੇ ਤੱਕ ਮੈਂ ਤਾਂ ਤੁਹਾਨੂੰ ਦੱਸਾਂ ਜੀ ਮੈਂ ਸਭ ਤੋਂ ਵੱਡੀ ਗੱਲ ਕੀ ਮਿਸ ਕਰ ਰਿਹਾ, ਉਹ ਆ ਜੀ ਵੀ ਦੇਖੋ ਤੁਹਾਡੀ ਫੀਡਬੈਕ ਹੁੰਦੀ ਆ ਜਿਹੜੀ, ਉਹ ਤੁਹਾਡੀ ਕਮਾਈ ਹੁੰਦੀ ਆ। ਜੇ ਹੁਣ ਕੋਈ ਦਿਹਾੜੀ ਵਾਲਾ ਕੰਮ ਆ ਸਾਰਾ ਦਿਨ ਕੰਮ ਕਰਦਾ ਤੇ ਸ਼ਾਮ ਨੂੰ ਆਪਦੀ ਕਮਾਈ ਮਿਸ ਕਰ ਜੇ ਤਾਂ ਦੱਸੋ ਕੀ ਕੀ ਮਹਿਸੂਸ ਕਰੂਗਾ। ਮੈਨੂੰ ਕਮਾਈ ਮਿਸ ਹੋ ਰਹੀ ਲੱਗਦੀ ਆ ਤੇ ਮੈਨੂੰ ਲੋਕ ਦੱਸ ਰਹੇ ਆ ਵੀ ਫੇਸਬੁੱਕ ਤੇ ਹਰ ਦੂਜੀ ਪੋਸਟ ਆ ਜਿਹੜੀ ਉਹ ਤੁਹਾਡੀ ਆ ਕਿ ਗੇਮਾਂ ਦੀ ਕਾਮਯਾਬੀ ਦੀ ਐਡਲੇਡ ਤੀਵੀਆਂ ਸਿੱਖ ਖੇਡਾਂ ਦੀ ਤੇ ਪਰ ਕੀ ਕਰੀਏ ਟਾਈਮ ਹੀ ਨਹੀਂ ਲੱਗ ਰਿਹਾ ਵੀ ਅਸੀਂ ਦੇਖ ਸਕੀਏ ਜਾਂ ਦੇਖੀਏ ਤੇ ਜਦੋਂ ਵੀ ਉੱਠਦੇ ਆ ਕੁਛ ਨਾ ਕੁਛ ਹੋਰ ਕੰਮ ਇੰਨੇ ਕੁ ਪ੍ਰੈਸ਼ਰ ਬਣਿਆ ਹੁੰਦਾ ਵੀ ਉਹ ਰਹਿ ਜਾਂਦੀਆਂ ਗੱਲਾਂ ਪਰ ਕੋਸ਼ਿਸ਼ ਕਰ ਰਿਹਾ ਮੈਂ ਹੁਣ ਸਾਰਿਆਂ ਨੇ ਰਲ ਮਿਲ ਕੇ ਨਾ ਜਿੰਨੀ ਫੀਡਬੈਕ ਆਈ ਆ ਉਹਨੂੰ ਇਕੱਠੀ ਕਰੀਏ ਇੱਕ ਦੋ ਦਿਨਾਂ ਚ ਲੱਭ ਲੱਭ ਕੇ ਤੇ ਉਹਨਾਂ ਨੂੰ ਆਪਾਂ ਸਨੈਪਸ਼ਾਟ ਲੈ ਕੇ ਇੱਕ ਉਹਨੂੰ ਕਿਤਾਬੀ ਰੂਪ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ ਤੇ ਇਸ ਫੀਡਬੈਕ ਨੂੰ ਯਾਨੀ ਕਿ ਤਾਜ਼ੀ ਤਾਜ਼ੀ ਜੇ ਦਿਹਾੜੀ ਮਿਲ ਜਾਏ ਤਾਂ ਜ਼ਿਆਦਾ ਬੰਦੇ ਨੂੰ ਖੁਸ਼ੀ ਮਹਿਸੂਸ ਹੁੰਦੀ ਆ ਪਰ ਫਿਰ ਵੀ ਕੋਈ ਨੀ ਜੀ ਅਗਲੇ ਹਫ਼ਤੇ ਆਰਾਮ ਨਾਲ ਬੈਠ ਕੇ ਇਸ ਦਾ ਆਨੰਦ ਮਾਣਾਂਗੇ ਇਸ ਕਮਾਈ ਨੂੰ ਖਾਵਾਂਗੇ ਤੇ ਪਰ ਮੇਰੇ ਕੋਲ ਨਾ ਇੱਕ ਕਵਿਤਾ ਪਈ ਹੈ ਮੈਂ ਕਵਿਤਾ ਤੋਂ ਸ਼ੁਰੂ ਕਰਨਾ ਚਾਹੂੰਗਾ ਸਾਡੇ ਬੜੇ ਸਤਿਕਾਰਯੋਗ ਹਰਜਿੰਦਰ ਸਿੰਘ ਢੀਂਡਸਾ ਜਿਹੜੇ ਕਿ ਕੈਨਬਰਾ ਤੋਂ ਸਪੈਸ਼ਲ ਥੋੜੇ ਜਿਹੇ ਨਿੱਕੇ ਜਿਹੇ ਬੋਲ ਮਾਰਨ ਤੇ ਆਏ ਹੋ
ਜੀ
ਉਹਨਾਂ ਨੇ ਇੱਕ ਕਵਿਤਾ ਪਾਈ ਆ ਅੱਜ ਤੋਂ 17 ਕੁ ਘੰਟੇ ਪਹਿਲਾਂ ਆਪਦੀ ਬੋਲ ਤੇ ਹਰਜਿੰਦਰ ਸਿੰਘ ਢੀਂਡਸਾ ਕਾਫੀ ਸੁਲਝੇ ਹੋਏ ਇਨਸਾਨ ਨੇ ਕਾਫੀ ਚੰਗੇ ਬਿਜ਼ਨਸਮੈਨ ਉਮਰ ਦਰਾਜ ਸਾਰਾ ਜਿਹੜਾ ਐਕਸਪੀਰੀਅੰਸ ਸਾਰਾ ਕੁਛ ਉਹਨਾਂ ਕੋਲੇ ਹੈ ਤੇ ਉਹਨਾਂ ਨੇ ਇੱਥੇ ਜਦੋਂ AGM ਹੋਈ ਸੀ ਉਹਦੇ ਵਿੱਚ ਜਿਹੜਾ ਰਿਟਰਨਿੰਗ ਆਫਿਸਰ ਦੀ ਭੂਮਿਕਾ ਵੀ ਨਿਭਾਈ ਸੀ ਇਲੈਕਸ਼ਨਾਂ ਦੇ ਵਿੱਚ ਜਦੋਂ ਪ੍ਰਧਾਨਗੀ ਦੀ ਇਲੈਕਸ਼ਨ ਹੋਈ ਸੀ
ਤਾਂ
ਉਹਨਾਂ ਨੇ ਲਿਖਿਆ ਜੀ ਸਿੱਖ ਖੇਡ ਮੇਲਾ ਕਹਿੰਦੇ ਦੇਖ ਤੀਵੀਆਂ ਸਿੱਖ ਖੇਡਾਂ ਮੁੜਿਆ ਮੈਂ ਐਡੀਲੈਡ ਸ਼ਹਿਰ ਤੋਂ ਤਿੰਨੇ ਦਿਨ ਬਚੇ ਰਹੇ ਮੀਂਹ ਝੱਖੜ ਵਾਲੇ ਕਹਿਰ ਤੋਂ ਵਧੀਆ ਸੀ ਪ੍ਰਬੰਧ ਕੀਤਾ ਸਾਰੇ ਐਡੀਲੈਡ ਵਾਲਿਆਂ ਚੰਗਾ ਪ੍ਰਦਰਸ਼ਨ ਕੀਤਾ ਖੇਡਣ ਹਰ ਖੇਡ ਵਾਲਿਆਂ ਕਬੱਡੀ ਵਾਲਿਆਂ ਨੂੰ ਕਿਉਂ ਹਰ ਸਾਲ ਮਾਰ ਪੈਂਦੀ ਏ ਪ੍ਰਮੋਟਰਾਂ ਦੇ ਸਰ ਕਿਉਂ ਤਵਾਂ ਆਣ ਬਹਿੰਦੀ ਏ ਬਾਕੀ ਵੀ ਤਾਂ ਖੇਡਾਂ ਵਾਲੇ ਖੁਸ਼ੀ ਖੁਸ਼ੀ ਖੇਡ ਆਉਂਦੇ ਨੇ ਕਬੱਡੀ ਵਾਲੇ ਹਰ ਸਾਲ ਭੜਥੂ ਕਿਉਂ ਪਾਉਂਦੇ ਨੇ ਖਾਣ ਪੀਣ ਦੀ ਨਾ ਉੱਥੇ ਕਸਰ ਕੋਈ ਰਹਿਣ ਦਿੱਤੀ ਲੰਗਰ ਚ ਨਾ ਕੋਈ ਜਾਣ ਭੁੱਖੀ ਬਹਿਣ ਦਿੱਤੀ ਚਾਹ ਨਾਲ ਸਮੋਸੇ ਪਕੌੜੇ ਲੱਡੂ ਮਟਰ ਬਰਫੀਆਂ ਕੇਲੇ ਸੇਬ ਸੰਤਰੇ ਤੇ ਸਵੀਲਾਂ ਥਾਂ ਤੇ ਥਾਂ ਥਾਂ ਤੇ ਧਰਤੀਆਂ ਹੋਰ ਵੀ ਸਟਾਲ ਕਈ ਖਾਣ ਵਾਲੇ ਲੱਗੇ ਸੀ ਪਰ ਜੁੱਤੀਆਂ ਕਿਤਾਬਾਂ ਵਾਲੇ ਬਾਕੀਆਂ ਤੋਂ ਅੱਗੇ ਸੀ ਵਲੰਟੀਅਰਾਂ ਵਜੋਂ ਕਦੋਂ ਖੇਡ ਮੇਲਿਆਂ ਦੇ ਮੁੱਲ ਪੈਣੇ ਪ੍ਰਬੰਧਕੀ ਕਮੇਟੀ ਵਾਲੇ ਸਾਰੇ ਸਦਾ ਜਿਉਂਦੇ ਵਸਦੇ ਰਹਿਣ ਹਰਜੀ ਢੀਂਡਸਾ ਉਹਨਾਂ ਨੇ ਜਿਹੜੀ ਇਹ ਕਵਿਤਾ ਲਿਖੀ ਹੈ ਜੀ ਬੜੇ ਖੂਬਸੂਰਤ ਸ਼ਬਦਾਂ ਨਾਲ ਤੇ ਬਹੁਤ ਸਾਰੀਆਂ ਗੱਲਾਂ ਵੀ ਉਹ ਜਿਹੜੀਆਂ ਅਸੀਂ ਕਹਿਣੀਆਂ ਚਾਹੁੰਦੇ ਸੀ ਉਹ ਕਹਿ ਗਏ ਇਸ ਦੇ ਵਿੱਚ ਸੋ ਕੋਸ਼ਿਸ਼ ਕਰਾਂਗੇ ਇਕੱਲੇ ਇਕੱਲੇ ਸੱਜਣ ਨੇ ਜੋ ਫੀਡਬੈਕ ਦਿੱਤੀ ਅਸੀਂ ਉਹਨੂੰ ਸਾਂਭ ਕੇ ਇੱਕ ਕਿਤਾਬੀ ਰੂਪ ਦੇਵਾਂਗੇ ਤੇ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਕਿਤੇ ਵੀ ਕਿਸੇ ਨੇ ਵੀ ਕੋਈ ਵੀ ਸਟੇਟਸ ਖੇਡਾਂ ਦੇ ਹੱਕ ਚ ਜਾਂ ਉਲਟ ਦੇਖਿਆ ਹੋਵੇ ਉਹਦੀ ਸਨੈਪਸ਼ਾਟ ਲੈ ਕੇ ਸਾਨੂੰ ਜ਼ਰੂਰ ਭੇਜੇ ਸਾਰੇ ਜਣੇ ਰਲ ਮਿਲ ਕੇ ਆਪਾਂ ਇੱਕ ਘੱਟੋ ਘੱਟ ਸਾਡਾ 5000 ਸਟੇਟਸ ਜਿਹੜਾ ਇਕੱਠੇ ਕਰਨ ਦਾ ਜਿਹੜਾ ਸਾਡਾ ਟੀਚਾ ਵੀ ਮਿਨੀਮਮ 5000 ਸਟੇਟਸ ਇਕੱਠਾ ਕਰਕੇ ਉਹਨੂੰ ਕਿਤਾਬੀ ਰੂਪ ਦੇਈਏ ਸੋ ਤੁਸੀਂ ਜੇ ਸਹਿਯੋਗ ਦੇਣ ਤੋਂ ਰਹਿ ਗਏ ਤਾਂ ਹੁਣ ਦੇ ਸਕਦੇ ਹੋ
ਜ਼ਰੂਰ ਜ਼ਰੂਰ ਪਰ ਬਰਾੜ ਸਾਹਿਬ ਬਿਲਕੁਲ ਜੀ ਫੇਸਬੁੱਕ ਦੇਖੀਏ ਤਾਂ ਭਰੀ ਪਈ ਹੈ ਜਿਹੜੀ ਸਿੱਖ ਖੇਡਾਂ ਦੇ ਨਾਲ ਸੋ ਬੜੇ ਹੀ ਪਿਆਰੇ ਪਿਆਰੇ ਸਟੇਟਸ ਤੁਹਾਡਾ ਜਦੋਂ ਵੀ ਟਾਈਮ ਲੱਗਾ ਜ਼ਰੂਰ ਦੇਖਿਓ ਰੂਹ ਖੁਸ਼ ਹੁੰਦੀ ਹੈ ਉਹਨਾਂ ਨੂੰ ਪੜ੍ਹ ਕੇ ਔਰ ਫਿਰ ਜਿਹੜੀ ਕੀਤੀ ਮਿਹਨਤ ਹੈ ਬਿਲਕੁਲ ਦੱਸਿਆ ਕਿ ਉਹਦਾ ਜਿਹੜਾ ਮੁੱਲ ਹੈ ਉਹ ਪੈ ਜਾਂਦਾ ਹੈ ਸੋ ਇੱਕ ਜਿਹੜੀ ਵਾਹ ਵਾਹ ਇਹ ਹੱਲਾ ਸ਼ੇਰੀ ਹੁੰਦੀ ਹੈ ਨਾ ਇਹ ਹੀ ਮੁੱਲ ਹੁੰਦਾ ਇਹਨਾਂ ਚੀਜ਼ਾਂ ਦਾ
ਜੀ ਜੀ ਬਿਲਕੁਲ
ਤੇ ਬਰਾੜ ਸਾਹਿਬ ਅੱਗੇ ਖਬਰਾਂ ਦੇ ਵਿਚ ਜੇ ਗੱਲ ਸ਼ੁਰੂ ਕਰੀਏ ਤੇ ਖਬਰਾਂ ਦੇ ਵਿਚ ਸਭ ਤੋਂ ਪਹਿਲਾਂ ਜਿਹੜੀ ਇੱਕ ਦੁੱਖ ਦੀ ਖਬਰ ਸਭ ਤੋਂ ਮੇਨ ਜਿਹੜੀ ਆ ਰਹੀ ਹੈ ਜੀ ਉਹ ਆਸਟ੍ਰੇਲੀਆ ਦਾ ਜਿਹੜਾ 457 ਵੀਜ਼ਾ ਜਿਹੜਾ ਉਹਦੇ ਉੱਤੇ ਰੋਕ ਲੱਗੀ ਹੈ ਉਹਦੀਆਂ ਜਿਹੜੀਆਂ ਖਬਰਾਂ ਆ ਰਹੀਆਂ ਉਹਦੇ ਤੋਂ ਹੀ ਸ਼ੁਰੂ ਕਰਦੇ ਆ
ਬਿਲਕੁਲ ਜੀ ਮੈਂ ਵੀ ਦੇਖ ਰਿਹਾ ਸੀ ਜਸਪਾਲ ਸੰਧੂ ਹੋਰਾਂ ਦੀ ਇੱਕ ਵੀਡੀਓ ਤੇ ਜਿਹਦੇ ਚ ਉਹ 457 ਬਾਰੇ ਦੱਸ ਰਹੇ ਆ ਤੇ ਮੈਂ ਇੱਕ ਚੀਜ਼ ਨੋਟ ਇਹ ਵੀ ਕੀਤੀ ਸੀ ਜਿਹੜਾ 457 ਵੀਜ਼ਾ ਉਹ ਕਾਫੀ ਪ੍ਰਭਾਵਿਤ ਕਰਦਾ ਸਾਨੂੰ ਸਾਡੇ ਇੰਡੀਅਨ ਨੂੰ ਖਾਸ ਕਰਕੇ ਕਿਉਂਕਿ ਵੱਡੀ ਪੱਧਰ ਤੇ 457 ਵੀਜ਼ੇ ਤੇ ਅਸੀਂ ਇੱਥੇ ਹਾਂ ਸੋ ਜਿਹੜੇ ਇਹਦੇ ਜਿਹੜੀਆਂ ਅਫਵਾਹਾਂ ਦਾ ਦੌਰ ਮੈਨੂੰ ਲੱਗਿਆ ਜ਼ਿਆਦਾ ਆ ਅੰਦਰਲੀਆਂ ਗੱਲਾਂ ਹਜੇ ਘੱਟ ਆ ਜਿਹੜਾ ਚੇਂਜ ਆਉਣਾ ਸੀ ਉਹਦੇ ਬਾਰੇ ਚ ਮੈਂ ਸੰਧੂ ਸਾਹਿਬ ਦੀ ਵੀਡੀਓ ਸੁਣ ਰਿਹਾ ਸੀ ਕਿਉਂਕਿ ਉਹਨਾਂ ਨੇ ਕਾਫੀ ਨੇੜੇ ਤੋਂ ਨਿਗਾਹ ਰੱਖੀ ਹੋਈ ਆ ਕੱਲ ਕਾਫੀ ਲਾਅ ਵੀ ਉਹਨਾਂ ਨੇ ਪੜ੍ਹੇ ਆ ਤਾਂ ਉਹਦੇ ਚ ਇਹ ਆ ਵੀ ਇਮੀਡੀਏਟਲੀ ਸਾਰਾ ਨੀ ਕੁਝ ਅਫੈਕਟਡ ਘੱਟੋ ਘੱਟ ਇੱਕ ਸਾਲ ਦੇ ਵਿਚ ਤਕਰੀਬਨ ਮੈਨੂੰ ਲੱਗਦਾ ਮਾਰਚ ਤੱਕ ਇਹ ਚੱਲਦਾ ਰਹਿਣਾ ਉਸ ਤੋਂ ਬਾਅਦ ਕਈ ਚੀਜ਼ਾਂ ਅਫੈਕਟ ਕਰਨੀਆਂ ਪਰ ਕੁੱਲ ਮਿਲਾ ਕੇ ਇਹ ਆ ਜੀ ਅਸੀਂ ਕਿਸੇ ਚੀਜ਼ ਦਾ ਮੈਂ ਦੇਖਿਆ ਵੀ ਲੋਕ ਗਿਲੇ ਸ਼ਿਕਵੇ ਤਾਨੇ ਮਿਹਣੇ ਵੀ ਮਾਰੀ ਜਾਂਦੇ ਆ ਲਿਖਣ ਲੱਗ ਗਏ ਆ ਆਸਟ੍ਰੇਲੀਆ ਨੂੰ ਪਰ ਦੇਖੋ ਜਿਹੜੇ ਮੁਲਕ ਚ ਅਸੀਂ ਆਏ ਆ ਉਸ ਮੁਲਕ ਦੇ ਆਪਦੇ ਪੱਖ ਆ ਉਹ ਆਪਦੇ ਪੱਖ ਦੇਖੂ ਆ ਜੇ ਉਹਨੂੰ ਆਪ ਦੀਆਂ ਚੀਜ਼ਾਂ ਚੰਗੀਆਂ ਲੱਗਣੀਆਂ ਉਹ ਕਰੂਗਾ, ਹੁਣ ਇਹ ਕਿਵੇਂ ਕਰੂਗਾ ਵੀ ਉਹ ਤੁਹਾਡਾ ਫਿਕਰ ਕਰੇ, ਹੁਣ ਇੰਡੀਆ ਦੇ ਬੈਠੇ ਲੋਕਾਂ ਦਾ ਫਿਕਰ ਥੋੜਾ ਕਰੂਗਾ, ਉਹਨੇ ਆਪਦਾ ਫਿਕਰ ਕਰਨਾ, ਆਪਦੇ ਫਿਕਰ ਦੇ ਵਿੱਚ ਉਹਨਾਂ ਨੇ ਉਹ ਜਿਹੀਆਂ ਚੇਂਜਸ ਲੈ ਕੇ ਆਉਣੀਆਂ, ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਆ ਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਜਿੰਨਾ ਚਿਕ ਉਹਦੇ ਵਿੱਚ ਦੀ ਨਹੀਂ ਗੁਜ਼ਰਦੇ, ਸੋ ਵਿੱਚ ਦੀ ਗੁਜ਼ਰਨ ਤੋਂ ਬਾਅਦ ਹੀ ਪਤਾ ਲੱਗਦਾ ਵੀ ਕੀ ਹੈ, ਸੋ ਜਿਹੜੀਆਂ ਕਮੀਆਂ ਰਹਿ ਗਈਆਂ ਸੀ ਜਾਂ ਲੋਕਾਂ ਨੇ ਮਿਸਯੂਜ਼ ਕੀਤਾ 457 ਨੂੰ, ਉਹ ਦੂਰ ਕੀਤੀਆਂ ਜਾ ਰਹੀਆਂ ਤੇ ਹੋ ਜਾਣਗੀਆਂ, ਪਰ ਐਡੀ ਘਬਰਾਉਣ ਦੀ ਲੋੜ ਨਹੀਂ ਹੈ, ਬਹੁਤ ਵਾਰੀ ਚੇਂਜਸ ਆਈਆਂ ਕਾਨੂੰਨ ਚ, ਬਹੁਤ ਆਉਂਦੀਆਂ ਰਹਿਣਗੀਆਂ, ਉਹਦੇ ਨਾਲ ਇਹ ਨਾ ਸੋਚਿਆ ਜਾਵੇ ਵੀ ਜ਼ਿੰਦਗੀ ਖੜ ਜੂ ਹੁਣ 457 ਖਤਮ ਹੋ ਗਿਆ ਤਾਂ ਬਸ ਹੁਣ ਆਸਟ੍ਰੇਲੀਆ ਤਾਂ ਆ ਹੀ ਨਹੀਂ ਸਕਦੇ, ਇਹ ਜਿਹੀਆਂ ਕੋਈ ਵੀ ਗੱਲਾਂ ਨਹੀਂ, ਤੁਹਾਡੇ ਚ ਕਾਬਲੀਅਤ ਆ, ਤੁਸੀਂ ਕੁਛ ਕਰਨ ਦੇ ਕਾਬਲ ਹੋ ਤਾਂ ਕੁਛ ਵੀ ਹੋ ਸਕਦਾ
ਜੀ। ਬਿਲਕੁਲ, ਸੋ ਬਿਲਕੁਲ ਬਰਾੜ ਸਾਹਿਬ ਉਹਦੇ ਵਿੱਚ ਸੁਣਿਆ ਸੀ ਉਹ ਵੀਡੀਓ ਦੇ ਵਿੱਚ ਕਿ ਉਹੀ ਕਿ ਇੱਕ ਸਾਲ ਹਜੇ ਤੱਕ ਲੱਗ ਜਾਣਾ ਇਹਨੂੰ ਪੂਰੀ ਤਰ੍ਹਾਂ ਲਾਗੂ ਹੁੰਦੇ ਨੂੰ, ਸੋ ਇੰਨੀ ਕਿਉਰਸਿਟੀ ਜਿਹੜੀ ਆ ਮੈਨੂੰ ਲੱਗਦਾ ਲੋੜ ਨਹੀਂ ਹੈ ਅਜੇ। ਤੇ ਖਬਰਾਂ ਦੇ ਵਿੱਚ ਜਿਹੜੀ ਮੇਨ ਸੁਰਖੀ ਆ ਰਹੀ ਹੈ ਬਰਾੜ ਸਾਹਿਬ, ਅੱਜ ਉਹ ਵਿਜੇ ਮਾਲਿਆ ਦੀ ਜਿਹੜੀ ਲੰਡਨ ਚ ਗ੍ਰਿਫਤਾਰੀ ਹੈ ਉਹਨੂੰ ਲੈ ਕੇ ਆ ਰਹੀ ਹੈ, ਸੋ ਉਹਦੇ ਬਾਰੇ ਗੱਲ ਕਰਦੇ ਆ ਜੀ।
ਹਾਂਜੀ ਬਿਲਕੁਲ ਜੀ, ਵਿਜੇ ਮਾਲਿਆ ਪਿਛਲੇ ਕਾਫੀ ਲੰਮੇ ਚੌੜੇ ਟਾਈਮ ਦੇ ਉੱਤੋਂ ਸੁਰਖੀਆਂ ਦੇ ਵਿੱਚ ਆ ਜੀ, ਜਦੋਂ ਤੋਂ ਉਹਨੇ ਵੱਡਾ ਘਪਲਾ ਕੀਤਾ ਤੇ ਉਹਦੇ ਲਈ ਕਾਫੀ ਕੋਸ਼ਿਸ਼ਾਂ ਕੀਤੀਆਂ ਗਈਆਂ, ਰੈੱਡ ਕਾਰਨਰ ਇਸ਼ੂ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਵੀ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਚ ਹੋਵੇ ਤੇ ਉਹਦੀ ਕਾਰਵਾਈ ਕਰ ਲਈ ਜਾਵੇ। ਪਰ ਮੈਨੂੰ ਬੜੀ ਹੈਰਾਨੀ ਹੋ ਜਾਂਦੀ ਆ ਵੀ ਇੰਗਲੈਂਡ ਵਰਗੇ ਮੁਲਕ ਨਾਲ, ਜਿਹੜੇ ਮੁਲਕ ਨੇ ਸਾਨੂੰ ਆਜ਼ਾਦੀ ਦਿੱਤੀ ਇਹ ਕਹਿ ਸਕਦੇ ਆ ਤੇ ਆਪਦਾ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਛੱਡ ਗਿਆ ਸਾਡੇ ਲਈ, ਉਸ ਮੁਲਕ ਨੂੰ ਉਸ ਮੁਲਕ ਲਈ ਜਿਹੜਾ ਇੱਕ ਸਾਲ ਲੱਗ ਗਿਆ ਵਿਜੇ ਮਾਲਿਆ ਦੀ ਜਿਹੜੀ ਗ੍ਰਿਫਤਾਰੀ ਕਰਾਉਣ ਲਈ, ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੂੰ ਸੋਚਣਾ ਪੈਣਾ ਸਾਨੂੰ, ਇਹ ਸ਼ੈਲਟਰ ਤੋਂ ਬਿਨਾਂ ਇਹਦੀਆਂ ਗੱਲਾਂ ਨਹੀਂ ਹੁੰਦੀਆਂ, ਕਿਸੇ ਨਾ ਕਿਸੇ ਰੂਪ ਚ ਉਹਨਾਂ ਨੂੰ ਸ਼ੈਲਟਰ ਜਿਹੜੀ ਦਿੱਤੀ ਗਈ ਆ ਤੇ ਉਹ ਸ਼ੈਲਟਰ ਤੋਂ ਬਾਅਦ ਹੀ ਇੱਕ ਅੰਦਰ ਖਾਤੇ ਕਿਸੇ ਸਮਝੌਤੇ ਤਹਿਤ ਕੱਲ ਕੁਛ ਘੰਟੇ ਦੋ ਘੰਟਿਆਂ ਲਈ ਉਹਨਾਂ ਦੀ ਗ੍ਰਿਫਤਾਰੀ ਹੋਈ ਤੇ ਉਦੋਂ ਬਾਅਦ ਉਹਨਾਂ ਨੂੰ ਵਾਪਸ ਕਰਤਾ। ਹੁਣ ਤੁਸੀਂ ਇਹ ਗੱਲਾਂ ਸੋਚਣ ਦੀਆਂ ਵੀ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਵੀ ਇੱਕ ਮੁਲਕ ਜਿਹੜੇ ਮੁਲਕ ਦਾ ਸੀ ਤੁਸੀਂ 90% ਸੰਵਿਧਾਨ ਅਡਾਪਟ ਕੀਤਾ, ਜਿਹੜੇ ਮੁਲਕ ਨਾਲ ਹਰ ਗੱਲ ਤੁਸੀਂ ਤੁਹਾਡੀ ਸੰਧੀ ਆ, ਅਗਲੀਆਂ ਪਿਛਲੇ ਟਾਈਮ ਤੇ ਤੁਸੀਂ ਦੋਸਤੀ ਰਹੀ ਆ, ਉਸ ਮੁਲਕ ਦੇ ਵਿੱਚ ਇਹ ਕਿਤੇ ਵੀ ਪ੍ਰਾਵਧਾਨ ਨਹੀਂ ਸੀਗਾ ਵੀ ਉਹ ਇੱਕ ਦੂਜੇ ਦੇ ਦੋਸ਼ੀ ਨੂੰ ਨਹੀਂ ਇੱਕ ਦੂਜੇ ਨੂੰ ਦੇਣਗੇ ਜਾਂ ਫੜੇ ਜਾਣ ਤੇ ਉਹਨੂੰ ਨਹੀਂ ਇੱਕ ਦੂਜੇ ਦੇ ਹਵਾਲੇ ਕਰਨਗੇ। ਇਹ ਇੱਕ ਸਿਰਫ ਤੇ ਸਿਰਫ ਹਾਈ ਪਿੱਚ ਦਾ ਡਰਾਮਾ ਮੇਰੀ ਸੋਚ ਮੁਤਾਬਕ, ਹੋਰ ਕੁਛ ਨਹੀਂ ਹੈ। ਨਹੀਂ ਇੰਨੀ ਮੁਸ਼ਕਤ ਬਾਅਦ ਇੱਕ ਬੰਦਾ ਗ੍ਰਿਫਤਾਰ ਹੋਵੇ ਤੇ ਉਦੋਂ ਦੋ ਘੰਟਿਆਂ ਬਾਅਦ ਉਹਨੂੰ ਛੱਡ ਦਿੱਤਾ ਜਾਵੇ, ਇਹ ਕਿਵੇਂ ਹੋ ਸਕਦਾ? ਇਹ ਨਹੀਂ ਹੈਗਾ। ਤੇ ਜਿਹੜੀ ਹਵਾਲਗੀ ਦੀ ਗੱਲ ਕਰਦੇ ਵੀ ਭਾਰਤ ਨੂੰ ਸੌਂਪਿਆ ਜਾਊਗਾ ਵਿਜੇ ਮਾਲਿਆ ਨੂੰ, ਤਾਂ ਉਹ ਹਜੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਦੂਰ ਦੀ ਗੱਲ ਆ, ਵੱਡੇ ਪੱਧਰ ਤੇ ਲੋਕਾਂ ਨੂੰ ਠੰਡਾ ਕਰਨ ਲਈ ਜਾਂ ਉਹ ਬੈਂਕਾਂ ਨੂੰ ਠੰਡਾ ਕਰਨ ਲਈ ਜਾਂ ਥੋੜਾ ਜਿਹਾ ਇਹ ਦਿਖਾਉਣ ਲਈ ਵੀ ਅਸੀਂ ਕੁਛ ਕਰ ਰਹੇ ਹਾਂ, ਇਹ ਗੱਲਾਂ ਕੀਤੀਆਂ ਜਾ ਰਹੀਆਂ ਮੇਰਾ ਇਹ ਮੰਨਣਾ। ਪਰ ਆਉਣ ਵਾਲੇ ਦਿਨਾਂ ਚ ਦੇਖਦੇ ਹਾਂ ਜੀ, ਜਿੱਥੇ ਇੱਕ ਸਾਲ ਚ ਕੁਛ ਹੋਇਆ ਹੋਰ ਦੇਖਦੇ ਹਾਂ ਕੀ ਬਣਦਾ
ਜੀ। ਔਰ ਬਰਾੜ ਸਾਹਿਬ ਬੜਾ, ਮੈਂ ਜਿਸ ਤਰ੍ਹਾਂ ਖਬਰ ਦੇ ਵਿੱਚ ਹੀ ਪੜ੍ਹ ਰਹੀ ਸੀ ਕਿ 9,500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਲੈ ਕੇ ਵਿਦੇਸ਼ ਫਰਾਰ ਹੋਏ ਸੀ, ਸੋ ਥੋੜਾ ਬਹੁਤ ਕਰਜ਼ਾ ਨਹੀਂ ਸੀ, 9,500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਉਹ ਬੈਂਕਾਂ ਚੋਂ ਲੈ ਕੇ, ਭਾਰਤੀ ਬੈਂਕਾਂ ਚੋਂ ਲੈ ਕੇ ਜਿਵੇਂ ਖਬਰ ਦੇ ਵਿੱਚ ਹੈ ਕਿ ਫਰਾਰ ਹੋਏ ਸੀ।
ਤੁਸੀਂ ਦੇਖ ਲੋ ਜੀ, ਹੁਣ ਇੱਕ ਜ਼ਿਮੀਂਦਾਰ ਦੇ ਸਿਰਫ 95,000 ਹੁੰਦਾ ਤੇ ਉਹਨੂੰ ਅਖੀਰ ਉਹਦਾ ਜਿਹੜਾ ਅੰਤ ਹੁੰਦਾ ਇੱਕ ਉਹਨੂੰ ਗਲ ਚ ਰੱਸਾ ਪਾਉਣ ਦਾ ਹੁੰਦਾ, ਇੱਕ ਬੰਦਾ 9,500 ਕਰੋੜ ਲੈ ਕੇ ਭੱਜ ਗਿਆ ਜਾਂ 9,500 ਕਰੋੜ ਲੈ ਲਿਆ, ਤਾਂ ਉਹ ਏਦਾਂ ਨਹੀਂ ਹੁੰਦਾ ਵੀ ਬੈਂਕਾਂ ਅੱਜ ਕੱਲ ਨਾ ਇੱਕ ਕਾਗਜ਼ ਬਿਨਾਂ ਤੁਹਾਨੂੰ ਲੋਨ ਨਹੀਂ ਦਿੰਦੇ, ਇੱਕ ਸਿੰਗਲ ਕਾਗਜ਼ ਤੁਸੀਂ ਪੂਰਾ ਨਾ ਕਰ ਸਕੋ ਤੁਹਾਨੂੰ ਲੋਨ ਨਹੀਂ ਦਿੰਦੇ, ਕੋਈ ਬੰਦਾ ਤੁਹਾਡੀ ਪੇਪਰ ਵਰਕ ਬਿਨਾਂ ਕੋਈ ਕੁਛ ਨਹੀਂ ਹੁੰਦਾ, ਤਾਂ ਜਾਂ ਫਿਰ ਇਹ ਹੁੰਦਾ ਵੀ ਅੰਡਰ ਟੇਬਲ ਕੁਛ ਵੀ ਹੁੰਦਾ ਤੇ ਤੁਹਾਡਾ ਉਹ 9,500 ਕਰੋੜ ਤੱਕ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ ਹੈ, ਉਹ ਸਾਰਾ ਕੁਛ ਛਤਰ ਛਾਇਆ ਹੇਠ ਹੀ ਸੀ ਜੀ। ਇਹ ਲੋਕ ਜਿਹੜੀਆਂ ਛੁੱਟੀਆਂ ਪ੍ਰੋਵਾਈਡ ਕਰਦੇ ਸਨ ਵੱਡੇ ਵੱਡੇ ਲੋਕਾਂ ਨੂੰ, ਜਿਹੜੇ ਵੱਡੇ ਵੱਡੇ ਬੈਂਕਾਂ ਦੇ ਜਿਹੜੇ ਇਹਨਾਂ ਦੇ ਹੈੱਡ ਸੀ ਉਹ ਵਿਜੇ ਮਾਲਿਆ ਦੇ ਰਿਜ਼ੋਰਟਾਂ ਚ ਜਾ ਕੇ ਛੁੱਟੀਆਂ ਮਨਾਉਂਦੇ ਸੀ, ਉਹਦੀਆਂ ਏਅਰਲਾਈਨ ਦੇ ਜਹਾਜ਼ਾਂ ਦੇ ਉੱਤੇ ਜਾ ਕੇ ਆਪਦੇ ਬੱਚਿਆਂ ਦੇ ਵਿਆਹ ਕਰਦੇ ਸੀ, ਇਹ ਜਿਹੀਆਂ ਚੀਜ਼ਾਂ ਬਹੁਤ ਕੁਛ ਹੁੰਦਾ ਸੀ, ਫੇਰ ਜਾ ਕੇ 9,500 ਕਰੋੜ ਦਾ ਅੰਕੜਾ ਪਹੁੰਚਿਆ।
ਬਿਲਕੁਲ, ਉਹੀ ਮੇਰੇ ਮਨ ਚ ਇਹੀ ਸਵਾਲ ਸੀ ਵਿਰਾਟ ਸਾਹਿਬ ਕੇ ਆਮ ਇਨਸਾਨ ਵਾਂਗੂ ਕੇ 9,500 ਕਰੋੜ ਰੁਪਏ ਦਾ ਕਰਜ਼ਾ ਪਹਿਲਾਂ ਮਿਲਣਾ ਹੀ ਬਹੁਤ ਵੱਡੀ ਗੱਲ ਹੈ ਕਿ ਉਹ ਕਿਸ ਤਰ੍ਹਾਂ ਮਨਜ਼ੂਰ ਹੋਇਆ ਜਾਂ ਕਿਵੇਂ ਮਿਲਿਆ।
ਦੇਖੋ ਦੇਖੋ ਇਹਦੇ ਚ ਦੋ ਗੱਲਾਂ ਹੁੰਦੀਆਂ, ਇੱਕ ਗੱਲ ਇਹ ਵੀ ਨਾਲ ਦੇਖਣੀ ਪੈਣੀ ਆ ਵੀ ਜਿਹੜੇ ਬੈਂਕ ਆ ਜਾਂ ਸਾਫ ਸੁਥਰਾ ਬਿਜ਼ਨਸ ਆ ਉਹ ਉਹਨਾਂ ਲੋਕਾਂ ਨੂੰ ਤਾਂ ਉਹਨਾਂ ਕੰਪਨੀਆਂ ਨੂੰ ਜਿਹੜਾ ਲੋਨ ਦੇਣ ਲਈ ਤਾਂ ਖੁਦ ਪਹੁੰਚਦੇ ਆ, ਖੁਦ ਮਿੰਨਤਾਂ ਕੱਢਦੇ ਆ ਜਿਹੜੀਆਂ ਕਾਮਯਾਬ ਹੋਣ, ਜਿਵੇਂ ਕਿ ਆਪਾਂ ਛੋਟੇ ਪੱਧਰ ਤੇ ਲਾਈਏ ਵੀ ਆਪਣੇ ਜ਼ਿਮੀਂਦਾਰਾਂ ਦੇ ਚ ਹੀ ਆ, ਵੀ ਜਿਮੀਦਾਰੀ ਦੇ ਵਿਚ ਜੇ ਕੋਈ ਕੁਛ ਕਰਕੇ ਦਿਖਾਉਂਦਾ ਪਹਿਲਾਂ ਓਹਦੀ ਹਿਸਟਰੀ ਆ ਤੇ ਜਾਂ ਪ੍ਰੋਜੈਕਟ ਰਿਪੋਰਟਾਂ ਦਿੰਦਾ ਤਾਂ ਉਤਾਂਹ ਜਾ ਕੇ ਲੋਨ ਮਿਲਦਾ, ਠੀਕ ਹੈ ਨਾ। ਤੇ ਪਰ ਇੱਥੇ ਪੋਜੀਸ਼ਨ ਇਹ ਆ ਵੀ ਇੱਕ ਕੰਪਨੀ ਦਾ ਜਿਹੜਾ ਮਾਲਕ ਸੀ, ਜੇ ਤੁਸੀਂ ਵਿਜੇ ਮਾਲੀਆ ਦੀ ਸਰਚ ਕਰਕੇ ਦੇਖੋ ਗੂਗਲ ਦੇ ਉੱਤੇ ਤਾਂ ਤੁਹਾਨੂੰ ਉਹਦੀ ਐਸ਼ ਮਸਤੀ ਦੀਆਂ ਫੋਟੋਆਂ, ਐਸ਼ ਮਸਤੀ ਦੀਆਂ ਵੀਡੀਓ ਤੇ ਇੱਕ ਰਾਈਸ ਜਾਦੇ ਵਾਲੇ ਜਿਹੜੇ ਉਹਦੇ ਕੰਮ ਹੋਏ ਜਾਂ ਰਹਿਣਾ ਸਹਿਣਾ ਹੋਏ ਜੇ ਪਹਿਰਾਵੇ, ਉਹ ਤੋਂ ਸਿਵਾਏ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਮਿਲਦੀ। ਜਿਵੇਂ ਹੁਣ ਧੀਰੂ ਭਾਈ ਅੰਬਾਨੀ ਜਾਂ ਰਤਨ ਟਾਟਾ ਵਰਗੇ ਲੋਕਾਂ ਦੀਆਂ ਗੱਲਾਂ ਉਦਾਹਰਣ ਦੇ ਤੌਰ ਤੇ ਦਿੱਤੀਆਂ ਜਾਂਦੀਆਂ ਵੀ ਉਹ ਕੀ ਕਹਿੰਦੇ ਸੀ, ਕੀ ਗੱਲਾਂ ਕਰਦੇ ਸੀ ਜਾਂ ਕਿਹੋ ਜਿਹੇ ਉਹਨਾਂ ਦੀ ਰਹਿਣੀ ਸਹਿਣੀ ਸੀ। ਤਾਂ ਕੱਲ ਪਰਸੋਂ ਹੀ ਮੈਂ ਇੱਕ ਸਾਡੇ ਫੇਮਸ ਸੁਪਰ ਸਟਾਰ ਦਲੀਪ ਕੁਮਾਰ ਦਾ ਇੱਕ ਸਟੇਟਸ ਪੜ੍ਹ ਰਿਹਾ ਸੀ। ਉਹ ਕਹਿੰਦੇ ਵੀ ਇੱਕ ਵਾਰ ਮੈਂ ਕਹਿੰਦੇ ਇੱਕ ਏਅਰਲਾਈਨ ਚ ਸਫ਼ਰ ਕਰ ਰਿਹਾ ਸੀ ਤਾਂ ਕਹਿੰਦੇ ਵੀ ਮੇਰੇ ਨਾਲ ਇੱਕ ਹੋਰ ਜੈਂਟਲਮੈਨ ਥੋੜਾ ਉਮਰ ਚ ਉਹਨਾਂ ਨਾਲ ਵੱਡੇ ਸੀ, ਕਹਿੰਦੇ ਮੇਰੇ ਨਾਲ ਬੈਠੇ ਸੀ ਤੇ ਕਹਿੰਦਾ ਕੋਈ ਉਹ ਬਾਹਲੀ ਨਾ ਕਿਸੇ ਹਰਕਤ ਕਰ ਰਹੇ ਸੀ ਜਾਂ ਕਿਤਾਬ ਪੜ੍ਹ ਰਹੇ ਸੀ ਜਾਂ ਚੁੱਪ ਕਰਕੇ ਬੈਠੇ ਸੀਗੇ। ਕਹਿੰਦੇ ਮੈਂ ਹੈਲੋ ਜੀ ਕੀਤੀ ਮਾੜੀ ਮੋਟੀ ਵੀ, ਮੈਨੂੰ ਟੈਨਸ਼ਨ ਹੀ ਨਹੀਂ ਦੇ ਰਿਹਾ ਕਿਉਂਕਿ ਦਲੀਪ ਕੁਮਾਰ ਉਸ ਟਾਈਮ ਪੂਰੇ ਸੁਪਰ ਸਟਾਰ ਸੀ। ਤੇ ਕਹਿੰਦੇ ਮੈਂ ਉਹਨੂੰ ਕਿਹਾ ਵੀ ਮੈਂ ਆਪਦੀ ਇੰਟਰੋ ਦਿੱਤੀ ਉਹਨੂੰ ਤੇ ਉਹਨੇ ਕਹਿੰਦਾ ਬੜੀ ਖੁਸ਼ੀ ਨਾਲ ਮੈਨੂੰ ਕਿਹਾ, ਕਹਿੰਦੇ ਅੱਛਾ ਜੀ ਤੁਸੀਂ ਵੀ। ਕਹਿੰਦੇ ਮੈਂ ਉਹਨੂੰ ਪੁੱਛਿਆ ਵੀ ਤੂੰ ਫਿਲਮਾਂ ਨੀ ਦੇਖਦਾ, ਕਹਿੰਦਾ ਨਹੀਂ ਮੈਂ ਇੱਕ ਜਾਂ ਦੋ ਫਿਲਮਾਂ ਹੀ ਦੇਖੀਆਂ। ਤੇ ਉਹ ਕਹਿੰਦਾ ਜਦੋਂ ਉਹਨਾਂ ਨੇ ਮੈਂ ਜੋ ਕਿਹਾ ਇਹਦੀ ਹੋਰ ਦੋ ਚਾਰ ਗੱਲਾਂ ਕਹਿੰਦੇ ਮੈਂ ਤੋਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਲਿਮਿਟਡ ਜਿਹੀਆਂ ਗੱਲਾਂ ਮੇਰੇ ਨਾਲ ਕੀਤੀਆਂ ਤੇ ਆਪਦੀ ਚੁੱਪ ਕਰਕੇ ਕਿਤਾਬ ਪੜ੍ਹਦੇ ਰਹਿੰਦੇ ਸੀ, ਜੋ ਮੈਂ ਬੁਲਾ ਲੈਂਦਾ ਸੀ ਤਾਂ ਬੋਲ ਪੈਂਦੇ ਸੀ। ਪਰ ਕਹਿੰਦਾ ਜਦੋਂ ਹੈਰਾਨੀ ਮੇਰੀ ਉਦੋਂ ਹੋਈ ਜਦੋਂ ਅਸੀਂ ਉਤਰਨ ਲੱਗੇ ਤੇ ਉਤਰਨ ਲੱਗੇ ਮੈਂ ਪੁੱਛਣ ਲੱਗਿਆ ਵੀ ਉਹਨਾਂ ਨੇ ਮੈਨੂੰ ਕਹਿੰਦੇ ਵੀ ਆਪਦਾ ਨਾਂ ਇੰਨਾ ਹੀ ਕਿਹਾ ਸੀ ਮੈਂ ਰਤਨ ਆ। ਤੇ ਕਹਿੰਦੇ ਜਦੋਂ ਉਤਰਨ ਲੱਗੇ ਤੇ ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਹੋਰ ਜਾਣ ਸਕਦਾ ਤੁਹਾਡੇ, ਕਹਿੰਦਾ ਜੀ ਮੈਂ ਰਤਨ ਟਾਟਾ। ਤੇ ਕਹਿੰਦੇ ਫਿਰ ਮੈਨੂੰ ਪਤਾ ਲੱਗਾ ਉਸ ਟਾਈਮ ਟਾਟਾ ਤੇ ਬਿਰਲਾ ਦੋ ਹੀ ਘਰਾਣੇ ਸੀ ਇੰਡੀਆ ਦੇ ਵਿੱਚ ਜਿਹੜੇ ਟੌਪ ਤੇ ਸੀ। ਤੇ ਕਹਿੰਦੇ ਮੈਂ ਉਹਦੀ ਸਾਦਗੀ ਦੇਖ ਕੇ ਤੇ ਮੈਨੂੰ ਆਪਦੇ ਤੇ ਇੰਨਾ ਕੁ ਖਿਝ ਆਈ ਵੀ ਮੈਂ ਕੀ ਚੀਜ਼ਾਂ ਦੋ ਫਿਲਮਾਂ ਚ ਤੇ ਇਹ ਜਿਹੜਾ ਇੱਕ ਇੰਡੀਆ ਨੂੰ ਪ੍ਰਭਾਵਿਤ ਕਰਨ ਵਾਲਾ ਬਿਜ਼ਨਸਮੈਨ ਆ ਤੇ ਇਹਦੇ ਨੂੰ ਕੋਈ ਇਸ ਚੀਜ਼ ਦੀ ਹੈ ਨਹੀਂ ਨਾ ਇਹਨੂੰ ਉਹ ਆ ਕੋਈ ਆਪਦੀ ਹਵਾ। ਸੋ ਇਹੋ ਜਿਹੇ ਬੰਦੇ ਆ ਜਿਹੜੇ ਉਹਨਾਂ ਨੂੰ ਤਾਂ ਮੰਨ ਸਕਦੇ ਆ, ਜਿਹੜਾ ਇੱਕ ਮਾਲੀਆ ਵਰਗਾ ਬੰਦਾ ਸਿਰਫ ਇੱਕ ਆਪਣੀ ਸ਼ੋਅ ਆਫ ਦੀ ਲਾਈਫ ਸੀ ਉਹਦੀ ਤੇ ਉਹਨੂੰ ਵੀ ਬੈਂਕ ਫਿਰ ਪੈਸੇ ਦੇ ਗਏ ਜਾਂ ਉਹਨੂੰ ਵੀ ਇੰਨਾ ਕੁਛ ਹੋ ਹੀ ਗਿਆ ਤਾਂ ਇਹਦਾ ਕਾਰਨ ਇਹੀ ਆ ਜੀ ਵੀ ਇਹ ਮਿਲੀਆਂ ਭੁਗਤਾਂ ਸੀ ਉਹ ਅੱਧਾ ਵੰਡਦਾ ਸੀਗਾ, ਸਾਰਾ ਸਾਰਾ ਲੈ ਕੇ ਅੱਧਾ ਵੰਡ ਕੇ ਖਾ ਲੈਂਦਾ ਸੀ, ਆਹੀ ਰੌਲਾ ਸੀ
ਜੀ। ਬਿਲਕੁਲ ਬਰਾੜ ਸਾਹਿਬ, ਸੋ ਇਹ ਮਿਲੀਆਂ ਭੁਗਤਾਂ ਜਿਹੜੀਆਂ ਹੁੰਦੀਆਂ ਇਹ ਆਮ ਬੰਦੇ ਨੂੰ ਸਮਝ ਨਹੀਂ ਆਉਂਦੀਆਂ, ਸੋ ਇਹ ਵਿੱਚੋਂ ਵਿੱਚ ਕੀ ਹੁੰਦਾ। ਸੋ ਅੱਗੇ ਗੱਲ ਕਰਦੇ ਆ ਜੀ, ਇੱਕ ਮੇਰੇ ਆਪ ਦੇ ਲਈ ਜੋ ਮੈਂ ਖਬਰ ਸੀ ਟਾਈਟਲਰ ਦੇ ਪੋਲੀਗ੍ਰਾਫ ਟੈਸਟ ਬਾਰੇ ਫੈਸਲਾ ਦਾਖਵਾ ਕਰਨ। ਸੋ ਇਹ ਪੋਲੀਗ੍ਰਾਫ ਟੈਸਟ ਕੀ ਹੁੰਦਾ ਪਹਿਲਾਂ ਤੇ ਮੈਨੂੰ ਇਹ ਤੁਸੀਂ ਜ਼ਰੂਰ ਦੱਸੋ।
ਦੇਖੋ ਬਹੁਤ ਸਾਰੇ ਜਿਹੜੇ ਹੁਣ ਜਿਹੜੀ ਅਦਾਲਤਾਂ ਨੇ ਵੀ ਨਾ ਮੈਡੀਕਲ ਦਾ ਸਹਾਰਾ ਲੈਣਾ ਸ਼ੁਰੂ ਕਰਤਾ
ਜੀ,
ਡਾਕਟਰਾਂ ਨੇ ਜਾਂ ਰਿਸਰਚਾਂ ਨੇ ਦੱਸਤਾ ਸੀਗਾ ਵੀ ਸਿੱਧ ਕਰਤਾ ਸੀ ਵੀ ਬੰਦੇ ਦੇ ਫੇਸ ਤੋਂ ਬੰਦੇ ਦੇ ਐਟੀਟਿਊਡ ਤੋਂ ਉਹਦੇ ਵਿਵਹਾਰ ਤੋਂ ਵੀ ਤੁਸੀਂ ਜਾਣ ਸਕਦੇ ਹੋ ਵੀ ਉਹ ਦੋਸ਼ੀ ਹੈ ਕਿ ਨਹੀਂ ਹੋ। ਪਰ ਮੇਰਾ ਮੰਨਣਾ ਵੀ ਇਹ ਚੀਜ਼ਾਂ ਜਿਹੜੀਆਂ ਆਮ ਪੱਧਰ ਤੇ ਤਾਂ ਜਾਣੀਆਂ ਜਾ ਸਕਦੀਆਂ ਐਟ ਏ ਟਾਈਮ। ਮੰਨ ਲਓ ਤੁਸੀਂ ਕਿਸੇ ਹਾਦਸੇ ਤੋਂ ਬਾਅਦ ਅਚਾਨਕ ਉੱਤੇ ਆ ਗਏ ਹੋ ਤੇ ਜੇ ਉਹ ਮੂਹਰਲਾ ਬੰਦਾ ਦਾ ਉਦੋਂ ਐਟੀਟਿਊਡ ਹੀ ਦੱਸ ਦੂਆ, ਉਹ ਘਬਰਾਹਟ ਉਹਦੀ, ਉਹਦਾ ਗੱਲਾਂ ਕਰਨ ਦਾ ਤਰੀਕਾ, ਤਾਂ ਤੁਸੀਂ ਆਮ ਤੋਂ ਆਮ ਬੰਦਾ ਵੀ ਜੱਜ ਕਰ ਸਕਦਾ ਵੀ ਇੱਥੇ ਕੁਛ ਗਲਤ ਹੋਇਆ ਜਾਂ ਇਹ ਗਲਤ ਕਰਨ ਦੇ ਵਿੱਚ ਭਾਈਵਾਲ ਆ। ਜਿਵੇਂ ਅਸੀਂ ਬੱਚੇ ਨੂੰ ਵੀ ਦੇਖ ਲੈਂਦੇ ਆ ਕਈ ਵਾਰੀ ਬੱਚਾ ਸਾਡੇ ਤੋਂ ਕੋਈ ਗੱਲ ਲੁਕਾਉਂਦਾ, ਹਾਂਜੀ ਕਈ ਗੱਲਾਂ ਲੁਕਾਉਂਦਾ, ਉਂਝੀ ਗੱਲਾਂ ਕਰਨ ਲੱਗ ਜਾਂਦਾ, ਹੋਰ ਤਾਂ ਸਾਨੂੰ ਪਤਾ ਲੱਗ ਜਾਂਦਾ। ਪਰ ਕੁਝ ਕੁ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਤੁਹਾਡੇ ਅੰਦਰ ਉਹ ਰਹਿੰਦੀਆਂ ਹੀ ਰਹਿੰਦੀਆਂ ਜੀਵਨ ਭਰ ਰਹਿੰਦੀਆਂ, ਤੁਸੀਂ ਚਾਹੁੰਦੇ ਹੋਏ ਵੀ ਉਹਨਾਂ ਨੂੰ ਕੱਢ ਨਹੀਂ ਸਕਦੇ ਆਪਦੇ ਅੰਦਰੋਂ। ਤਾਂ ਉਹ ਡਾਕਟਰਾਂ ਨੇ ਮੈਡੀਕਲ ਸਾਇੰਸ ਨੇ ਉਹਨੂੰ ਕਲੀਅਰ ਕਰਤਾ ਵੀ ਜਿਹਦਾ ਵੀ ਜੇ ਕਿਸੇ ਵੀ ਬੰਦੇ ਦੇ ਆਮ ਭਾਸ਼ਾ ਚ ਕਹੀਏ ਤਾਂ ਝੂਠ ਬੋਲਣ ਵਾਲੀ ਮਸ਼ੀਨ ਲਾ ਕੇ ਉਹ ਬੰਦੇ ਦਾ ਝੂਠ ਫੜਿਆ ਜਾ ਸਕਦਾ ਜਾਂ ਉਹਨੂੰ ਇੱਕ ਹਿਪਨੋਟਾਈਜ਼ ਵਾਂਗੂ ਇੱਕ ਸਪੈਸ਼ਲ ਅਵਸਥਾ ਚ ਲਿਜਾ ਕੇ ਉਹਦੀ ਅੰਦਰਲੀ ਜਿਹੜੀ ਰੀਡਿੰਗ ਕੀਤੀ ਜਾ ਸਕਦੀ ਹੈ ਵੀ ਇਹਦੇ ਅੰਦਰ ਕੀ ਚੱਲ ਰਿਹਾ ਜਾਂ ਕਿੱਥੇ ਸਹਿਮ ਆ, ਅਹਿਮ ਆ, ਕੀ ਡਰ ਆ। ਇਹ ਟੈਸਟ ਆ ਜਿਹੜੇ ਜੇ ਤਾਂ ਹੁਣ ਦੇਖਿਆ ਜਾਵੇ ਸਾਇੰਸ ਦੇ ਪੱਧਰ ਦੇ ਉੱਤੇ ਤੇ ਜਿੰਨੀ ਕੁ ਉਹਨਾਂ ਨੂੰ ਮਨਜ਼ੂਰੀ ਮਿਲੀ ਆ ਤਾਂ ਹੈਗੇ ਸਹੀ। ਜੇ ਮਨੁੱਖੀ ਅਧਿਕਾਰਾਂ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਤੁਸੀਂ ਲਾਗੂ ਨਹੀਂ ਕਰ ਸਕਦੇ, ਤੁਸੀਂ ਲਾ ਨਹੀਂ ਸਕਦੇ। ਪਰ ਜਦੋਂ ਕਿਤੇ ਗੱਲ ਆ ਜਾਂਦੀ ਆ ਵੀ ਕੋਈ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਦੀ ਤਾਂ ਉਸ ਲਈ ਇਹ ਪੋਲੀਗ੍ਰਾਫ ਟੈਸਟ ਚੱਲਦੇ ਆ ਜੀ। ਪਰ ਕਈ ਵਾਰ ਇਹ ਤੋਂ ਮੁਨਕਰ ਹੋ ਚੁੱਕਿਆ ਜਗਦੀਸ਼ ਟਾਟਲਰ ਮਨੁੱਖੀ ਅਧਿਕਾਰਾਂ ਦਾ ਦੁਹਾਈ ਦੇ ਕੇ ਜਾਂ ਇਹੋ ਜਿਹੀਆਂ ਗੱਲਾਂ ਕਰਕੇ। ਸੋ 30-32 ਸਾਲ 35 ਸਾਲ ਇਸ ਬੰਦੇ ਨੇ ਕੱਢ ਲਿਆ ਜੀ, ਹੁਣ ਇਹਨੇ 5-10 ਸਾਲ ਕੱਢਣੇ ਔਖਾ ਸੌਖਾ ਕੱਢ ਲੂ ਆਈ ਸਟੇਆਂ ਜੀਆਂ ਲੈ ਲੈ ਕੇ ਕੁਝ ਨੀ ਹੋਣ ਵਾਲਾ ਨਾ ਜਗਦੀਸ਼ ਟਾਈਟਲਰ ਦੇ ਪੋਲੀਗ੍ਰਾਫ ਟੈਸਟਾਂ ਚੋਂ ਕੁਝ ਨਿਕਲਣ ਵਾਲਾ ਤੇ ਕਿਉਂਕਿ ਕੀਤਾ ਸਭ ਕੁਛ ਆ ਜਿਹੜਾ ਸਿੱਧੀਆਂ ਗੱਲਾਂ ਨੀ ਕਲੀਅਰ ਹੋ ਸਕੀਆਂ ਜਿਹੜੀਆਂ ਸ਼ਰੇਆਮ ਸਾਰਾ ਕੁਛ ਜਿੰਦਾ ਗਵਾਹਾਂ ਦੇ ਬਿਆਨ ਨੀ ਕੁਛ ਕਰ ਸਕੇ ਤਾਂ ਹੁਣ ਇੱਕ ਪੋਲੀਗ੍ਰਾਫ ਟੈਸਟ ਨੂੰ ਤਾਂ ਕਦੋਂ ਵੀ ਚੈਲੰਜ ਕੀਤਾ ਜਾ ਸਕਦਾ ਉਹਦੇ ਵੀ ਬਹੁਤ ਸਾਰੇ ਲੂਪ ਹੋਲ ਇਹਨਾਂ ਲੋਕਾਂ ਲਈ ਹੁੰਦੇ ਆ ਕਿਉਂਕਿ ਜਦੋਂ ਇਹਨਾਂ ਨੇ ਮਿਲੀਅਨ ਮਿਲੀਅਨ ਪੇ ਕਰਨਾ ਤਾਂ ਉੱਥੇ ਨਿਕਲ ਆਉਣਗੀਆਂ ਗੱਲਾਂ
ਜੀ ਬਿਲਕੁਲ ਸਬਰਾਟ ਸਾਹਿਬ ਪਰ ਇਹੋ ਜਿਹੀਆਂ ਜਿਹੜੀਆਂ ਇਹੋ ਜਿਹੇ ਮੁੱਦੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਕਿਤੇ ਨਾ ਕਿਤੇ ਸਾਡੀ ਜਿਹੜੀ ਕਾਨੂੰਨ ਵਿਵਸਥਾ ਜਾਂ ਕਹਿ ਲੋ ਇੱਕ ਉਹਦੇ ਉੱਤੇ ਜ਼ਰੂਰ ਸਵਾਲੀਆ ਨਿਸ਼ਾਨ ਖੜਾ ਕਰ ਦਿੰਦੇ ਨੇ ਤੇ ਖਬਰਾਂ ਦੇ ਵਿੱਚ ਅੱਗੇ ਵਧਦੇ ਆ ਜੀ ਤੇ ਪੰਜਾਬ ਵੱਲੋਂ ਇੱਕ ਵਧੀਆ ਖਬਰ ਆ ਰਹੀ ਹੈ ਕਹਿੰਦੇ ਕਿ ਬੇਘਰਾਂ ਨੂੰ ਮੁਫ਼ਤ ਘਰ ਦੇਣ ਦੀ ਜਿਹੜੀ ਪ੍ਰਕਿਰਿਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂ ਕਰ ਦਿੱਤੀ ਹੈ
ਬਿਲਕੁਲ ਜੀ ਮੈਂ ਬੜਾ ਹੈਰਾਨ ਆ ਵੀ ਇੱਕ ਮਹੀਨਾ ਹਜੇ ਕੱਲ ਹੋਇਆ ਸਰਕਾਰ ਬਣੀ ਨੂੰ ਪਰਸੋਂ ਤੇ ਇੱਕ ਮਹੀਨੇ ਚ ਇਹੋ ਜਿਹੇ ਘਰ ਕਿਹੜੇ ਪਾਲੇ ਜਿਹੜੇ ਹੁਣ ਦੇਣੇ ਵੀ ਸ਼ੁਰੂ ਕਰਤੇ ਪਰ ਜਦੋਂ ਪੂਰੀ ਖਬਰ ਪੜ੍ਹਦੇ ਆ ਅਖਬਾਰਾਂ ਵਾਲੇ ਵੀ ਨਾ ਆਪਦੇ ਢੰਗ ਨਾਲ ਹੀ ਖਬਰ ਲਾ ਦਿੰਦੇ ਆ ਜੋ ਪੂਰੀ ਖਬਰ ਪੜ੍ਹਦੇ ਤਾਂ ਹਜੇ ਸਿਰਫ ਇੱਕ ਗਠਨ ਕੀਤੀ ਹੈ ਇੱਕ ਕਹਿ ਸਕਦੇ ਇੱਕ ਗਰੁੱਪ ਬਣਾਇਆ ਜਾਂ ਇੱਕ ਮੇਰੇ ਹੁਣ ਪਰਟੀਕੁਲਰ ਸ਼ਬਦ ਨਹੀਂ ਆ ਰਿਹਾ ਵੀ ਉਹ ਜਿਹੜਾ ਕਿ ਇਹਦੀ ਸਮੀਖਿਆ ਕਰੂਗਾ ਇੱਕ ਕਮੇਟੀ ਗਠਿਤ ਕੀਤੀ ਹੈ ਕਹਿ ਸਕਦੇ ਆ ਉਹ ਕਮੇਟੀ ਉਹਦੀ ਸਮੀਖਿਆ ਕਰੂਗੀ ਜਿਹੜੇ ਕਿ ਜਿਹੜੇ ਘਰਾਂ ਦੇ ਉੱਤੇ ਨਜਾਇਜ਼ ਕਬਜ਼ੇ ਆ ਕਲੋਨੀਆਂ ਦੇ ਉੱਤੇ ਨਜਾਇਜ਼ ਕਬਜ਼ੇ ਖਾਲੀ ਥਾਵਾਂ ਪਈਆਂ ਚ ਜਾਂ ਸ਼ਾਮ ਲਾਟਾਂ ਦੇ ਵਿੱਚ ਗਰੀਬਾਂ ਨੇ ਆਪਦੇ ਕੋਠੇ ਪਾ ਲਏ ਜਾਂ ਥਾਂ ਤੇ ਕਬਜ਼ਾ ਕਰ ਲਿਆ ਉਹਨਾਂ ਦੀ ਜਿਹੜੀ ਪਛਾਣ ਕੀਤੀ ਜਾਊਗੀ ਤੇ ਉਹਨਾਂ ਦੇ ਨਾਂ ਕੀਤਾ ਜਾਊਗਾ ਪਹਿਲੇ ਪੱਧਰ ਤੇ ਇੱਥੋਂ ਗੱਲ ਸ਼ੁਰੂ ਹੋਈ ਆ ਪਰ ਅਖਬਾਰਾਂ ਵਾਲਿਆਂ ਨੇ ਤਾਂ ਐਂ ਦਿੱਤਾ ਜਿਵੇਂ ਕੱਲ ਨੂੰ ਅਖਬਾਰ ਘਰਾਂ ਦੀਆਂ ਚਾਬੀਆਂ ਵੰਡੀਆਂ ਜਾਣਗੀਆਂ ਇਹ ਨਜਾਇਜ਼ ਕਲੋਨੀਆਂ ਬਣੀਆਂ ਸੀ ਜਿਹੜੀਆਂ ਉਹਨਾਂ ਨੂੰ ਦੇਖਿਆ ਜਾਊਗਾ ਉਹਨਾਂ ਕਲੋਨੀਆਂ ਦੇ ਵਿੱਚ ਫਿਰ ਉਹਨਾਂ ਨੂੰ ਉਹਨਾਂ ਦੇ ਨਾਂ ਕੀਤਾ ਜਾਊਗਾ ਪਰ ਉਹ ਘਰ ਨਹੀਂ ਦਿੱਤੇ ਜਾ ਰਹੇ ਉਹ ਤਾਂ ਉਹਨਾਂ ਨੇ ਆਪਦੀ ਮਿਹਨਤ ਨਾਲ ਜਿੰਨਾ ਕੁ ਕੁਛ ਕੀਤਾ ਬਸ ਸਿਰਫ ਥਾਂ ਦਾ ਹੀ ਪੰਗਾ ਸੀ ਵੀ ਥਾਂ ਉਹਨਾਂ ਨੂੰ ਜਾਂ ਕਬਜ਼ਾ ਕੀਤਾ ਜਾਂ ਉਹ ਕਿਸੇ ਨੇ ਉਹਨਾਂ ਨੂੰ ਵੇਚੀਆਂ ਵੀ ਹੈਗੀਆਂ ਬਹੁਤ ਸਾਰੇ ਜ਼ੋਰਾਵਰ ਲੋਕਾਂ ਨੇ ਸ਼ਾਮ ਲੈਟਾਂ ਰੋਕ ਰੋਕ ਕੇ ਫਿਰ ਲੋਕਾਂ ਨੂੰ ਸਸਤੇ ਭਾਵਾਂ ਚ ਉਦੋਂ ਵੇਚਤੀਆਂ ਕੋਈ ਗੱਲ ਨੀ ਵੀ ਸਾਡੀ ਜ਼ਿੰਮੇਵਾਰੀ ਆ ਉਹ ਜਿਹੀਆਂ ਚੀਜ਼ਾਂ ਜਿਹੜੀਆਂ ਫਿਲਹਾਲ ਪਹਿਲੇ ਪੱਧਰ ਤੇ ਹੋ ਰਹੀਆਂ ਪਰ ਸਾਡੇ ਲੋਕ ਆ ਉਹਨੂੰ ਨਾ ਥੋੜੀ ਜਿਹੀ ਗੱਲ ਨੂੰ ਜ਼ਿਆਦਾ ਕਰ ਦਿੰਦੇ ਆ ਬੇਘਰਿਆਂ ਨੂੰ ਘਰ ਦੇਣ ਦਾ ਜਿਹੜਾ ਕੰਮ ਆ ਏਡਾ ਛੋਟਾ ਨਹੀਂ ਹੈ ਬਹੁਤ ਵੱਡੇ ਪੱਧਰ ਤੇ ਹੋਊ ਕਰਨਾ ਪੈਣਾ ਦੂਜੀ ਗੱਲ ਹੈ ਕੋਈ ਇਹਦਾ ਬੈਨੀਫਿਟ ਨਹੀਂ ਹੋਣਾ ਮੇਰੇ ਹਿਸਾਬ ਨਾਲ ਇਹ ਤਾਂ ਲੋਕਾਂ ਨੂੰ ਹੋਰ ਜਿਹੜਾ ਉਸ ਪਾਸੇ ਧੱਕਣ ਆ ਵੀ ਭਾਈ ਕੋਈ ਗੱਲ ਨੀ ਮੌਜਾਂ ਕਰੋ ਵਿਹਲਿਆਂ ਨੂੰ ਤੁਹਾਨੂੰ ਘਰ ਵੀ ਦੇਤਾ ਸੋ ਕੰਮ ਕਰਨ ਤੋਂ ਰੋਕਣ ਦੀ ਪ੍ਰਕਿਰਿਆ ਦੇ ਵਿੱਚ ਇੱਕ ਹੋਰ ਕਦਮ ਸਾਹਮਣੇ ਆਊਗਾ ਜਿਵੇਂ ਆਟਾ ਦਾਲ ਚੌਲ ਸਕੀਮਾਂ ਨੇ ਲੋਕਾਂ ਨੂੰ ਨਿਹੱਥੇ ਕਰਕੇ ਬਹਾਤਾ ਉਵੇਂ ਜੇ ਕੇ ਵੀ ਸਕੀਮਾਂ ਹੀ ਕਰੂਗੀ
ਜੀ ਤੇ ਬਰਾੜ ਸਾਹਿਬ ਗਿਆਨੀ ਗੁਰਮੁਖ ਸਿੰਘ ਵੱਲੋਂ ਵੀ ਜਿਹੜਾ ਬਾਈਕਾਟ ਦਾ ਮਾਮਲਾ ਉਹ ਭਖਿਆ ਹੋਇਆ ਇਹੋ ਸੁਰਖੀ ਹੈ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਵੱਲੋਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਬਾਈਕਾਟ ਤੇ ਡੇਰਾ ਸਿਰਸਾ ਮੁਖੀ ਵੱਲੋਂ ਭੇਜੀ ਸਪਸ਼ਟੀਕਰਨ ਦੀ ਚਿੱਠੀ ਦਾ ਪਰਦਾ ਫਾਸ਼ ਕਰਨ ਦੀ ਅੜੀ ਨੂੰ ਲੈ ਕੇ ਪੰਥ ਚ ਜਿਹੜਾ ਕਹਿੰਦੇ ਵਿਵਾਦ ਛਿੜਿਆ ਹੋਇਆ
ਜੀ ਬਿਲਕੁਲ ਗਿਆਨੀ ਗੁਰਮੁਖ ਸਿੰਘ ਨੇ ਕਈ ਵਾਰ ਜਿਹੜਾ ਜਿਉਂ ਇਸ ਅਹੁਦੇ ਤੇ ਆਏ ਆ ਉਦੋਂ ਤੋਂ ਹੀ ਆਪਣੀ ਜਿਹੜੀ ਉਹਨਾਂ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵਾਰ ਵੀ ਜਿਹੜਾ ਫੈਸਲਾ ਹੋਇਆ ਉਹਨਾਂ ਨੇ ਉਸ ਦੇ ਵਿੱਚ ਸ਼ਮੂਲੀਅਤ ਨਹੀਂ ਕੀਤੀ ਉਹ ਕਹਿੰਦੇ ਵੀ ਪਾਰਦਰਸ਼ਤਾ ਨਹੀਂ ਹੈ ਸਾਨੂੰ ਉਹ ਚਿੱਠੀ ਦਿਖਾਈ ਜਾਵੇ ਉਹ ਚਿੱਠੀ ਕਿਉਂ ਦਿੱਤੀ ਗਈ ਕਿਹੜੇ ਹਾਲਾਤਾਂ 'ਚ ਦਿੱਤੀ ਗਈ ਕਿਹਨੇ ਦਿੱਤੀ ਜਿਹੜੀ ਡੇਰਾ ਮੁਖੀ ਨੂੰ ਕਲੀਨ ਚਿੱਟ ਦਿੱਤੀ ਸੀ ਸੋ ਇਸ ਕਰਕੇ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਕਹੀਏ ਤਾਂ ਉਥੋਂ ਜਥੇਦਾਰਾਂ ਜੀ ਪੰਜਵੇਂ ਤਖ਼ਤ ਦੇ ਤੇ ਉਹਨਾਂ ਨੇ ਬਾਕੀ ਜਥੇਦਾਰਾਂ ਦਾ ਜਿਹੜਾ ਚਾਰ ਨਿਆਣਿਆਂ ਨੇ ਫੈਸਲਾ ਕੀਤਾ ਉਹਨੂੰ ਉਹਦੇ ਤੇ ਮਾਮਲੇ ਦੇ ਵਿੱਚ ਉਹ ਬੋਲੇ ਆ ਪਰ ਅੱਗੇ ਤਾਂ ਇਹ ਗੱਲ ਹੁੰਦੀ ਸੀ ਵੀ ਬਾਦਲ ਸਰਕਾਰ ਹੁੰਦੀ ਸੀ ਤੇ ਉਹ ਫਿਰ ਨਵਾਂ ਜਥੇਦਾਰ ਉੱਥੇ ਥਾਪ ਦਿੰਦੀ ਸੀਗੀ ਜਿਹੜਾ ਉਹਨੂੰ ਜੀ ਕਰਦਾ ਸੀ ਪਰ ਹੁਣ ਦੇਖਣਾ ਇਹ ਬਣਦਾ ਵੀ ਹਜੇ ਤੱਕ ਵੀ ਜਿਹੜੀ ਬਾਦਲ ਸਰਕਾਰ ਦਾ ਜਿਹੜਾ ਕਬਜ਼ਾ ਸ਼੍ਰੋਮਣੀ ਕਮੇਟੀ ਤੇ ਜਾਂ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਤੇ ਜਾਂ ਜਥੇਦਾਰਾਂ ਤੇ ਹੈਗਾ ਕਿ ਨਹੀਂ ਹੈ ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਗੁਰਮੁਖ ਸਿੰਘ ਨੂੰ ਘਰ ਚੱਲਦਾ ਕਰਦੇ ਆ ਜਾਂ ਗੁਰਮੁਖ ਸਿੰਘ ਦੀ ਆਵਾਜ਼ ਲੋਕਾਂ ਤੱਕ ਪਹੁੰਚਦੀ ਆ ਪਰ ਗਿਆਨੀ ਗੁਰਮੁਖ ਸਿੰਘ ਨੇ ਕਾਫੀ ਵਧੀਆ ਸਬੂਤ ਦਿੱਤੇ ਆ ਹੁਣ ਤੱਕ ਸੱਚ ਬੋਲਣ ਦੀ ਜ਼ੁਰਤ ਦਿਖਾਈ ਆ ਤੇ ਹਾਕਮਾਂ ਨਾਲ ਮੱਥਾ ਲਾਉਣ ਦੀ ਜਿਹੜੀ ਜ਼ੁਰਤ ਦਿਖਾਈ ਆ ਕਾਫੀ ਵਧੀਆ ਲੱਗ ਰਹੀ ਆ ਤੇ ਉਹਨਾਂ ਬਾਰੇ ਮੈਂ ਪਤਾ ਵੀ ਕਰ ਰਿਹਾ ਸੀ ਤਲਵੰਡੀ ਸਾਬੋ ਤੋਂ ਤਾਂ ਉਹਨਾਂ ਦੀ ਜਿਹੜੀ ਪਿਛਲੀ ਜਿਹੜੀ ਜ਼ਿੰਦਗੀ ਦੀ ਹਿਸਟਰੀ ਵੀ ਬੜੀ ਸਾਫ਼ ਸੁਥਰੀ ਤੇ ਉਹਨਾਂ ਦਾ ਜਿਹੜਾ ਰਹਿਣ ਸਹਿਣਾ ਉਹ ਬੜਾ ਸਾਫ਼ ਵਧੀਆ ਗੁਰਮੁਖ ਵਾਲਾ ਹੀ ਦਿਖਾਈ ਦੇ ਰਿਹਾ ਹੁਣ ਤੱਕ ਤਾਂ ਪਰ ਹੁਣ ਜਦੋਂ ਸਿਆਸੀ ਬੰਦਿਆਂ ਨਾਲ ਪੰਗਾ ਲਿਆ ਤਾਂ ਹੁਣ ਜ਼ਰੂਰ ਲੋਕ ਪੋਤਲੇ ਅਗਲੇ ਪਿਛਲੇ ਵੀ ਉਹਨਾਂ ਦੇ ਫਰੋਲਣ ਦੀ ਕੋਸ਼ਿਸ਼ ਕਰਨਗੇ ਉਹਨਾਂ ਦੀਆਂ ਵੀ ਉਣਤਾਈਆਂ ਕੱਢਣਗੇ ਪਰ ਫਿਲਹਾਲ ਲੱਗਦਾ ਵੀ ਗਿਆਨੀ ਗੁਰਮੁਖ ਸਿੰਘ ਇੱਕ ਆਵਾਜ਼ ਬਣ ਕੇ ਨਿਕਲੇ ਆ
ਜੀ। ਬਿਲਕੁਲ ਜੀ, ਇਹੋ ਜਿਹੀਆਂ ਆਵਾਜ਼ਾਂ ਦੀ ਜਿਹੜੀ ਪੰਥ ਨੂੰ ਲੋੜ ਵੀ ਹੈ। ਸੋ ਬਰਾੜ ਸਾਹਿਬ, ਇੱਕ ਖਬਰ ਜਿਹੜੀ ਦਿਖ ਰਹੀ ਹੈ ਮੈਨੂੰ, ਉਹ ਫਿਰ ਇੱਕ ਨਕਲ ਸੀ ਕਹਿ ਲੋ ਕਿ ਜਿਹੜੀ ਰੇਸਿਸਟ ਅਟੈਕ ਜਿਹੜਾ ਇੱਕ ਤਰ੍ਹਾਂ ਹੋਇਆ, ਅਮਰੀਕਾ ਦੇ ਵਿੱਚ ਸਿੱਖ ਡਰਾਈਵਰ ਦੀ ਪੱਗ ਲਾਈ ਗਈ ਹੈ। ਸੋ ਔਰ ਬੜੇ ਅਜੀਬ ਜੇ ਬੋਲ ਬੋਲੇ ਗਏ ਕਿ ਪੱਗ ਲਾਉਣ ਤੋਂ ਬਾਅਦ ਉਹਨੂੰ ਅਲੀ ਬਾਬਾ ਕਿਹਾ ਗਿਆ। ਸੋ ਫਿਰ ਤੋਂ ਕਿਤੇ ਇਹ ਸਵਾਲ ਜਿਹੜਾ ਸਾਡੀ ਪਛਾਣ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਕਿ ਕਦੋਂ ਤੱਕ ਜਿਹੜੇ ਹਮਲੇ ਆ ਇਹ ਹੁੰਦੇ ਰਹਿਣਗੇ ਇਸੇ ਤਰ੍ਹਾਂ, ਔਰ ਕਦੋਂ ਅਸੀਂ ਆਪਣੀ ਇੱਕ ਪਹਿਚਾਣ ਜਿਹੜੀ ਉਹ ਦੁਨੀਆਂ ਦੇ ਸਾਹਮਣੇ ਬਣਾ ਸਕਾਂਗੇ।
ਦੇਖੋ, ਇਹਨੂੰ ਜੀਰੋ ਨਹੀਂ ਕੀਤਾ ਜਾ ਸਕਦਾ ਕਿਸੇ ਢੰਗ ਨਾਲ ਵੀ। ਜੇ ਕਹੋ ਵੀ ਜੀਰੋ ਟੋਲਰੈਂਸ ਜਾਂ ਜਿਵੇਂ ਹੁੰਦਾ ਤੇ ਜੀਰੋ ਹੀ ਜਿਹੜੀਆਂ ਹਾਦਸੇ ਵਾਪਰਨ ਲੱਗ ਜਾਣ, ਇਹ ਨਹੀਂ ਹੁੰਦਾ। ਜਦੋਂ ਤੱਕ ਦੁਨੀਆਂ ਰਹੂਗੀ ਇਹ ਹਾਦਸੇ ਵਾਪਰਦੇ ਰਹਿਣਗੇ, ਘੱਟ ਗਿਣਤੀਆਂ ਦੇ ਮਾਮਲੇ ਚ ਜਾਂ ਪਛਾਣ ਦੇ ਮਾਮਲੇ ਚ ਚੱਲਦੇ ਰਹਿਣਗੇ। ਇਹਨੂੰ ਤੁਸੀਂ ਸਿਰ ਫਿਰੇ ਲੋਕਾਂ ਨੂੰ ਕਦੇ ਵੀ ਨਹੀਂ ਘਟਾ ਸਕਦੇ, ਹਾਂ ਮਿਨੀਮਾਈਜ਼ ਕੀਤੇ ਜਾ ਸਕਦੇ ਆ। ਤੇ ਫਿਰ ਮੇਰਾ ਮੰਨਣਾ ਸਿੱਖਾਂ ਦੇ ਅਗੇਂਸਟ ਹਲ ਹੜਨ ਵੀ ਜੇ ਮੰਨੀਏ ਤਾਂ ਮਿਨੀਮਾਈਜ਼ ਹੀ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਤੁਸੀਂ ਨੋਟ ਕਰੋ ਵੀ ਅਸੀਂ ਆਪਦੇ ਆਪ ਨੂੰ ਕਹਿਣੇ ਆ ਵੀ ਅਸੀਂ ਦੁਨੀਆਂ ਦੇ ਹਰ ਕੋਨੇ ਚ ਪਾਏ ਜਾਂਦੇ ਹਾਂ। ਅਸੀਂ 70 ਕੰਟਰੀਆਂ ਚ ਕਹਿੰਦੇ ਸੀ ਸਾਡੀ ਹੋਂਦ ਜਿਹੜੀ ਤੋਂ ਪਹਿਲਾਂ ਡਿਕਲੇਅਰ ਹੋ ਚੁੱਕੀ ਆ, ਸਾਡੇ ਗੁਰੂ ਘਰ ਉੱਥੇ ਬਣੇ ਆ, ਅਸੀਂ ਖੁੱਲ ਕੇ ਜਾਉਣੇ ਆ। ਤਾਂ ਜੇ ਇੱਕ ਖਬਰ ਇੱਕ ਮਹੀਨੇ ਚ ਇੱਕ ਬੰਦੇ ਦੀ ਆ ਜਾਂਦੀ ਆ ਤਾਂ ਅਸੀਂ ਇਹਨੂੰ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਲੋਕ ਜਾਣਦੇ ਨਹੀਂ ਜਾਂ ਸਾਡੇ ਨਾਲ ਹੀ ਧੱਕਾ ਹੋ ਰਿਹਾ। ਇਹੋ ਜਿਹੀ ਕੋਈ ਗੱਲ ਨਹੀਂ ਹੈ। ਹੋਰ ਵੀ ਬਹੁਤ ਸਾਰੇ ਲੋਕ, ਕੱਲ ਸਾਨੂੰ ਇੱਕ ਇਟਾਲੀਅਨ ਫਾਰਮ ਤੇ ਜਾਣ ਦਾ ਮੌਕਾ ਮਿਲਿਆ ਤੇ ਉਹ ਆਪਦੀ 50-60 ਸਾਲ ਪੁਰਾਣੀਆਂ ਗੱਲਾਂ ਦੱਸ ਰਿਹਾ ਸੀ। ਕਹਿੰਦਾ ਤੁਸੀਂ ਤਾਂ ਰੇਸਿਜ਼ਮ ਝੱਲੇ ਹੀ ਕੁਛ ਨਹੀਂ ਜੋ ਅਸੀਂ ਝੱਲਿਆ, ਤੇ ਸਾਨੂੰ ਬੜੀ ਹੈਰਾਨੀ ਹੋਈ ਵੀ ਤੁਹਾਡੀ ਤਾਂ ਦਿੱਖ ਵੀ ਗੋਰਿਆਂ ਵਰਗੀ ਆ, ਤੁਹਾਡੀ ਤਾਂ ਰਹਿਣੀ ਸਹਿਣੀ ਵੀ ਗੋਰਿਆਂ ਵਰਗਿਆ, ਫਿਰ ਤੁਸੀਂ ਕਿਉਂ ਝੱਲਿਆ, ਤੁਹਾਨੂੰ ਕਿੱਥੇ ਕਾਰਨ ਆਇਆ। ਤਾਂ ਕਾਫੀ ਲੰਮੀ ਚੌੜੀ ਗੱਲ ਆ, ਕਿਸੇ ਦਿਨ ਜ਼ਰੂਰ ਕਰਾਂਗੇ ਇਸ ਵਿਸ਼ੇ ਤੇ ਵੀ। ਪਰ ਇਹ ਇੱਕ ਨਾ ਪਾਰਟ ਆਫ ਲਾਈਫ ਆ, ਥੋੜੇ ਜਿਹੀ ਜਿੱਥੇ ਸਮਾਜ ਹੁੰਦਾ ਉੱਥੇ ਬਹੁਤ ਕਿਸਮ ਦੇ ਲੋਕ ਹੁੰਦੇ ਆ, ਕੋਈ ਸੋਹੜੀ ਸੋਚ ਦਾ ਮਾਲਕ ਹੁੰਦਾ ਤੇ ਕੋਈ ਜਿਹੜਾ ਚੰਗੀ ਸੋਚ ਦਾ ਮਾਲਕ ਹੁੰਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਨਾ ਤੋਲ ਦਿੱਤਾ ਜਾਂਦਾ। ਦੂਜਾ ਜਿਹੜੀ ਥੋੜੀ ਜਿਹੀ ਕਿਤੇ ਨਾ ਕਿਤੇ ਸਾਨੂੰ ਆਪਣੀ ਪਛਾਣ ਨੂੰ ਕਲੀਅਰ ਕਰਨ ਦੀ ਲੋੜ ਆ। ਅਸੀਂ ਇਹ ਨਹੀਂ ਕਹਿੰਦੇ ਵੀ ਮੁਸਲਮਾਨਾਂ ਨਾਲ ਅਸੀਂ ਵੱਖਰੇ ਹੋ ਕੇ ਕਲੀਅਰ ਕਰੀਏ, ਪਰ ਸਾਨੂੰ ਕਲੀਅਰ ਇਹ ਕਰਨ ਦੀ ਲੋੜ ਆ ਵੀ ਜੇ ਅਸੀਂ ਦਸਤਾਰ ਬੰਨਦੇ ਆ, ਪੱਗ ਸਜਾਉਂਦੇ ਆ, ਤਾਂ ਉਹ ਮਿਡਲ ਈਸਟ ਦੇ ਵਿੱਚ ਕੁਝ ਇੱਕ ਜਿਹੜੇ ਜਥੇਬੰਦੀਆਂ ਉਹ ਨਹੀਂ, ਹਾਂ ਉਹ ਜਿਹੀਆਂ ਜਥੇਬੰਦੀਆਂ ਵਾਂਗ ਅਸੀਂ ਨਹੀਂ ਵਿਹਾਰ ਕਰਦੇ, ਉਹ ਜਿਹੀਆਂ ਕੋਈ ਗੱਲਾਂ ਨਹੀਂ ਹੈ। ਪਰ ਸਾਡੇ ਲੋਕਾਂ ਚ ਕਮੀ ਆ ਕਿਤੇ ਨਾ ਕਿਤੇ, ਅਸੀਂ ਨਾ ਜ਼ਮੀਨੀ ਪੱਧਰ ਤੇ ਕੰਮ ਨਹੀਂ ਕਰਦੇ। ਤੁਸੀਂ ਨੋਟ ਕੀਤਾ ਹੋਣਾ ਸਿੱਖ ਖੇਡਾਂ ਦੀ ਗੱਲ ਫੇਰ ਆ ਜਾਂਦੀ ਹੈ ਮੁੜ ਕੁੜ ਕੇ। ਸਿੱਖ ਖੇਡਾਂ ਚ ਨਾ ਇੱਕ ਪਰਿਵਾਰ ਆਪਦੇ ਪਰਿਵਾਰਕ ਪੱਧਰ ਦੇ ਉੱਤੇ ਲੋਕਾਂ ਦੇ ਦਸਤਾਰਾਂ ਸਜਾ ਰਿਹਾ ਸੀ। ਸਾਡੇ ਬਾਈ ਸੁਖਵਿੰਦਰ ਸਿੰਘ ਤੇ ਭੈਣ ਦੋਨੇ ਜਾਣੇ ਬੜੇ ਵੱਡੇ ਪੱਧਰ ਤੇ ਲੱਗੇ ਹੋਏ ਸਨ ਵੀ ਉਹ ਦਸਤਾਰਾਂ ਸਜਾ ਰਹੇ ਸੀ। ਈਵਨ ਸਾਡੇ VIP ਦੇ ਵੀ ਉਹਨਾਂ ਨੇ ਦਸਤਾਰਾਂ ਸਜਾ ਕੇ ਬਿਠਾਤਾ ਸੀ ਸਟੇਜ ਦੇ ਉੱਤੇ। ਹੁਣ ਉਹ ਜ਼ਮੀਨੀ ਪੱਧਰ ਤੇ ਕੰਮ ਕਰ ਰਹੇ ਆ। ਮੈਂ ਉਹਨਾਂ ਨੂੰ ਰੋਜ਼ ਦੇਖਦਾ ਪਿਛਲੇ 2-3 ਸਾਲਾਂ ਤੋਂ। ਉਹ ਸਕੂਲਾਂ ਚ ਜਾਂਦੇ ਆ ਤੇ ਸਕੂਲ ਚ ਜਾ ਕੇ ਇੱਕ ਦਿਨ ਬੱਚਿਆਂ ਨਾਲ ਆਪਦੀ ਪੂਰੇ ਸਿੱਖੀ ਪੈਰਾ ਵਿੱਚ ਗੁਜ਼ਾਰਦੇ ਆ, ਸਟਾਫ ਨਾਲ ਗੁਜ਼ਾਰਦੇ ਆ, ਬੱਚਿਆਂ ਦੇ ਉੱਥੇ ਦਸਤਾਰਾਂ ਲੈ ਕੇ ਜਾਂਦੇ ਆ, ਉਹਨਾਂ ਦੇ ਦਸਤਾਰਾਂ ਬੰਨਦੇ ਆ, ਬੱਚੇ ਚਾਅ ਨਾਲ ਫਿਰ ਫੋਟੋਆਂ ਖਿਚਾਉਂਦੇ ਆ ਦਸਤਾਰਾਂ ਬਣ ਬਣ ਕੇ ਅੱਡੋ ਅੱਡ ਕਮਿਊਨਿਟੀਆਂ ਦੇ। ਹੁਣ ਤੁਸੀਂ ਦੇਖੋ ਜੇ ਇੱਕ ਸਕੂਲ ਚ ਇੱਕ ਦਿਨ ਇਹ ਜਿਹਾ ਕੈਂਪ ਲੱਗ ਗਿਆ ਤੇ ਉਹ ਸਕੂਲ ਦੇ ਬੱਚੇ ਜਾਂ ਉਹ ਸਟਾਫ ਕਦੇ ਭੁੱਲ ਜਾਣਗੇ ਵੀ ਸਿੱਖਿਜ਼ਮ ਕੀ ਆ? ਉਹ ਕਦੇ ਨਹੀਂ ਭੁੱਲਣਗੇ। ਉਹ ਸਿੱਖਿਜ਼ਮ ਬਾਰੇ ਬਹੁਤ ਕੁਝ ਗੱਲਾਂ ਕਰਨਗੇ, ਬਹੁਤ ਕੁਝ ਜਾਣਨਗੇ ਤੇ ਉਹ ਉਹਨਾਂ ਦੀ ਜਗਿਆਸਾ ਜਾਗੂ ਅੱਗੇ ਲੱਭਣਗੇ ਸਾਰੀਆਂ ਚੀਜ਼ਾਂ। ਸੋ ਇਸ ਕਰਕੇ ਜਿਹੜੀ ਸਾਡੇ ਜਿਹੜੀਆਂ ਗੱਲਾਂ ਨਾ, ਇਹਨਾਂ ਚੀਜ਼ਾਂ ਤੇ ਸਾਨੂੰ ਕੰਮ ਕਰਨਾ ਚਾਹੀਦਾ। ਕੱਲੀਆਂ ਅਖਬਾਰਾਂ ਚ ਸੁਰਖੀਆਂ ਬਣਾ ਕੇ ਫਿਰ ਨਿੰਦਿਆ ਭਿੰਡੀ ਕਰਕੇ ਇਹਦਾ ਕੋਈ ਹੱਲ ਨਹੀਂ।
ਜੀ ਜੀ ਬਰਾੜ ਸਾਹਿਬ, ਬਿਲਕੁਲ। ਸੋ ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਸੀਗੀਆਂ ਉਹਨਾਂ ਉੱਤੇ ਤੇ ਮੈਂ ਨਜ਼ਰ ਮਾਰ ਲਈ। ਹੁਣ ਤੁਸੀਂ ਜਿਹੜੀਆਂ ਕੋਈ ਖਬਰਾਂ ਤੁਹਾਡੇ ਜ਼ਿਹਨ ਦੇ ਵਿੱਚ ਹੈ ਉਹ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀਆਂ ਕਰੋ ਬਰਾੜ ਸਾਹਿਬ।
ਦੇਖੋ ਜੀ, ਖਬਰਾਂ ਦਾ ਤਾਂ ਹੁਣ ਕਿਸੇ ਚੀਜ਼ ਦਾ ਅੰਤ ਨਹੀਂ ਹੁੰਦਾ, ਅੰਤ ਹੋਣਾ ਹੀ ਨਹੀਂ ਹੈਗਾ ਤੇ ਪਰ ਆਪਾਂ ਤਾਂ ਹੁਣ ਇਹ ਆ ਵੀ ਧੰਨਵਾਦ ਹੀ ਕਰ ਸਕਦੇ ਹਾਂ ਸਾਰਿਆਂ ਦਾ ਇਸ ਪੁਆਇੰਟ ਦੇ ਉੱਤੇ, ਕਿਉਂਕਿ ਅਸੀਂ ਬਹੁਤ ਕੋਸ਼ਿਸ਼ ਨਾਲ ਇੱਕ ਪ੍ਰੋਜੈਕਟ ਬਣਾਇਆ ਸੀ, ਉਹ ਪ੍ਰੋਜੈਕਟ ਸ਼ਾਂਤੀ ਨਾਲ ਸਿਰੇ ਚੜਿਆ ਤਾਂ ਅਸੀਂ ਹੁਣ ਉਹਦੇ ਜਿਹੜੇ ਜਸ਼ਨ ਆ ਉਹ ਵੀ ਮਨਾਉਣੇ ਆ, ਉਹਦੀ ਕਮਾਈ ਵੀ ਖਾਣੀ ਆ ਅਸੀਂ ਤੇ ਅਸੀਂ ਛੇਤੀ ਹੀ ਜਿਹੜਾ ਇਹਦੇ ਲਈ ਸਾਰਿਆਂ ਦਾ ਧੰਨਵਾਦ ਵੀ ਕਰਨਾ
ਜੀ।
ਮੈਨੂੰ ਲੱਗਦਾ
ਜੀ ਤੁਹਾਡੀ ਆਵਾਜ਼ ਥੋੜੀ ਦੇਰ ਕੱਟ ਗਈ ਸੀ
ਜੀ 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 ਸੋ ਮਾਫੀ ਚਾਹੁੰਦਾ। ਸੋ ਮੈਂ ਇਹੀ ਕਹਿ ਰਿਹਾ ਸੀ ਬਸ ਜੀ ਹੁਣ ਤਾਂ ਧੰਨਵਾਦ ਹੀ ਕਰਨਾ ਚਾਹਾਂਗਾ ਸਾਰੇ ਸੱਜਣਾ ਮਿੱਤਰਾਂ ਦਾ ਜਿਨ੍ਹਾਂ ਨੇ ਆਏ ਤੇ ਆ ਕੇ ਉਨ੍ਹਾਂ ਨੇ ਸਰ ਮੇਲੇ ਦੀ ਰੌਣਕ ਵਧਾਈ ਤੇ ਸਾਰੇ ਪ੍ਰੋਜੈਕਟ ਨੂੰ ਸਿਰੇ ਲਾਇਆ। ਸੋ ਜ਼ਰੂਰ ਕਿਸੇ ਵੇਲੇ ਆਪਾਂ ਹੁਣ ਜਦੋਂ ਥੋੜੀ ਜਿਹੀ ਰਾਹਤ ਹੋਊਗੀ ਤਾਂ ਇਕੱਲੇ ਇਕੱਲੇ ਨੂੰ ਫੋਨ ਕਰਕੇ ਵੀ ਆਪਾਂ ਜਿੰਨਾ ਤੱਕ ਪਹੁੰਚ ਕਰ ਸਕੇ ਜ਼ਰੂਰ ਪਹੁੰਚ ਕਰਾਂਗੇ। ਤੇ ਹੁਣ ਮੇਲਾ ਫਿਲਹਾਲ ਜਿਹੜੇ ਸਾਡੇ ਬਾਕੀ ਕੰਮ ਪਏ ਆ ਤੇ ਉਨ੍ਹਾਂ ਨੂੰ ਅੱਜ ਨਿਬੇੜਨ ਦੀ ਅਸੀਂ ਕੋਸ਼ਿਸ਼ ਕਰਨੀ ਆ। ਤੇ ਸੋ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਚ ਫਰਾਈਡੇ ਨੂੰ।
ਜੀ ਜੀ ਬਹੁਤ ਬਹੁਤ ਸ਼ੁਕਰੀਆ ਵਰਾੜ ਸਾਹਿਬ ਤੇ ਉਮੀਦ ਕਰਦੇ ਆ ਜਲਦੀ ਤੁਸੀਂ ਆਪਣੇ ਜਿਹੜੇ ਰਹਿੰਦੇ ਕੰਮ ਉਹ ਵੀ ਨੇਪਰੇ ਚੜਾ ਕੇ ਸੁਰਖਰੂ ਹੋਵੋਗੇ ਤੇ ਥੋੜੀ ਜਿਹੀ ਰੈਸਟ ਵੀ ਕਰੋਗੇ।
ਜੀ ਮਿਹਰਬਾਨੀ ਜੀ
ਜੀ। ਸੋ ਜੀ ਮਿੰਟੂ ਬਰਾੜ ਹੋਣਾ ਨਾਲ ਖਬਰਾਂ ਤੇ ਅੱਜ ਅਸੀਂ ਚਾਤ ਮਾਰ ਲਈ ਹੈ ਤੇ ਤੁਹਾਡੇ ਵੱਲੋਂ ਜਿਹੜੀ ਕੋਈ ਖਬਰ ਕੋਈ ਮੁੱਦਾ ਜਿਹੜਾ ਨਹੀਂ ਪਹੁੰਚਿਆ। ਸੋ ਮੇਨ ਮੇਨ ਸੁਰਖੀਆਂ ਜਿਹੜੀਆਂ ਮੈਨੂੰ ਦਿਸੀਆਂ ਉਹ ਮੈਂ ਬਰਾੜ ਸਾਹਿਬ ਦੇ ਨਾਲ ਸਾਂਝੀਆਂ ਕਰ ਲਈਆਂ ਤੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਸੁਰਿੰਦਰ ਕੌਰ, ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਤੋਂ ਤੇ ਤਰਸੇਮ ਸਿੰਘ ਪਰਥ ਤੋਂ ਸਾਡੇ ਨਾਲ ਇਨ੍ਹਾਂ ਨੇ ਸਾਂਝ ਪਾਈ ਹੈ। ਸੋ ਸੁਰਿੰਦਰ ਕੌਰ ਹੁਣੀ ਜੀ ਹਰਮਨ ਰੇਡੀਓ ਦੇ ਸਾਰੇ ਪਰਿਵਾਰ ਨੂੰ ਕਹਿੰਦੇ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਹੈ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਜੀ। ਸੋ ਬਿਲਕੁਲ ਜੀ, ਪਰਮਾਤਮਾ ਆਪ ਸਭ ਨੂੰ ਵੀ ਚੜ੍ਹਦੀਆਂ ਕਲਾ ਵਿਚ ਰੱਖਣ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਵੀ ਜੀ ਅੱਜ ਫੇਰ ਉਹੀ ਆਪਣੇ ਅੰਦਾਜ਼ ਦੇ ਵਿਚ ਜਿਹੜੀ ਸ਼ੁਭ ਸਵੇਰ ਕਹੀ ਹੈ, ਪਹਾੜਾਂ ਦੇ ਪਿੱਛੋਂ ਸੂਰਜ ਜਿਹੜਾ ਚੜ੍ਹ ਰਿਹਾ ਹੈ ਤੇ ਬੜੀ ਸੋਹਣੀ ਜਿਹੀ ਸਵੇਰ ਹੈ ਤੇ ਲਿਖਿਆ ਹੋਇਆ, ਜਦੋਂ ਤੁਸੀਂ ਕਿਸੇ ਦੀ ਸਹਾਇਤਾ ਕਰਦੇ ਹੋ ਬਸ ਕਰਦੇ ਰਹੋ, ਕਿਉਂਕਿ ਕਿਸੇ ਦੀ ਦੁਆ ਤੁਹਾਡੇ ਰਾਹੀਂ ਪੂਰੀ ਹੋ ਰਹੀ ਹੈ। ਇਹ ਨਾ ਸੋਚੋ ਕਿ ਤੁਹਾਨੂੰ ਕੋਈ ਵਰਤ ਰਿਹਾ ਹੈ। ਸ਼ੁਭ ਸਵੇਰ, ਬਹੁਤ ਵਧੀਆ ਵਿਚਾਰ, ਬਹੁਤ ਹੀ ਵਧੀਆ ਵਿਚਾਰ ਹੈ, ਬਿਲਕੁਲ ਬੜੀ ਗਹਿਰਾਈ ਵਾਲਾ। ਕਈ ਵਾਰੀ ਰੱਬ ਜਿਹੜਾ ਉਹ ਸਾਨੂੰ ਜ਼ਰੀਆ ਹੀ ਬਣਾਉਂਦਾ ਹੈ ਕਿ ਦੂਸਰੇ ਦੇ ਲਈ ਵੀ ਕੰਮ ਕਰਨ ਦਾ। ਸੋ ਉਹਦੇ ਵਿੱਚ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਸਾਨੂੰ ਕੋਈ ਵਰਤ ਰਿਹਾ, ਤੁਸੀਂ ਇਹ ਸੋਚੋ ਕਿ ਪਰਮਾਤਮਾ ਨੇ ਸਾਨੂੰ ਵਰਤਿਆ ਹੈ ਉਸ ਬੰਦੇ ਦਾ ਭਲਾ ਕਰਨ ਦੇ ਲਈ। ਸੋ ਬਹੁਤ ਬਹੁਤ ਸ਼ੁਕਰੀਆ ਜਗਤਾਰ ਜੀ, ਬੜਾ ਪਿਆਰਾ ਜਿਹਾ ਤੁਸੀਂ ਇਹ ਵਿਚਾਰ ਸਾਡੇ ਨਾਲ ਸਾਂਝਾ ਕੀਤਾ। ਸੋ ਤਰਸੇਮ ਸਿੰਘ ਪਰਥ ਤੋਂ ਗੁਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿੰਦੇ ਕਿ ਪ੍ਰੋਗਰਾਮ ਇਜ਼ ਗੋਇੰਗ ਵੈਲ। ਥੈਂਕ ਯੂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਤਰਸੇਮ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਲਈ ਤੇ ਇਹ ਸਾਂਝ ਜਿਹੜੀ ਤੁਸੀਂ ਇਸੇ ਤਰ੍ਹਾਂ ਬਣਾਈ ਰੱਖਣੀ ਹੈ, ਕਿਉਂਕਿ ਪ੍ਰੋਗਰਾਮ ਦੇ ਖਾਸ ਕਰ ਬੁੱਧਵਾਰ ਦੇ ਪ੍ਰੋਗਰਾਮ ਦੇ ਵਿਚ ਜਿਹੜੀ ਗੱਲ ਹੈ ਉਹ ਸਾਡੀ ਕਿਤੇ ਨਾ ਕਿਤੇ ਯਾਦਾਂ ਦੇ ਨਾਲ ਸਾਡੇ ਆਪਣੇ ਪੰਜਾਬ ਦੇ ਨਾਲ ਜੁੜੀ ਹੁੰਦੀ ਹੈ। ਸੋ ਰੂਹ ਦੀਆਂ ਗੱਲਾਂ ਜਿਹੜੀਆਂ ਅਸੀਂ ਉਹ ਕਰਦੇ ਹਾਂ। ਸੋ ਤੁਸੀਂ ਪ੍ਰੋਗਰਾਮ ਦੇ ਵਿਚ ਅੱਗੇ ਵੀ ਜਿਹੜੀ ਸਾਂਝ ਉਹ ਇਸੇ ਤਰ੍ਹਾਂ ਬਣਾ ਕੇ ਰੱਖਣੀ ਹੈ। ਕੁਲਦੀਪ ਕੌਰ ਜਿਹੜੇ ਉਨ੍ਹਾਂ ਨੇ ਸਾਂਝ ਪਾਈ ਹੈ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਸੁਣਾ ਰਹੇ ਸੁਖਪ੍ਰੀਤ ਕੌਰ ਜੀ ਤੇ ਬਰਾੜ ਵੀਰ ਜੀ ਨੂੰ। ਬਹੁਤ ਹੀ ਵਧੀਆ ਚੱਲ ਰਿਹਾ ਹੈ ਕਹਿੰਦੇ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਜੀ। ਬਹੁਤ ਬਹੁਤ ਵਧਾਈਆਂ ਵੀਰ ਜੀ, ਸਿੱਖ ਖੇਡਾਂ ਦੀ ਨਿਰਵਿਘਨਤਾ ਸਹਿਤ ਸੰਪੂਰਨਤਾ ਲਈ ਵਧੀਆ ਲੱਗਾ ਜੀ ਸਿੱਖ ਤੇ ਲਾਈਵ ਦੇਖ ਕੇ ਵੀ। ਵੀਰ ਜੀ ਮੁਆਫੀ ਚਾਹੁੰਦੇ ਆ ਕਿ ਕੁਝ ਕਾਰਨਾ ਕਰਕੇ ਆ ਨਹੀਂ ਸਕੇ ਪਰ ਲਾਈਵ ਹੀ ਦੇਖਦੇ ਰਹੇ। ਜੇਕਰ ਆਪ ਉੱਡਣ, ਇਨ੍ਹਾਂ ਨੇ ਫਿਰ ਇੱਕ ਵਿਚਾਰ ਜਿਹੜਾ ਸਾਂਝਾ ਕੀਤਾ, ਜੇਕਰ ਆਪ ਉੱਡ ਨਹੀਂ ਸਕਦੇ ਤਾਂ ਦੌੜੋ, ਜੇਕਰ ਦੌੜ ਨਹੀਂ ਸਕਦੇ ਤਾਂ ਚੱਲੋ, ਜੇਕਰ ਚੱਲ ਨਹੀਂ ਸਕਦੇ ਤਾਂ ਰੁੜਦੇ ਹੋਏ ਅੱਗੇ ਵਧੋ, ਪਰੰਤੂ ਹਮੇਸ਼ਾ ਅੱਗੇ ਵਧਦੇ ਰਹੋ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ ਪ੍ਰੋਗਰਾਮ ਦੇ ਵਿਚ ਸਾਂਝ ਪਾਉਣ ਦੇ ਲਈ ਤੇ ਸਿੱਖ ਗੇਮਾਂ ਦੀਆਂ ਜਿਹੜੀਆਂ ਵਧਾਈਆਂ ਜਿਹੜੀਆਂ ਉਹ ਜ਼ਰੂਰ ਹੀ ਮੈਨੂੰ ਲੱਗਦਾ ਬਰਾੜ ਸਾਹਿਬ ਤੱਕ ਪਹੁੰਚ ਗਈਆਂ ਹੋਣਗੀਆਂ, ਕਿਉਂਕਿ ਪ੍ਰੋਗਰਾਮ ਉਹ ਸੁਣ ਰਹੇ ਹੋਣੇ ਆ। ਸੋ ਬਿਲਕੁਲ ਜੀ, ਸਿੱਖ ਖੇਡਾਂ ਜਿਹੜੀਆਂ ਸਾਡੇ ਪਿਛਲੇ 3-4 ਦਿਨਾਂ ਦੇ ਜਿਹੜੇ ਪ੍ਰੋਗਰਾਮ ਉਹਨਾਂ ਦੇ ਵਿਚ ਹਰ ਗੱਲ ਦੇ ਵਿਚ ਸਿੱਖ ਖੇਡਾਂ ਦਾ ਜਿਹੜਾ ਜ਼ਿਕਰ ਆ ਜਾਂਦਾ। ਸੋ ਕਿਉਂਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਪੂਰਨ ਹੋਈਆਂ ਜੀ। ਸੋ ਆਪ ਸਭ ਦੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਸੀਗੀਆਂ ਉਹ ਨਾਲ ਸੀਗੀਆਂ ਤੇ ਹੁਣ ਜਿਹੜੀਆਂ ਤੁਹਾਡੀਆਂ ਵਧਾਈਆਂ ਆ ਰਹੀਆਂ ਉਹਨਾਂ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸੋ ਕੋਈ ਗੱਲ ਨੀ, ਜੇ ਤੁਸੀਂ ਫਿਜ਼ੀਕਲੀ ਨਹੀਂ ਪਹੁੰਚ ਸਕੇ ਪਰ ਸਾਨੂੰ ਪਤਾ ਹੈ ਜੀ ਤੁਹਾਡੀ ਰੂਹ ਉੱਥੇ ਸੀ, ਸੋ ਤੁਸੀਂ ਲਾਈਵ ਦੇਖ ਕੇ ਵੀ ਓਨਾ ਹੀ ਇੰਜੋਏ ਕੀਤਾ ਹੋਣਾ। ਪਰ ਕੋਈ ਗੱਲ ਨੀ ਜੀ, ਕਿਸੇ ਆਉਣ ਵਾਲੀਆਂ ਸਿੱਖ ਖੇਡਾਂ ਤੇ ਉਮੀਦ ਕਰਦੇ ਆ ਕਿ ਜ਼ਰੂਰੀ ਮੁਲਾਕਾਤ ਜਿਹੜੀ ਹੋਏਗੀ। ਕੁਲਦੀਪ ਜੀ ਪ੍ਰੋਗਰਾਮ ਚ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ। ਜਗਤਾਰ ਸਿੰਘ ਬ੍ਰਿਸਬੇਨ ਤੋਂ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਇੰਗ ਯੂਅਰ ਸ਼ੋ ਗੋਇੰਗ ਗੁੱਡ, ਪਲੀਜ਼ ਸੌਂਗ ਪਲੇ ਕਰ ਦੋ। ਸਰਬਣ ਪੁੱਤ ਬਾਈ ਰਣਜੀਤ ਬਾਵਾ ਸੋ ਜੀ ਰਣਜੀਤ ਬਾਵਾ ਦੀ ਆਵਾਜ਼ ਦੇ ਵਿਚ ਸਰਬਣ ਪੁੱਤ ਗੀਤ ਦੀ ਫਰਮਾਇਸ਼ ਜਿਹੜੀ ਹੈ ਤੁਸੀਂ ਕੀਤੀ ਹੈ ਤੇ ਤੁਹਾਡੀ ਫਰਮਾਇਸ਼ ਜਿਹੜੀ ਸਰਬਜੀਤ ਬਾਜੀ ਕੋਲ ਪਹੁੰਚ ਗਈ ਹੈ ਤੇ ਜਲਦੀ ਇਹ ਵਾਲਾ ਗੀਤ ਜਿਹੜਾ ਪ੍ਰੋਗਰਾਮ ਦੇ ਵਿਚ ਲਗਾ ਦੇਣਗੇ ਤੇ ਸਾਂਝ ਜਿਹੜੀ ਤੁਸੀਂ ਪ੍ਰੋਗਰਾਮ ਦੇ ਨਾਲ ਬਣਾਈ ਰੱਖਣੀ ਹੈ ਸੋ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਵੀ ਸਾਡੇ ਨਾਲ ਸਾਂਝ ਬਣਾਈ ਹੈ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਲਿਖਿਆ ਹੈ ਕਿ ਬਿਊਟੀਫੁਲ ਥੋਟ ਜਿਹੜਾ ਇਹਨਾਂ ਨੇ ਅੱਜ ਭੇਜਿਆ ਹੈ ਵੈਨ ਗੋਡ ਫੋਰਗੇਟਸ ਟੂ ਟਾਈ ਸਮ ਪੀਪਲ ਇਨ ਬਲੱਡ ਰਿਲੇਸ਼ਨਸ ਹੀ ਕਰੈਕਟਸ ਹਿਜ਼ ਮਿਸਟੇਕ ਬਾਏ ਮੇਕਿੰਗ ਦੈਮ ਫਰੈਂਡਸ ਵਾਹ ਬਹੁਤ ਖੂਬ ਦਲਜੀਤ ਜੀ ਬਹੁਤ ਹੀ ਪਿਆਰਾ ਵਿਚਾਰ ਹੈ ਬਿਲਕੁਲ ਸੱਚਾਈ ਹੈ ਇਹਦੇ ਵਿਚ ਕਈ ਵਾਰੀ ਕੁਝ ਰਿਸ਼ਤੇ ਜਿਹੜੇ ਹੁੰਦੇ ਆ ਖੂਨ ਦੇ ਨਹੀਂ ਹੁੰਦੇ ਪਰ ਉਹ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਕੇ ਹੋ ਨਿਬੜਦੇ ਨੇ ਔਰ ਇਹੋ ਜਿਹੇ ਰਿਸ਼ਤੇ ਸਿਰਫ ਮੇਰੀ ਜ਼ਿੰਦਗੀ ਚ ਹੀ ਨਹੀਂ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿਚ ਇਕ ਵਾਰੀ ਨਜ਼ਰ ਚੁੱਕ ਕੇ ਦੇਖੋ ਤੇ ਮਿਲਣਗੇ ਸੋ ਰਿਸ਼ਤੇ ਜਿਹੜੇ ਆ ਉਹਨਾਂ ਦੀ ਗੱਲ ਅਸੀਂ ਸ਼ੁਰੂ ਕੀਤੀ ਹੋਈ ਆ ਕੜੀ ਸ਼ੁਰੂ ਕੀਤੀ ਹੋਈ ਆ ਰਿਸ਼ਤਿਆਂ ਦੀ ਸੋ ਬਿਲਕੁਲ ਜ਼ਿੰਦਗੀ ਦੇ ਵਿਚ ਅੱਜ ਕੱਲ ਲੱਗਦਾ ਹੈ ਕਿ ਸਭ ਕੁਝ ਕਮਾਈ ਜਾਂਦੇ ਆ ਪੈਸਾ ਵੀ ਪਹਿਲਾਂ ਨਾਲੋਂ ਜ਼ਿਆਦਾ ਹੋ ਗਿਆ ਘਰ ਬਾਰ ਵੱਡੇ ਹੋ ਗਏ ਪਰ ਰਿਸ਼ਤਿਆਂ ਦੀ ਜਿਹੜਾ ਉਹ ਨੇਗਿਆ ਜਿਹੜਾ ਰਿਸ਼ਤਿਆਂ ਦਾ ਉਹ ਮਾਣ ਆ ਉਹ ਕਿਤੇ ਗਵਾਚਦਾ ਜਾ ਰਿਹਾ ਹੈ ਇਸੇ ਲਈ ਕੜੀ ਸ਼ੁਰੂ ਕੀਤੀ ਹੈ ਜੀ ਰਿਸ਼ਤਿਆਂ ਦੀ ਤਾਂ ਕਿ ਫੇਰ ਤੋਂ ਅਸੀਂ ਉਹ ਰਿਸ਼ਤਿਆਂ ਨੂੰ ਯਾਦ ਕਰ ਸਕੀਏ ਉਹਨਾਂ ਰਿਸ਼ਤਿਆਂ ਚ ਲੁਕਿਆ ਹੋਇਆ ਨਿੱਘ ਪਿਆਰ ਤੇ ਉਹ ਸਾਦਗੀ ਨੂੰ ਫੇਰ ਤੋਂ ਮਹਿਸੂਸ ਕਰ ਸਕੀਏ ਤੇ ਕੋਸ਼ਿਸ਼ ਕਰ ਸਕੀਏ ਕਿ ਫੇਰ ਤੋਂ ਉਹ ਜਿਹੇ ਰਿਸ਼ਤਿਆਂ ਨੂੰ ਅਸੀਂ ਦੁਬਾਰਾ ਸਿਰਜ ਸਕੀਏ ਸੋ ਪ੍ਰੋਗਰਾਮ ਦੇ ਵਿਚ ਜਿਹੜੀ ਸਾਂਝ ਹੈ ਤੁਸੀਂ ਏਦਾਂ ਹੀ ਬਣਾਈ ਰੱਖਣੀ ਹੈ ਆਪਣੇ ਵਿਚਾਰ ਆਪਣੀ ਸਾਂਝ ਜਿਹੜੀ ਹੈ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਪਾ ਕੇ ਰੱਖਿਓ ਜਸਵਿੰਦਰ ਔਲਖ ਜੁੜੇ ਨੇ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਮਲੇਸ਼ੀਆ ਤੋਂ ਨੇ ਜੀ ਜਸਵਿੰਦਰ ਔਲਖ ਜੀ ਬਹੁਤ ਬਹੁਤ ਸਵਾਗਤ ਹੈ ਜਸਵਿੰਦਰ ਜੀ ਪ੍ਰੋਗਰਾਮ ਦੇ ਵਿਚ ਔਰ ਮੈਨੂੰ ਲੱਗਦਾ ਹੈ ਮੇਰੇ ਪ੍ਰੋਗਰਾਮ ਦੇ ਵਿਚ ਤੁਸੀਂ ਪਹਿਲੀ ਵਾਰੀ ਇਹ ਆਪਣਾ ਮੈਸੇਜ ਭੇਜਿਆ ਸੋ ਉਹਦੇ ਲਈ ਤੁਹਾਡਾ ਮੈਂ ਨਿੱਘਾ ਸਵਾਗਤ ਕਰਦੀ ਹਾਂ ਤੇ ਇੱਕ ਸੋਚ ਇਹਨਾਂ ਨੇ ਪਿਆਰੀ ਜਿਹੀ ਸੋਚ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਸੇ ਤੋਂ ਉਮੀਦ ਕੀਤੇ ਬਿਨਾ ਉਸ ਦਾ ਚੰਗਾ ਕਰੋ ਕਿਉਂਕਿ ਕਿਸੇ ਨੇ ਖੂਬ ਕਿਹਾ ਹੈ ਕਿ ਜੋ ਲੋਕ ਫੁੱਲ ਵੇਚਦੇ ਨੇ ਉਹਨਾਂ ਦੇ ਹੱਥ ਵਿਚ ਖੁਸ਼ਬੂ ਅਕਸਰ ਰਹਿ ਜਾਂਦੀ ਹੈ ਵਾਹ ਬਹੁਤ ਖੂਬਸੂਰਤ ਸੀ ਬਿਲਕੁਲ ਸਹੀ ਗੱਲ ਹੈ ਜੀ ਸੋ ਕਿਸੇ ਤੋਂ ਉਮੀਦ ਕੀਤੇ ਬਿਨਾਂ ਜੀ ਤੁਸੀਂ ਕਿਸੇ ਦਾ ਕੁਛ ਭਲਾ ਕਰਦੇ ਹੋ ਤਾਂ ਉਹਦਾ ਕੁਛ ਨਾ ਕੁਛ ਚੰਗਾ ਤੁਹਾਡੇ ਕੋਲ ਜ਼ਰੂਰ ਬਚਦਾ ਹੈ ਸੋ ਬਿਲਕੁਲ ਜੀ ਇਨਸਾਨੀ ਫਿਤਰਤ ਹੈ ਕਿਤੇ ਨਾ ਕਿਤੇ ਐਕਸਪੈਕਟੇਸ਼ਨ ਆ ਜਾਂਦੀਆਂ ਉਮੀਦਾਂ ਉਹ ਬੰਨਣ ਲੱਗ ਜਾਂਦੇ ਆ ਪਰ ਚੰਗੇ ਕੰਮ ਕਰਦੇ ਰਹੋ ਤੇ ਜਿਹੜੀ ਉਮੀਦ ਹੈ ਉਹਦੀ ਤੁਸੀਂ ਚਿੰਤਾ ਛੱਡ ਦੋ ਫਲ ਦੀ ਚਿੰਤਾ ਜਿਹੜੀ ਛੱਡ ਦੋ ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਪ੍ਰੋਗਰਾਮ ਚ ਸਾਂਝ ਪਾਉਣ ਲਈ ਤੇ ਇਸ ਪਿਆਰੇ ਜਿਹੇ ਵਿਚਾਰ ਦੇ ਲਈ ਸੋ ਇਹ ਤੁਹਾਡੇ ਸਾਰਿਆਂ ਦੇ ਸੁੱਖ ਸੁਨੇਹੇ ਜਿਹੜੇ ਸਾਡੇ ਕੋਲ ਪਹੁੰਚੇ ਹੋਏ ਸੀ ਸੋ ਇਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਇੱਕ ਬ੍ਰੇਕ ਲੈ ਲਈਏ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀ ਗੱਲਾਂ ਬਾਤਾਂ ਦੀ ਕੜੀ ਸ਼ੁਰੂ ਕਰਨੀ ਹੈ ਤੇ ਜਿਵੇਂ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਚ ਕਿਹਾ ਸੀ ਇੱਕ ਵਾਰੀ ਫੇਰ ਤੋਂ ਗੁਜ਼ਾਰਿਸ਼ ਕਰ ਰਹੀ ਹਾਂ ਕਿ ਅੱਜ ਦੇ ਪ੍ਰੋਗਰਾਮ ਦੇ ਵਿਚ ਅਸੀਂ ਇੱਕ ਅਨਮੋਲ ਜਿਹਾ ਰਿਸ਼ਤਾ ਚੁਣਿਆ ਜਿਹਦੇ ਬਾਰੇ ਗੱਲਬਾਤ ਕਰਨੀ ਹੈ ਉਹ ਰਿਸ਼ਤਾ ਹੈ ਜੀ ਨਾਨੀ ਤੇ ਨਾਨਾ ਜੀ ਦਾ ਸੋ ਤੁਹਾਡੇ ਜ਼ਿਹਨ ਚ ਜਿਹੜੀਆਂ ਯਾਦਾਂ ਨਾਨੀ ਨਾਨੇ ਨੂੰ ਲੈ ਕੇ ਲੁਕੀਆਂ ਹੋਣ ਉਹ ਤੁਸੀਂ ਸਾਡੇ ਨਾਲ ਬੇਝਿਜਕ ਹੋ ਕੇ ਸਾਂਝੀਆਂ ਕਰਨੀਆਂ ਨੇ ਉਹ ਚਾਹੇ ਨਾਨਕਿਆਂ ਦੇ ਪਿੰਡ ਜਾਣਾ ਹੋਵੇ ਨਾਨੀ ਦੀਆਂ ਕਹਾਣੀਆਂ ਬਾਤਾਂ ਹੋਣ ਉਹਦੇ ਲੱਸੀ ਦੀ ਜਿਹੜੀ ਮਧਾਣੀ ਹੁੰਦੀ ਹੈ ਉਹਦੇ ਵਿੱਚੋਂ ਜਿਹੜਾ ਮੱਖਣ ਚੁੱਕ ਕੇ ਖਾਦਾ ਹੋਵੇ ਉਹਦੀ ਗੱਲ ਹੋਵੇ ਉਹਦੇ ਹੱਥਾਂ ਦੀਆਂ ਰੋਟੀਆਂ ਦੀ ਹੋਵੇ ਸੋ ਕੋਈ ਵੀ ਸਾਂਝ ਜਿਹੜੀ ਤੁਸੀਂ ਪਾਉਣੀ ਚਾਹੁੰਦੇ ਹੋ ਜ਼ਰੂਰ ਪਾਓ ਤੇ ਨਾਲ ਹੀ ਤੁਸੀਂ ਆਪਣੇ ਨਾਨੀ ਜੀ ਦੀ ਜਾਂ ਨਾਨਾ ਜੀ ਦੀ ਕੋਈ ਫੋਟੋ ਜਿਹੜੀ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਪ੍ਰੋਗਰਾਮ ਦੇ ਵਿੱਚ ਇਹੋ ਜਿਹੀਆਂ ਅਸੀਂ ਨਿੱਘੀਆਂ ਪਿਆਰੀਆਂ ਗੱਲਾਂ ਜੇ ਹੋਰ ਵੀ ਕਰਨੀਆਂ ਹੈ ਸਾਂਝ ਤੁਸੀਂ ਬਣਾਈ ਰੱਖਣੀ ਹੈ ਲੈਣੇ ਆ ਇੱਕ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਮੈਂ ਫਿਰ ਹਾਜ਼ਰ ਹੁੰਦੀ ਹਾਂ ਜੀ
ਦੀ ਕੌਮ ਤੇ ਹੈ ਚੁੱਲਿਆ ਕੀ ਹਨੇਰ ਕਾਮੇ ਪੁੱਤ ਨੇ ਹੋਛੇ ਹੋ ਗਏ ਉਸਾਊ ਪੁੱਤ ਨੇ ਹੋਛੇ ਹੋ ਗਏ ਰਲ ਗਏ ਫੁਕਰਿਆਂ ਦੀ ਹੇੜ ਵੀਰਾ ਲੈ ਕੇ ਹੱਥ ਪਸਤੌਲੜੀ ਉਹ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਦੁਖਿਆ ਸ਼ੇਰ ਉਹ ਵੀਰਾ ਲੈ ਕੇ ਹੱਥ ਪਸਤੌਲੜੀ ਆਖਣ ਕਿੱਥੇ ਦੁਖਿਆ ਸ਼ੇਰ ਸਰਵਣ ਪੁੱਤ ਨੀ ਗੱਲ ਨੂੰ ਲੱਭਣੇ ਉਹ ਸਰਵਣ ਪੁੱਤ ਨੀ ਗੱਲ ਨੂੰ ਲੱਭਣੇ ਮਿਲਦੇ ਵਹਿਲੀ ਹੋਣਗੇ ਤੇਰ ਮਿਲਦੇ ਵਹਿਲੀ ਹੋਣਗੇ ਤੇਰ ਅੱਜ ਚੁੱਕੀ ਇੱਥੇ ਵੇਲਣਾ ਵੇ ਪੁੱਠੇ ਰਸਤੇ ਚੜਾ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਲੋ ਜੀ ਲਹਿਰਾਂ ਚੱਲ ਰਹੀਆਂ ਨੇ ਤੇ ਲਹਿਰਾਂ ਦੇ ਵਿੱਚ ਮੈਂ ਸੁਖਪ੍ਰੀਤ ਹਾਜ਼ਰ ਹਾਂ ਫੇਰ ਗੀਤ ਸੁਣਿਆ ਜੀ ਅਸੀਂ ਸਰਵਣ ਪੁੱਤ ਰਣਜੀਤ ਬਾਵਾ ਦੀ ਆਵਾਜ਼ ਵਿੱਚ ਜਿਨ੍ਹਾਂ ਦੀ ਫਰਮਾਇਸ਼ ਕੀਤੀ ਸੀ ਜਗਤਾਰ ਸਿੰਘ ਹੁਣਾਂ ਨੇ ਬ੍ਰਿਸਬੇਨ ਤੋਂ ਉਮੀਦ ਹੈ ਜੀ ਤੁਸੀਂ ਸਾਰਿਆਂ ਨੇ ਇਹ ਗੀਤ ਜ਼ਰੂਰ ਪਸੰਦ ਕੀਤਾ ਹੋਣਾ ਬੜੀਆਂ ਪਿਆਰੀਆਂ ਪਿਆਰੀਆਂ ਫਰਮਾਇਸ਼ਾਂ ਕਰਦੇ ਹੋ ਜੀ ਤੁਸੀਂ ਤੇ ਗੀਤ ਸੁਣ ਕੇ ਫਿਰ ਮਨ ਜਿਹੜਾ ਮੇਰਾ ਵੀ ਖਿੜ ਜਾਂਦਾ ਸੋ ਗੱਲਾਂ ਬਾਤਾਂ ਅੱਜ ਅਸੀਂ ਕਰਨੀਆਂ ਬਿਲਕੁਲ ਜੀ ਨਾਨੀ ਨਾਨੇ ਦੀਆਂ ਸੋ ਨਾਨੀ ਨਾਨੇ ਦੇ ਪਿਆਰ ਦੀਆਂ ਵੀ ਜੇ ਕਿਸੇ ਨੇ ਝਟਕਾਂ ਵੀ ਖਾਧੀਆਂ ਤੇ ਉਹ ਵੀ ਤੁਸੀਂ ਜ਼ਰੂਰ ਦੱਸਣਾ ਹੈ ਤੇ ਪ੍ਰੋਗਰਾਮ ਦੇ ਵਿੱਚ ਜੀ ਅੱਜ ਸਾਡੇ ਨਾਲ ਬੜੀ ਦੇਰ ਬਾਅਦ ਫੇਰ ਸ਼ਮਿੰਦਰ ਭੈਣ ਜੀ ਜਿਹੜੇ ਆ ਉਹ ਸਾਡੇ ਨਾਲ ਅੱਜ ਹਾਜ਼ਰ ਹੋਏ ਆ ਸੋ ਅੱਜ ਅਸੀਂ ਉਹਨਾਂ ਨਾਲ ਰਲ ਕੇ ਇਹ ਜਿਹੜਾ ਖਾਸ ਜਿਹਾ ਰਿਸ਼ਤਾ ਜੁੜਿਆ ਉਹਦੇ ਤੇ ਗੱਲਬਾਤ ਕਰਨੇ ਆ ਸੋ ਚਲੋ ਜੀ ਪਹਿਲਾਂ ਤੇ ਹੱਥ ਜੋੜ ਕੇ ਸ਼ਮਿੰਦਰ ਕੌਰ ਜੀ ਹੁਣਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਤੇ ਪ੍ਰੋਗਰਾਮ ਚ ਉਹਨਾਂ ਦਾ ਸਵਾਗਤ ਕਰਦੇ ਆ ਹਾਂਜੀ ਸ਼ਮਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਹੋਰ ਤੁਹਾਡਾ ਕੀ ਹਾਲ ਹੈ ਜੀ
ਬਹੁਤ ਵਧੀਆ ਜੀ ਸਾਡੇ ਹਾਲ ਚਾਲ ਬਹੁਤ ਵਧੀਆ ਸ਼ਮੀ ਜੀ ਤੁਸੀਂ ਸੁਣਾਓ ਬੜੀ ਦੇਰ ਬਾਅਦ ਹਾਜ਼ਰੀ ਲਵਾਈ ਆ ਤੁਸੀਂ ਪ੍ਰੋਗਰਾਮ ਦੇ ਵਿੱਚ
ਬਿਲਕੁਲ ਜੀ ਬਿਲਕੁਲ ਬਹੁਤ ਦੇਰ ਬਾਅਦ ਪਹਿਲਾਂ ਮਿਲਣਾ ਹੋਇਆ ਤੇ ਹੋਰ ਦੱਸੋ ਤੁਹਾਡਾ ਸਭ ਤੋਂ ਪਹਿਲਾਂ ਪ੍ਰੋਗਰਾਮ ਕਿੱਦਾਂ ਰਿਹਾ ਆਸਟ੍ਰੇਲੀਆ ਦੇ ਵਿੱਚ ਖੇਡਾਂ ਦਾ ਪ੍ਰੋਗਰਾਮ ਉਮੀਦ ਹੈ ਕਿ ਬੜਾ ਵਧੀਆ ਰਿਹਾ ਹੋਣਾ
ਬਿਲਕੁਲ ਜੀ ਬਿਲਕੁਲ ਸ਼ਮਿੰਦਰ ਜੀ ਪ੍ਰੋਗਰਾਮ ਤੇ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਪ੍ਰੋਗਰਾਮ ਔਰ ਹੁਣ ਤੇ ਬਿਲਕੁਲ ਤੁਹਾਨੂੰ ਦੱਸਾਂਗੇ ਏਦਾਂ ਲੱਗਦਾ ਜਿਦਾਂ ਕੁੜੀ ਤੋਰ ਕੇ ਨੀ ਖਾਲੀ ਜੇ ਹੋ ਕੇ ਬੈਠ ਜਾਂਦੇ ਹੁੰਦੇ ਮੂੰਹ ਲਟਕਾ ਕੇ ਸੋ ਥੋੜਾ ਜਿਹਾ ਖਾਲੀ ਖਾਲੀ ਲੱਗਦਾ ਸੋ ਸਿਰਫ ਮੈਂ ਹੀ ਨੀ ਇੱਕ ਪਾਰਟੀਸਪੇਟ ਕੀਤਾ ਸੀ ਪਰ ਆਮ ਲੋਕ ਵੀ ਜਿਹੜੇ ਮੈਂ ਦੇਖੇ ਜਿਸ ਦਿਨ ਲਾਸਟ ਡੇ ਸੀਗਾ ਨਾ ਔਰ ਜਦੋਂ ਵਾਪਿਸ ਜਾ ਰਹੇ ਸੀ ਘਰਾਂ ਨੂੰ ਔਰ ਬੜਾ ਵਧੀਆ ਇੰਤਜ਼ਾਮ ਸੀ ਪਾਰਕਿੰਗ ਤੋਂ ਲੈ ਕੇ ਜਿੱਥੇ ਮੇਲਾ ਸੀ ਉੱਥੇ ਤੱਕ ਜਿਹੜੀਆਂ ਬੱਸ ਸਰਵਿਸ ਸੀ ਔਰ ਉਹ ਬੱਸ ਦੇ ਵਿੱਚ ਜਿੰਨੀਆਂ ਲੇਡੀਜ਼ ਬੈਠੀਆਂ ਸੀ ਸਾਰਿਆਂ ਦੇ ਮੂੰਹ ਲਟਕੇ ਹੋਏ ਸੀ ਜਦੋਂ ਵਾਪਿਸ ਘਰਾਂ ਨੂੰ ਜਾ ਰਹੇ ਸੀ ਨਾ ਇੱਕ ਕਹਿੰਦੀ ਕਿ 3 ਦਿਨ ਤੋਂ ਏਦਾਂ ਲੱਗਦਾ ਸੀ ਕਿ ਅਸੀਂ ਤਾਂ ਨਾਨਕਿਆਂ ਦੇ ਆਏ ਆ ਵੀ ਸਵੇਰੇ ਨਹਾ ਧੋ ਕੇ ਤਿਆਰ ਹੋ ਕੇ ਆ ਜਾਂਦਾ ਸੀ ਕਿਉਂਕਿ ਲੰਗਰ ਵਗੈਰਾ ਸਾਰਾ ਕੁਛ ਬੜਾ ਵਧੀਆ ਇੰਤਜ਼ਾਮ ਸੀ ਉੱਥੇ ਤੇ ਕਹਿੰਦੀ ਹਾਏ ਹੁਣ ਮੈਨੂੰ ਘਰ ਜਾ ਕੇ ਨਾ ਕੱਪੜੇ ਦਿਸਦੇ ਪਏ ਆ ਵੀ ਕਿੰਨੇ ਧੋਣ ਵਾਲੇ ਪਏ ਆ ਤੇ ਸਫਾਈਆਂ ਕਰਨ ਵਾਲੀਆਂ ਪਈਆਂ ਆ ਸੋ ਬਿਲਕੁਲ ਜੀ 3 ਦਿਨ ਅਸੀਂ ਪੂਰਾ ਇੰਜੋਏ ਕੀਤਾ ਤੇ ਹੁਣ ਥੋੜਾ ਜਿਹਾ ਦਿਲ ਨੀ ਲੱਗ ਰਿਹਾ ਪਰ ਕੋਈ ਨੀ ਜੀ ਇਹੋ ਜਿਹੇ ਮੇਲੇ ਗੇਲੇ ਜਿਹੜੇ ਆਸਟ੍ਰੇਲੀਆ ਚ ਸ਼ਮਿੰਦਰ ਅਸੀਂ ਲਾਈ ਰੱਖਦੇ ਆ ਸੋ ਪੰਜਾਬ ਜਿਹੜਾ ਅਸੀਂ ਇੱਥੇ ਵਸਾਇਆ ਹੋਇਆ ਮੈਂ ਸੱਚੀ ਦੱਸਾਂ ਤੇ ਹੁਣ ਅੱਗੇ ਗ੍ਰਿਫਤ ਦੀਆਂ ਜਿਹੜੀਆਂ ਖੇਡਾਂ ਆ ਜਾਣੀਆਂ ਆ ਤੇ ਬਸ ਫੇਰ ਅਸੀਂ ਥੋੜੀ ਦੇਰ ਬਾਅਦ ਅਸੀਂ ਫੇਰ ਅਗਲੀਆਂ ਸਿੱਖ ਖੇਡਾਂ ਦੇ ਉਹਦੇ ਵਿੱਚ ਜਸ਼ਨ ਚ ਜੁੜ ਜਾਣਾ ਤਿਆਰੀਆਂ ਚ ਜੁੜ ਜਾਣਾ ਸੋ ਏਦਾਂ ਹੀ ਚੱਲੀ ਜਾਂਦਾ ਜੀ ਇਹ ਤੇ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਪੰਜਾਬ ਦੇ ਗਰਮੀ ਚੰਗੀ ਹੋਈ ਹੋਣੀ ਆ
ਹਾਂਜੀ ਹਾਂਜੀ ਵਧੀਆ ਫਸਟ ਕਲਾਸ ਸ਼ੁਰੂ ਹੋ ਰਹੀ ਹੈ ਗਰਮੀ ਤਾਂ ਹੁਣ ਜੀ ਤੇ ਮੈਨੂੰ ਪਹਿਲਾਂ ਮੇਰੇ ਸੁਣਨ ਵਾਲੇ ਮੇਰੇ ਸਾਰੇ ਸ਼ਰੋਤੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਹਨਾਂ ਰੱਬ ਅੱਗੇ ਅਰਦਾਸ ਹੈ ਕਿ ਤੁਸੀਂ ਜਿੱਥੇ ਕਿਤੇ ਸਾਡਾ ਲਹਿਰਾ ਪ੍ਰੋਗਰਾਮ ਸੁਣ ਰਹੇ ਹੋ ਤਾਂ ਤੁਹਾਨੂੰ ਪ੍ਰਮਾਤਮਾ ਖੁਸ਼ੀ ਬਖਸ਼ੇ ਤੰਦਰੁਸਤੀ ਬਖਸ਼ੇ ਤੇ ਆਪਣੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਤੇ ਆਪਣੇ ਹਰੇਕ ਰਿਸ਼ਤੇ ਨਾਲ ਨਾਤੇ ਨਾਲ ਤੁਸੀਂ ਆਪਣੇ ਪਿਆਰ ਭਰੀ ਦੌਰ ਨਾਲ ਬੰਨੇ ਰਹੋ ਜੀ
ਜੀ ਬਹੁਤ ਬਹੁਤ ਸ਼ੁਕਰੀਆ ਸ਼ਮਿੰਦਰ ਜੀ ਔਰ ਵੈਸੇ ਤੇ ਸਰੋਤਿਆਂ ਨੂੰ ਪਤਾ ਹੀ ਆ ਪਰ ਜਿਹੜੇ ਸਰੋਤੇ ਅੱਜ ਨਵੇਂ ਜੁੜੇ ਉਹਨਾਂ ਲਈ ਮੈਂ ਦੱਸ ਦੇਵਾਂ ਕਿ ਸ਼ਮਿੰਦਰ ਜੀ ਮੇਰੀ ਬੜੀ ਪਿਆਰੀ ਜਿਹੀ ਸਹੇਲੀ ਹੈ ਪਟਿਆਲਾ ਤੋਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਹ ਸਾਂਝ ਪਾਉਂਦੇ ਹੁੰਦੇ ਆ ਸੋ ਅੱਜ ਅਸੀਂ ਸਹੇਲੀਆਂ ਨੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਸਾਰਿਆਂ ਦੇ ਨਾਲ ਤੇ ਤੁਹਾਡੇ ਸਾਰਿਆਂ ਦੇ ਜਿਹੜੇ ਸੁਨੇਹੇ ਆ ਉਹ ਵੀ ਲੈਣੇ ਨੇ ਤੇ ਸ਼ਮਿੰਦਰ ਜੀ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਰਿਸ਼ਤਿਆਂ ਦੀ ਗੱਲ ਤੋਰੀਏ ਥੋੜੇ ਜਿਹੇ ਜਿਹੜੇ ਮੈਨੂੰ ਸੁਨੇਹੇ ਆਏ ਹੋਏ ਨੇ ਮੈਂ ਉਹ ਜ਼ਰੂਰ ਸ਼ਾਮਿਲ ਕਰਨਾ ਚਾਹਾਂਗੀ
ਬਿਲਕੁਲ ਜੀ ਜ਼ਰੂਰ
ਜਗਜੀਤ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਪ੍ਰੋਗਰਾਮ ਇਜ਼ ਗੋਇੰਗ ਵੈਰੀ ਵੈਲ ਗੁੱਡ ਲੱਕ ਤੇ ਸੌਂਗ ਇਹਨਾਂ ਨੇ ਸੁਣਨ ਕੀਤੀ ਹੈ ਜੀ ਕਾਵਾਂ 2
ਗੀਤ ਮੈਂ ਸਰਬਜੀਤ ਭਾਜੀ ਨੂੰ ਦੱਸ ਦਿੰਨੀ ਆ ਜੀ, ਮੈਂ ਵੀ ਨੀ ਮੈਨੂੰ ਲੱਗਦਾ ਸੁਣਿਆ ਹੋਇਆ ਜੇ ਜਗਜੀਤ ਸੀ, ਪਰ ਤੁਹਾਡੇ ਨਾਲ ਤੁਹਾਡੀ ਫਰਮਾਇਸ਼ ਤੇ ਅੱਜ ਜਿਹੜੀ ਇਹ ਗੀਤ ਹੈ ਮੈਂ ਜ਼ਰੂਰ ਸੁਣਾਂਗੀ ਫੇਰ ਤੁਹਾਡੇ ਸਾਰਿਆਂ ਨਾਲ ਬੈਠ ਕੇ। ਸਰਬਜੀਤ ਭਾਜੀ ਤੱਕ ਤੁਹਾਡੀ ਜਿਹੜੀ ਫਰਮਾਇਸ਼ ਹੈ ਉਹ ਪਹੁੰਚ ਗਈ ਹੈ, ਸੋ ਪ੍ਰੋਗਰਾਮ ਦੇ ਵਿੱਚ ਗੀਤ ਜ਼ਰੂਰ ਚਲਾਵਾਂਗੇ ਅੱਗੇ ਤੇ ਅੱਗੇ ਜੀ। ਰਵਿੰਦਰ ਰਵੀ ਹੁਣਾਂ ਨੇ ਸਾਂਝ ਪਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਰੇ ਹਰਮਨ ਰੇਡੀਓ ਦੀ ਫੈਮਿਲੀ ਨੂੰ, ਕਹਿੰਦੇ ਆਈ ਐਮ ਰਵਿੰਦਰ ਸਿੰਘ ਵਰਕਿੰਗ ਇਨ ਮਲੇਸ਼ੀਆ ਫਰੋਮ ਇੰਡੀਆ ਪੰਜਾਬ ਲੁਧਿਆਣਾ ਖੰਨਾ ਤੋਂ ਨੇ ਜੀ ਇਹ, ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਸੋ ਸਤਿ ਸ਼੍ਰੀ ਅਕਾਲ ਰਵਿੰਦਰ ਜੀ, ਜੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਤੁਸੀਂ ਵੀ ਹੁਣ ਇਸ ਹਰਮਨ ਜਿਹੜਾ ਪਰਿਵਾਰ ਹੈ ਉਹਦਾ ਇੱਕ ਹਿੱਸਾ ਹੋ ਰਵਿੰਦਰ ਜੀ, ਬਿਲਕੁਲ ਤੁਹਾਨੂੰ ਪਿਛਲੀ ਵਾਰੀ ਵੀ ਜਿਹੜਾ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਪਾਈ ਸੀ, ਸੋ ਇਸੇ ਤਰ੍ਹਾਂ ਸਾਂਝ ਬਣਾਈ ਰੱਖਣੀ ਹੈ ਤੇ ਅੱਜ ਜਿਵੇਂ ਮੈਂ ਕਿਹਾ ਕਿ ਅਸੀਂ ਨਾਨੀ ਨਾਨਾ ਜੀ ਦੇ ਰਿਸ਼ਤੇ ਦੀ ਗੱਲ ਕਰਨੀ ਹੈ, ਸੋ ਤੁਸੀਂ ਉਹਨਾਂ ਰਿਸ਼ਤਿਆਂ ਨਾਲ ਜੁੜੀਆਂ ਯਾਦਾਂ ਜਿਹੜੀਆਂ ਅੱਜ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਨੇ ਤੇ ਇੱਕ ਗੀਤ ਦੀ ਫਰਮਾਇਸ਼ ਆਈ ਹੈ ਜੀ, ਨਾਨੀ ਮਾਂ ਕਰਕੇ ਨਿਊ ਪੰਜਾਬੀ ਸੌਂਗ ਹੈ, ਸੋ ਇਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਹੀ ਅੱਗੇ ਅਸੀਂ ਚਲਾਉਣਾ ਹੈ। ਸੋ ਕੋਹਲੀ ਹਰਪ੍ਰੀਤ ਕੋਹਲੀ ਹੁਣਾਂ ਨੇ ਵੀ ਜੀ ਸਾਡੇ ਨਾਲ ਸਾਂਝ ਪਾਈ ਹੈ ਤੇ ਇਹਨਾਂ ਨੇ ਕੋਈ ਇਨਫਰਮੇਸ਼ਨ ਸਾਂਝੀ ਕਰਨ ਦੇ ਲਈ ਕਿਹਾ ਹੈ ਸਾਨੂੰ, ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰੇ ਸਰੋਤਿਆਂ ਨੂੰ, ਤੇ ਜਿਹੜੀ ਉਹ ਇਨਫਰਮੇਸ਼ਨ ਹੈ ਜੀ ਉਹ ਹੈਗੀ ਹੈ ਬ੍ਰਿਸਬੇਨ ਵਿਸਾਖੀ ਸੈਲੀਬ੍ਰੇਸ਼ਨ ਨਗਰ ਕੀਰਤਨ ਦੇ ਰਿਗਾਰਡਿੰਗ ਹੈਗੀ ਹੈ ਜੀ, ਸੋ ਇਹਦੇ ਵਿੱਚ ਮੈਂ ਉਹ ਜ਼ਰੂਰ ਸਾਂਝੀ ਕਰ ਦਿੰਦੀ ਹਾਂ ਸਾਰੇ ਸਰੋਤਿਆਂ ਨਾਲ ਜੀ। ਸੋ ਇਹ ਕਿਸ ਦਿਨ ਹੋ ਰਹੀ ਹੈ ਜੀ, ਮੈਂ ਇਹ ਜਿਹੜਾ ਇਨਫਰਮੇਸ਼ਨ ਹੈ ਚੰਗੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਅੱਗੇ ਜ਼ਰੂਰ ਕੋਹਲੀ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਦਵਾਂਗੀ ਇਹਨੂੰ। ਸੋ ਹੁਣ ਗੱਲ ਕਰਦੇ ਹਾਂ ਸ਼ਮਿੰਦਰ ਜੀ ਨਾਨੀ ਦੇ ਰਿਸ਼ਤੇ ਦੀ, ਸੋ ਤੁਸੀਂ ਪਹਿਲਾਂ ਦੱਸੋ ਕਿ ਨਾਨੀ ਦਾ ਨਾਮ, ਨਾਨੀ ਨਾਨੀ ਦਾ ਨਾਮ ਸੁਣ ਕੇ ਜ਼ਹਿਨ ਚ ਕੀ ਆ ਜਾਂਦਾ ਤੁਹਾਡੇ?
ਬਿਲਕੁਲ ਜੀ, ਬੜਾ ਪਿਆਰਾ ਤੇ ਬੜਾ ਨਿੱਘਾ ਰਿਸ਼ਤਾ ਹੈ ਜੀ। ਇੱਕ ਐਸਾ ਰਿਸ਼ਤਾ ਹੈ ਕਿ ਜੇ ਆਪਾਂ ਆਪਣੇ ਬਚਪਨ ਦੀ ਕੋਈ ਗੱਲ ਕਰੀਏ ਤਾਂ ਇਹ ਰਿਸ਼ਤਾ ਬੜਾ ਸਾਹਮਣੇ ਉਭਰ ਕੇ ਆਉਂਦਾ ਹੈ। ਜਦੋਂ ਆਪਾਂ ਆਪਣੇ ਮਤਲਬ ਬਚਪਨ ਵਾਲੀ ਝਾਤੀ ਮਾਰੀਏ ਜਾਂ ਬਚਪਨ ਦੀ ਦੁਨੀਆ ਦਾ ਜ਼ਿਕਰ ਕਰੀਏ ਤਾਂ ਆਪਾਂ ਦੇਖਦੇ ਹਾਂ ਕਿ ਆਪਾਂ ਆਪਣੇ ਬਚਪਨ ਮਤਲਬ ਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਜਿਹੜਾ ਹੈਗਾ ਆਪਣਾ ਇਹੀ ਨਾਨਾ ਨਾਨੀ ਦਾ ਰਿਸ਼ਤਾ ਬੜਾ ਸਾਹਮਣੇ ਆਉਂਦਾ ਤੇ ਮੈਨੂੰ ਲੱਗਦਾ ਕਿ ਇਸ ਤੋਂ ਬਿਨਾਂ ਆਪਣੀ ਜਿਹੜਾ ਬਚਪਨ ਅਧੂਰਾ ਜਿਹਾ ਲੱਗਦਾ। ਤੁਹਾਡਾ ਕੀ ਖਿਆਲ ਹੈ ਇਸ ਬਾਰੇ?
ਬਿਲਕੁਲ ਬਿਲਕੁਲ ਸ਼ਮਿੰਦਰ ਜੀ, ਨਾਨੀ ਨਾਨੀ ਦਾ ਨਾਮ ਸੁਣ ਕੇ ਇੱਕ ਨਿੱਘਾ ਜਿਹਾ ਇੱਕ ਪਿਆਰਾ ਜਿਹਾ ਅਹਿਸਾਸ ਜਿਹੜਾ ਮਨ ਵਿੱਚ ਹੋ ਜਾਂਦਾ ਹੈ। ਸੋ ਉਹ ਪਿਆਰ ਦੁਲਾਰ ਹੈ ਨਾ, ਉਹ ਸਾਰਾ ਕੁਝ ਜਿਹੜਾ ਇੱਕ ਵਾਰੀ ਫੇਰ ਤੋਂ ਮਹਿਸੂਸ ਕਰਨ ਲੱਗ ਜਾਂਦੇ ਆ। ਸੋ ਕਈ ਵਾਰੀ ਕਿਉਂਕਿ ਘਰਦਿਆਂ ਦੀ ਜਦੋਂ ਮਾਂ ਬਾਪ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਹੁੰਦਾ ਹੈ ਕਿ ਉਹਨਾਂ ਨੇ ਆਪਣੀ ਜ਼ਿੰਮੇਦਾਰੀਆਂ ਨਿਭਾਉਣੀਆਂ ਹੁੰਦੀਆਂ ਨੇ, ਉਹ ਅਹਿਸਾਸ ਹੁੰਦਾ ਹੈ। ਕਈ ਵਾਰੀ ਉਹਨਾਂ ਤੋਂ ਡਾਂਟ ਵੀ ਖਾ ਲਈ ਦੀ ਹੈ, ਕਰ ਲਈ ਦੀ ਹੈ, ਪਰ ਨਾਨੀ ਨਾਨੀ ਦਾ ਜਿਹੜਾ ਅਹਿਸਾਸ ਬੜਾ ਨਿੱਘਾ ਜਿਹਾ ਹੁੰਦਾ। ਇੱਕ ਤਾਂ ਇਹ ਹੁੰਦਾ ਕਿ ਕਦੀ ਜ਼ਿਆਦਾਤਰ ਛੁੱਟੀਆਂ ਦੇ ਵਿੱਚ ਉਹਨਾਂ ਕੋਲ ਜਾਣਾ ਹੁੰਦਾ, ਸੋ ਉਹਨਾਂ ਨੂੰ ਵੀ ਹੁੰਦਾ ਹੈ ਕਿ ਜਿੰਨਾ ਰੱਜ ਕੇ ਪਿਆਰ ਦੁਲਾਰ ਇਹਨਾਂ ਨੂੰ ਦੇ ਦਈਏ ਅਸੀਂ ਆਪਣੇ ਦੋਹਤੇ ਦੋਹਤੀਆਂ ਨੂੰ, ਉਹ ਦਿੰਦੇ ਨੇ ਜੀ, ਉਹ ਬਣਦਾ ਸਰਦਾ। ਸੋ ਮੈਂ ਐਕਚੁਲੀ ਜਿਹੜੀ ਸ਼ਮਿੰਦਰ ਜੀ ਨਾਨੀ ਨਾਨੀ ਦਾ ਰਿਸ਼ਤਾ ਸਭ ਤੋਂ ਪਹਿਲਾਂ ਇਸ ਕਰਕੇ ਪਿੱਕ ਕੀਤਾ ਕਿਉਂਕਿ ਮੈਂ ਜਿਹੜੀ ਆਪਣੀ ਹੋਸ਼ ਹੈ ਉਹ ਆਪਣੇ ਨਾਨੀ ਜੀ ਕੋਲ ਸੰਭਾਲੀ ਸੀ। ਸੋ ਮੈਂ ਆਪਣੀ ਮਾਂ ਨੂੰ ਬਾਅਦ ਵਿੱਚ ਜਾਣਿਆ ਪਰ ਨਾਨੀ ਨੂੰ ਪਹਿਲਾਂ ਜਾਣਿਆ ਕਿਉਂਕਿ ਮੈਂ ਜਿਹੜਾ ਆਪਣਾ ਬਚਪਨ ਸੀਗਾ ਉਹ ਮੇਰਾ ਜਿਹੜਾ ਉਹ ਮੇਰੇ ਨਾਨੀ ਨਾਨਾ ਜੀ ਦੇ ਹੱਥਾਂ ਵਿੱਚ ਪੜਿਆ ਸੀ। ਸੋ ਪ੍ਰੋਗਰਾਮ ਜਿਹੜੇ ਮੈਂ ਰਿਸ਼ਤਿਆਂ ਦੀ ਕੜੀ ਸ਼ੁਰੂ ਕੀਤੀ ਸੀ ਇਸੇ ਕਰਕੇ ਮੈਂ ਇਹ ਰਿਸ਼ਤਾ ਜਿਹੜਾ ਨਾਨੀ ਨਾਨਾ ਜੀ ਦਾ ਸ਼ੁਰੂ ਕੀਤਾ। ਸੋ ਅੱਜ ਅਸੀਂ ਇਹਦੇ ਉੱਤੇ ਗੱਲਬਾਤ ਕਰਨੀ ਹੈ ਜੀ। ਤੇ ਵਰਿੰਦਰ ਚੀਮਾ ਹੁਣੀ ਸਾਡੇ ਨਾਲ ਜੁੜੇ ਨੇ, ਗੁਡ ਮਾਰਨਿੰਗ ਬੁਲਾ ਰਹੇ ਨੇ ਜੀ। ਤੇ ਮਹਿੰਦਰ ਸਿੰਘ ਹੰਸ ਬਰੰਪਟਨ ਕੈਨੇਡਾ ਤੋਂ ਜੁੜੇ ਨੇ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਟੋਪਿਕ ਜੀ, ਨਾਨਾ ਨਾਨੀ ਜੀ ਲਵਲੀ। ਤੇ ਮਿੰਟੂ ਜੀ ਕਮਿੰਗ ਔਰ ਆਈ ਐਮ ਲੇਟ ਜੀ। ਹਾਂ ਮਿੰਟੂ ਭਾਜੀ ਜੀ ਖਬਰਾਂ ਤੇ ਝਾਤ ਮਾਰ ਕੇ ਸਾਡੇ ਨਾਲ ਚਲੇ ਗਏ ਨੇ, ਬਿਲਕੁਲ ਤੁਸੀਂ ਥੋੜੇ ਜਿਹੇ ਲੇਟ ਹੋ ਗਏ ਅੱਜ। ਸੋ ਬਰਾੜ ਸਾਹਿਬ ਹੁਣ ਸ਼ੁੱਕਰਵਾਰ ਦੀਆਂ ਜਿਹੜੀਆਂ ਖਬਰਾਂ ਉਹਨਾਂ ਦੇ ਵਿੱਚ ਦੁਬਾਰਾ ਤੋਂ ਸਾਡੇ ਨਾਲ ਸਾਂਝ ਪਾਉਣਾ ਉਹਨਾਂ ਨੇ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ। ਤੇ ਰਵਿੰਦਰ ਰਵੀ ਜੁੜੇ ਨੇ, ਕਹਿੰਦੇ ਪਲੀਜ਼ ਭੈਣ ਜੀ ਇੱਕ ਸੌਂਗ ਪਲੇ ਕਰ ਦੇਣਾ ਜੀ ਪਲੀਜ਼, ਬੇਬੇ ਤੇਰੀ ਬੇਬੇ ਤੇਰੀ ਆਟੇ ਦੀ ਚਿੜੀ ਆ ਜੀ, ਸ਼ੈਰੀ ਮਾਨ ਦਾ ਗੀਤ। ਉਹ ਮੈਂ ਸਮਝ ਸਕਦੀ ਹਾਂ ਰਵਿੰਦਰ ਜੀ ਮਲੇਸ਼ੀਆ ਬੈਠੇ ਨੂੰ ਤੁਹਾਨੂੰ ਬੇਬੇ ਦੀਆਂ ਉਹ ਆਟੇ ਦੀਆਂ ਚਿੜੀਆਂ ਜਿਹੜੀਆਂ ਉਹ ਜ਼ਰੂਰ ਯਾਦ ਆਉਂਦੀਆਂ ਹੋਣੀਆਂ, ਸਾਨੂੰ ਵੀ ਆਉਂਦੀਆਂ ਜੀ। ਪਰ ਚਲੋ ਕੋਈ ਗੱਲ ਨੀ, ਹਰਮਨ ਪਰਿਵਾਰ ਵੀ ਜਿਹੜਾ ਸਾਡਾ ਇੱਥੇ ਬੈਠ ਕੇ ਅਸੀਂ ਗੱਲਾਂ ਬਾਤਾਂ ਕਰਕੇ ਉਹ ਯਾਦਾਂ ਨੂੰ ਯਾਦ ਕਰ ਲਈਦਾ ਹੈ, ਤੇ ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਕਦੀ ਖੁਸ਼ ਹੋ ਜਾਈਦਾ ਹੈ ਤੇ ਕਦੀ ਅਸੀਂ ਅੱਖਾਂ ਭਰ ਲਈਦੀਆਂ ਉਹਨਾਂ ਵੇਲਿਆਂ ਨੂੰ ਯਾਦ ਕਰਕੇ ਜੀ। ਸ਼ਮਿੰਦਰ ਜੀ
ਬਿਲਕੁਲ ਜੀ ਬਿਲਕੁਲ ਅਨਮੋਲ ਹੁੰਦੇ ਆ, ਇੰਨੇ ਇਮੋਸ਼ਨਲ ਹੁੰਦੇ ਨੇ ਕਿ ਆਪਾਂ ਇਹਨਾਂ ਨਾਲ ਮੱਲੋ ਮੱਲੀ ਆਪਾਂ ਜੁੜੇ ਰਹਿੰਦੇ ਆ, ਟਾਈਮ ਬੰਨਿਆ ਹੋਵੇ ਟਾਈਮ ਦੇ ਵਿੱਚ ਬਿਜ਼ੀ ਹੋਵੇ ਪਰ ਫਿਰ ਵੀ ਆਪਾਂ ਇਸ ਰਿਸ਼ਤੇ ਦਾ ਇੰਟਰਨਲੀ ਆਪਾਂ ਇੰਨੇ ਬੰਨੇ ਹੁੰਦੇ ਆ ਕਿ ਆਪਣੇ ਨਾਲ ਨਾਲ ਕੰਮ ਕਰਦੇ ਦੌਰਾਨ ਵੀ ਆਪਣੇ ਰਿਸ਼ਤੇ ਨਾਲ ਨਾਲ ਜੁੜੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਬਿਲਕੁਲ ਜੀ
ਜੀ ਬਿਲਕੁਲ। ਔਰ ਦੂਸਰੀ ਗੱਲ ਇਹ ਹੁੰਦੀ ਹੈ ਸ਼ਮਿੰਦਰ, ਜਦੋਂ ਅਸੀਂ ਬੈਠ ਕੇ ਉਹ ਗੱਲ ਕਰਦੇ ਆ ਨਾ ਤੇ ਅੰਦਰੋਂ ਫਿਰ ਉਹ ਇੱਕ ਜਿਹੜਾ ਬੱਚਾ ਸੀਗਾ ਉਸ ਟਾਈਮ ਦਾ ਉਹ ਫੇਰ ਤੋਂ ਜ਼ਿੰਦਾ ਹੋ ਜਾਂਦਾ ਹੈ। ਬਾਹਰੋਂ ਅਸੀਂ ਵੱਡੇ ਹੋ ਰਹੇ ਆ, ਸਾਡੀਆਂ ਬੋਡੀਜ਼ ਗਰੋ ਕਰ ਰਹੀਆਂ, ਪਰ ਅੰਦਰ ਕਿਤੇ ਉਹ ਇੱਕ ਛੋਟਾ ਜਿਹਾ ਬੱਚਾ ਜਿਹੜਾ ਸਭ ਦੇ ਲੁਕਿਆ ਹੁੰਦਾ, ਉਹ ਜਦੋਂ ਯਾਦਾਂ ਅਸੀਂ ਯਾਦ ਕਰਦੇ ਆ ਤੇ ਫੇਰ ਉਹ ਬੱਚਾ ਉਸੇ ਤਰ੍ਹਾਂ, ਅਸੀਂ ਜਿਹੜੇ ਅੱਜ ਵੱਡੇ ਹੋ ਗਏ ਆ ਫੇਰ ਤੋਂ ਬੱਚੇ ਬਣ ਜਾਂਦੇ ਆ ਅੰਦਰ। ਸੋ ਜਿਵੇਂ ਰਵਿੰਦਰ ਰਵੀ ਹੁਣਾਂ ਨੇ ਆਟੇ ਦੀ ਖਿੜੀ ਯਾਦ ਆ ਗਈ ਇਹਨਾਂ ਨੂੰ, ਸੋ ਮੈਨੂੰ ਯਾਦ ਆਉਂਦੀ ਹੈ ਜੀ ਮੇਰੇ ਨਾਨੀ ਦੇ ਨਾਲ ਇੱਕ ਗੁੱਡੀ ਜਿਹੜੀ ਉਹਨਾਂ ਨੇ ਮੈਨੂੰ ਆਪਣੇ ਹੱਥੀ ਬਣਾ ਕੇ ਦਿੱਤੀ ਹੁੰਦੀ ਸੀ ਸ਼ਮਿੰਦਰ ਜੀ, ਕਿਉਂਕਿ ਮੈਂ ਆਪਣੀ ਨਾਨੀ ਦੀ ਬੜੀ ਲਾਡਲੀ ਸੀ, ਮੇਰੀਆਂ ਬਾਕੀ ਭੈਣ ਭਰਾ ਮੰਮੀ ਡੈਡੀ ਤੋਂ ਰਹਿੰਦੇ ਸੀਗੇ, ਸੋ ਮੈਂ ਇਕੱਲੀ ਸੀ ਜਿਹੜੀ ਆਪਣੇ ਨਾਨੀ ਜੀ ਕੋਲ ਰਹਿੰਦੀ ਸੀ ਤੇ ਬੜੀ ਲਾਡਲੀ ਹੁੰਦੀ ਸੀ ਉਹਨਾਂ ਦੇ, ਤੇ ਉਹਨਾਂ ਨੇ ਵੀ ਮੇਰੀ ਹਰ ਗੱਲ ਨੂੰ ਪੂਰਾ ਕੀਤਾ ਤੇ ਇੱਕ ਉਹਨਾਂ ਨੇ ਮੈਨੂੰ ਗੁੱਡੀ ਬਣਾ ਕੇ ਦਿੱਤੀ ਹੁੰਦੀ ਸੀ ਆਪਣੇ ਹੱਥੀ ਨਾ, ਜਿਹੜੀ ਕੱਪੜੇ ਦੀ ਗੁੱਡੀ ਹੁੰਦੀ ਸੀਗੀ, ਔਰ ਮੈਨੂੰ ਯਾਦ ਹੈ ਉਹਦੇ ਵਾਲ ਪਰਾਂਦੀ ਕੱਟ ਕੇ ਵਾਲ ਬਣਾਏ ਹੁੰਦੇ ਸੀ, ਉਹਦੀਆਂ ਅੱਖਾਂ, ਯਾਨੀ ਸਭ ਕੁਝ ਹੱਥਾਂ ਨਾਲ ਬਣਾਇਆ ਹੁੰਦਾ ਸੀ ਉਹਨਾਂ ਨੇ ਉਸ ਗੁੱਡੀ ਦਾ, ਤੇ ਮੈਨੂੰ ਵੀ ਬੜੀ ਪਿਆਰੀ ਲੱਗਦੀ ਹੁੰਦੀ ਸੀ ਉਹ ਗੁੱਡੀ। ਅੱਜ ਮੇਰੇ ਕੋਲ ਹੈ ਨੀ ਪਰ ਮੇਰੀਆਂ ਯਾਦਾਂ ਦੇ ਵਿੱਚ ਮੈਨੂੰ ਅੱਜ ਵੀ ਉਹ ਇੱਕਦਮ ਓਦਾਂ ਹੀ ਦਿਸਦੀ ਹੈ, ਤੇ ਮੈਨੂੰ ਉਹ ਗੁੱਡੀ ਬੜੀ ਪਿਆਰੀ ਹੁੰਦੀ ਸੀ, ਉਹਨੂੰ ਮੈਂ ਨਾਲ ਹੀ ਸਲਾਉਣਾ, ਸਵੇਰੇ ਉੱਠਦੀ ਨੇ ਪਹਿਲਾਂ ਉਹ ਗੁੱਡੀ ਨੂੰ ਹੱਥ ਚ ਫੜ ਲੈਣਾ ਤੇ ਜਦੋਂ ਮੈਂ ਸਕੂਲ ਵੀ ਜਾਣਾ ਹੁੰਦਾ ਸੀ ਤੇ ਤਾਂ ਵੀ ਗੁੱਡੀ ਨੂੰ ਸੁਲਾ ਕੇ ਜਾਂਦੀ ਹੁੰਦੀ ਸੀ ਵੀ ਮੈਂ ਹੁਣ ਸਕੂਲ ਚੱਲੀ ਆ, ਮੈਨੂੰ ਏਦਾਂ ਲੱਗਦਾ ਸੀ ਵੀ ਇਹ ਗੁੱਡੀ ਮੈਨੂੰ ਯਾਦ ਕਰੂਗੀ। ਸੋ ਬੀਜੀ ਨੇ ਵੀ ਉਸ ਗੁੱਡੀ ਦੇ ਲਈ, ਫਿਰ ਮੈਂ ਕਦੀ ਉਹਦੇ ਲਈ ਬੀਜੀ ਨੂੰ, ਮੈਂ ਆਪਣੇ ਨਾਨੀ ਜੀ ਨੂੰ ਬੀਜੀ ਕਹਿੰਦੀ ਸੀ, ਸੋ ਉਹਨਾਂ ਨੂੰ ਮੈਂ ਕਦੀ ਕਹਿਣਾ ਕਿ ਮੈਨੂੰ ਇਹਦੇ ਲਈ ਫਰਾਕ ਬਣਾ ਕੇ ਦਿਓ, ਕਦੀ ਇਹਦੇ ਲਈ ਸੂਟ ਬਣਾ ਕੇ ਦਿਓ, ਜੇ ਸਰਦੀ ਆ ਜਾਂਦੀ ਸੀ ਤੇ ਮੈਂ ਉਹਨਾਂ ਨੂੰ ਕਹਿਣਾ ਇਹਦੇ ਲਈ ਕੋਟੀ ਬਣੋ, ਤੇ ਫਿਰ ਮੈਨੂੰ ਯਾਦ ਆ ਕਿ ਮੈਨੂੰ ਵੀ ਬੀਜੀ ਨੇ ਸਿਲਾਈ ਦੇ ਵਿੱਚ, ਸਿਲਾਈ ਤੋਂ ਪਹਿਲਾਂ ਉਹਨਾਂ ਨੇ ਨਾ ਮੈਨੂੰ ਝਾੜੂ ਦੇ ਤੀਲਿਆਂ ਦੇ ਵਿੱਚ ਉਹ ਕੁੰਡੇ ਪਾ ਕੇ ਦੇ ਦੇਣੇ ਉੱਨ ਨਾਲ, ਤੇ ਉਹਨਾਂ ਨੇ ਕਹਿਣਾ ਲੈ ਹੁਣ ਤੂੰ ਆਪਣੀ ਗੁੱਡੀ ਲਈ ਸਕਾਫ ਪਾਉਣ, ਤੇ ਮੈਂ ਪਹਿਲੀ ਵਾਰ ਜਦੋਂ ਸਿਲਾਈਆਂ ਚਲਾਈਆਂ ਸੀਗੀਆਂ ਉਹਨਾਂ ਨੇ ਹੀ ਮੈਨੂੰ ਸਿਖਾਈਆਂ ਸੀਗੀਆਂ, ਤੇ ਉਦੋਂ ਮੈਂ ਆਪਣੀ ਗੁੱਡੀ ਦੇ ਲਈ, ਮੈਨੂੰ ਯਾਦ ਆ ਇੱਕ ਸਕਾਫ ਬੁਣਿਆ ਸੀ। ਸੋ ਇਹ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜੀ, ਬੜੀਆਂ ਛੋਟੀਆਂ ਯਾਦਾਂ ਹੁੰਦੀਆਂ ਕਿਸੇ ਨੂੰ ਸ਼ਾਇਦ, ਪਰ ਮੇਰੇ ਲਈ ਇਹ ਬੜੀਆਂ ਨਿੱਘੀਆਂ ਯਾਦਾਂ ਨੇ। ਸੋ ਇਹੋ ਜਿਹੀਆਂ ਨਿੱਘੀਆਂ ਯਾਦਾਂ ਤੁਹਾਡੇ ਜ਼ਹਿਨ ਚ ਵੀ ਬਹੁਤ ਹੋਣੀਆਂ ਨੇ, ਸੋ ਤੁਸੀਂ ਬੇਝਿਜਕ ਹੋ ਕੇ ਸਾਡੇ ਨਾਲ ਉਹਨਾਂ ਦੀ ਸਾਂਝ ਪਾਓ। ਸੋ ਸ਼ਮਿੰਦਰ ਜੀ ਤੁਸੀਂ ਵੀ ਕੁਝ ਯਾਦਾਂ ਯਾਦ ਕਰੋ ਤੇ ਅਸੀਂ ਇੱਕ ਗੀਤ ਸੁਣ ਲਈਏ, ਉਸ ਤੋਂ ਬਾਅਦ ਫੇਰ ਅਸੀਂ ਆਪਣੀਆਂ ਯਾਦਾਂ ਦੀ ਝੜੀ ਲਾਉਂਦੇ ਆ, ਕੀ ਕਹਿੰਦੇ ਹੋ?
ਬਿਲਕੁਲ ਜੀ ਬਿਲਕੁਲ, ਫਿਰ ਮਿਲਦੇ ਆ।
ਇਹ ਗੀਤ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ, ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ, ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ, ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ।
ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ, ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ, ਤੰਗੀ ਚਿੜੀ ਤੇਰੀ ਡੱਕੇ ਤੇ ਤੰਗੀ। ਮੈਨੂੰ ਸੁਪਨੇ ਚ ਆਣ ਕੇ ਜਗਾਉਂਦੀ ਨੀ ਤੇ ਤੇ
ਜੀ ਨੀ ਬੇਬੇ ਤੇਰੀ ਆਟੇ ਦੀ ਚਿੜੀ ਰਵਿੰਦਰ ਰਵੀ ਜੀ ਹੁਣਾਂ ਦੀ ਫਰਮਾਇਸ਼ ਦੇ ਉੱਤੇ ਅਸੀਂ ਇਹ ਗੀਤ ਚਲਾਇਆ ਸੀ ਤੇ ਮੈਨੂੰ ਪਤਾ ਹੈ ਜੀ ਕਿ ਸਿਰਫ ਰਵਿੰਦਰ ਰਵੀ ਹੁਣਾਂ ਨੇ ਹੀ ਨਹੀਂ ਬਾਕੀ ਜਿਹੜੇ ਵੀ ਸੁਣ ਰਹੇ ਸੀ ਸਾਰਿਆਂ ਨੂੰ ਆਪਣੀ ਮਾਂ ਦੇ ਹੱਥਾਂ ਦੀ ਬਣਾਈ ਉਹ ਆਟੇ ਦੀ ਚਿੜੀ ਜ਼ਰੂਰ ਯਾਦ ਆ ਗਈ ਹੋਣੀ ਹੈ ਮੈਨੂੰ ਤਾਂ ਜੀ ਜ਼ਰੂਰ ਆਈ ਬਿਲਕੁਲ ਜਦੋਂ ਲੋਹ ਤੇ ਰੋਟੀਆਂ ਪੱਕਦੀਆਂ ਹੁੰਦੀਆਂ ਸੀ ਜਾਂ ਚੁੱਲ੍ਹੇ ਤੇ ਰੋਟੀਆਂ ਲੱਥਦੀਆਂ ਹੁੰਦੀਆਂ ਸੀ ਤੇ ਮੰਮੀ ਤੋਂ ਆਟਾ ਲੈ ਕੇ ਉਹਦੀ ਇੱਕ ਚਿੜੀ ਜਿਹੀ ਜ਼ਰੂਰ ਬਣਾ ਲਈਦੀ ਸੀਗੀ ਪਹਿਲਾਂ ਮੰਮੀ ਨੇ ਸਾਨੂੰ ਸਿਖਾਈ ਕਿ ਉਹ ਕਿੱਦਾਂ ਬਣਦੀ ਹੈ ਫਿਰ ਉਹਨੂੰ ਉਹ ਚਿੜੀ ਨੂੰ ਬਣਾ ਕੇ ਇੱਕ ਤੀਖਾ ਜਿਹਾ ਤੀਲਾ ਲੈ ਲੈਣਾ ਉਹਦੇ ਵਿੱਚ ਲਗਾ ਕੇ ਤੇ ਫਿਰ ਉਹ ਕਿੰਨੀ ਪਿਆਰੀ ਲੱਗਦੀ ਹੁੰਦੀ ਸੀ ਉਹ ਇੱਕ ਨਿਮਾਣੀ ਜਿਹੀ ਚੀਜ਼ ਵੀ ਸਾਡੇ ਲਈ ਬੜੀ ਅਣਮੁੱਲੀ ਹੁੰਦੀ ਸੀ ਸੋ ਇਹੀ ਬਚਪਨ ਹੁੰਦਾ ਸੀ ਜੀ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਅਸੀਂ ਕਿੰਨੇ ਖੁਸ਼ ਹੋ ਜਾਂਦੇ ਹੁੰਦੇ ਸੀ ਤੇ ਆਪਣੇ ਆਪ ਨੂੰ ਕਿੰਨੇ ਅਮੀਰ ਸਮਝਦੇ ਸੀ ਤੇ ਅੱਜ ਵੇਲਾ ਸਾਡੇ ਕੋਲ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਹੈ ਚੰਗੇ ਅਮੀਰ ਆ ਤੇ ਫੇਰ ਵੀ ਲੱਗਦਾ ਵੀ ਕਿਤੇ ਨਾ ਕਿਤੇ ਅਸੀਂ ਗਰੀਬ ਆ ਕੁਛ ਨਾ ਕੁਛ ਖੁਸਿਆ ਹੋਇਆ ਹੈ ਸੋ ਇਹੀ ਸਾਂਝ ਹੈ ਜੀ ਸਾਡੀਆਂ ਯਾਦਾਂ ਦੀ ਜਿਹੜੀਆਂ ਅਸੀਂ ਇੱਕ ਦੂਜੇ ਨਾਲ ਪ੍ਰੋਗਰਾਮ ਦੇ ਵਿੱਚ ਪਾਉਣੀਆਂ ਨੇ ਅੱਜ ਸੋ ਸ਼ਮਿੰਦਰ ਜੀ ਕਿਵੇਂ ਦਾ ਲੱਗਾ ਗੀਤ
ਬਹੁਤ ਵਧੀਆ ਜੀ ਬੜਾ ਆਪਣਾ ਪਨ ਜਿਹਾ ਲੱਗਿਆ ਇਸ ਗੀਤ ਦੇ ਵਿੱਚ ਬਹੁਤ ਚੰਗਾ ਲੱਗਿਆ ਜੀ
ਜੀ ਸੋ ਕੋਹਲੀ ਸਾਹਿਬ ਹੁਣਾਂ ਨੇ ਜਿਹੜੀ ਇਨਫਰਮੇਸ਼ਨ ਮੈਨੂੰ ਕਿਹਾ ਸੀਗਾ ਦੱਸਣ ਲਈ ਬ੍ਰਿਸਬੇਨ ਵਿਸਾਖੀ ਸੈਲੀਬ੍ਰੇਸ਼ਨ ਦੇ ਨਗਰ ਕੀਰਤਨ ਦੇ ਸੰਬੰਧੀ ਉਹ ਮੈਂ ਦੱਸ ਦਿੰਦੀ ਹਾਂ ਜੀ 29 ਅਪ੍ਰੈਲ ਨੂੰ ਇਹ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ ਹੈ ਸੋ ਸਭ ਨੇ ਵੱਧ ਚੜ ਕੇ ਹਿੱਸਾ ਲੈਣਾ ਹੈ ਬ੍ਰਿਸਬੇਨ ਵਾਸੀਆਂ ਨੇ ਤੇ ਜਿਹੜੇ ਇਹ ਗੁਰਦੁਆਰੇ ਹੈਗੇ ਆ ਜੀ ਇਹ 8 ਮੇਲ ਪਲੇਨਸ ਗੁਰਦੁਆਰਾ ਦੇ ਵਿੱਚ ਹੋ ਰਿਹਾ ਹੈ ਜੀ ਗੁਰੂ ਨਾਨਕ ਸਿੱਖ ਗੁਰਦੁਆਰਾ ਇਨਾਲਾ ਤੇ ਸਿੰਘ ਸਭਾ ਬ੍ਰਿਸਬੇਨ ਗੁਰਦੁਆਰਾ ਤੇਗਮ ਤੇ ਖਾਲਸਾ ਕੌਮੀ ਸ਼ਹੀਦ ਗੁਰਦੁਆਰਾ ਸਾਹਿਬ ਮਕੈਂਜੀ ਦੇ ਵਿਚ ਜਿਹੜੇ ਇਹ ਪ੍ਰੋਗਰਾਮ ਹੋਣੇ ਨੇ ਜੀ ਸੋ 29 ਅਪ੍ਰੈਲ 2017 ਨੂੰ 10:15 ਦੇ ਕਰੀਬ ਇਹ ਪ੍ਰੋਗਰਾਮ ਸ਼ੁਰੂ ਹੋਣੇ ਆ ਅਰਦਾਸ ਦੇ ਨਾਲ ਤੇ ਉਸ ਤੋਂ ਬਾਅਦ ਗਤਕਾ ਹੋਏਗਾ ਤੇ ਬਾਕੀ ਹੋਰ ਜਿਹੜੇ ਪ੍ਰੋਗਰਾਮ ਇਹਦੇ ਵਿਚ ਹੋਣਗੇ ਸੋ ਤੁਸੀਂ ਸਾਰਿਆਂ ਨੇ ਜਿਹੜੇ ਬ੍ਰਿਸਬੇਨ ਵਾਸੀ ਉਹਨਾਂ ਨੇ ਇਹਦੇ ਵਿਚ ਵੱਧ ਚੜ ਕੇ ਜਿਹੜਾ ਹਿੱਸਾ ਲੈਣਾ ਸੋ ਦਿਨ ਜਿਹੜਾ ਹੈ ਜੀ 29 ਅਪ੍ਰੈਲ ਨੂੰ ਹੈ ਤੇ ਸਮਾਂ ਕੁਛ ਕਰੀਬ 10:15 ਜਿਹੜੀ ਇਹ ਸ਼ੁਰੂ ਹੋਣਾ ਹੈ ਤੇ ਉਸ ਤੋਂ ਬਾਅਦ ਸਾਡੇ ਨਾਲ ਜੀ ਕੁਲਦੀਪ ਕੌਰ ਹੁਣਾਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿਚ ਸ਼ਮਿੰਦਰ ਜੀ
ਜੀ
ਔਰ ਬੜੀ ਹੀ ਇਹਨਾਂ ਨੇ ਇੱਕ ਇਮੋਸ਼ਨ ਜੀ ਸਾਡੇ ਬੜੇ ਪਿਆਰੇ ਲਿਸਨਰਸ ਨੇ ਤੇ ਹਮੇਸ਼ਾ ਆਪਣੀਆਂ ਜਿਹੜੀਆਂ ਯਾਦਾਂ ਜਾਂ ਆਪਣੇ ਵਿਚਾਰ ਹੈ ਉਹ ਸਾਡੇ ਨਾਲ ਸਾਂਝੇ ਕਰਦੇ ਨੇ ਤੇ ਅੱਜ ਵੀ ਇਹਨਾਂ ਨੇ ਇਮੋਸ਼ਨਲ ਕਰ ਦਿੱਤਾ ਮੈਂ ਇਹਨਾਂ ਦਾ ਮੈਸੇਜ ਪੜ੍ਹ ਰਹੀ ਸੀਗੀ ਤੇ ਸਾਰਿਆਂ ਨਾਲ ਸਾਂਝਾ ਕਰਦੀ ਆ ਜੀ ਨਾਨੀ ਦੇ ਬਾਰੇ ਲਿਖਿਆ ਹੋਇਆ ਤੇ ਨਾਲ ਇਹਨਾਂ ਨੇ ਇੱਕ ਆਪਣੇ ਨਾਨੀ ਜੀ ਦੀ ਤਸਵੀਰ ਭੇਜੀ ਹੋਈ ਆ ਮੰਜੇ ਤੇ ਬੈਠੇ ਹੋਏ ਨੇ ਬੜੇ ਸਾਦਾ ਜਿਹੇ ਪੰਜਾਬੀ ਔਰਤ ਸਿਰ ਢੱਕਿਆ ਹੋਇਆ ਤੇ ਬਿਲਕੁਲ ਤੁਹਾਡੇ ਨਾਨੀ ਚੋਂ ਮੈਨੂੰ ਆਪਣੇ ਨਾਨੀ ਦਿਸ ਰਹੇ ਨੇ ਕੁਲਦੀਪ ਜੀ ਸੋ ਕਵਿਤਾ ਇਸ ਤਰ੍ਹਾਂ ਕੁਛ ਇਹਨਾਂ ਨੇ ਲਾਈਨਾਂ ਲਿਖੀਆਂ ਕਹਿੰਦੇ ਮੇਰੀ ਮਾਂ ਨੂੰ ਵੀ ਮੇਰੀ ਮਾਂ ਵੀ ਬੁਲਾਵੇ ਤੈਨੂੰ ਕਹਿ ਪਿਆਰੀ ਮਾਂ ਤੇਰਾ ਦਰਜਾ ਹੈ ਰੱਬ ਜਿਹਾ ਉੱਚਾ ਜਹਾਂ ਤੇਰੇ ਆਂਚਲ ਹੈ ਧੁੱਪ ਠੰਡੀ ਛਾਂ ਤੂੰ ਜੀਣਾ ਸਿਖਾਇਆ ਸਭ ਨੂੰ ਸਭ ਤੇ ਲਟਾਉਂਦੀ ਜਾਨ ਨਾਨੀ ਮਾਂ ਨਾਨੀ ਮਾਂ ਬਾਕੀ ਸਾਰੇ ਪੁੱਛਦੇ ਕੀ ਕਰਦੀ ਕੰਮ ਕਿਵੇਂ ਪੀਆਰ ਕਿਵੇਂ ਪਰ ਇੱਕ ਮੇਰੇ ਪਿਆਰੇ ਨਾਨੀ ਜੀ ਜੋ ਇਹੀ ਕਹਿੰਦੇ ਕਿ ਪੁੱਤ ਜਲਦੀ ਆ ਜਾ ਕਿਤੇ ਬਿਨ ਮਿਲੇ ਨਾ ਤੁਰ ਜਾਵਾਂ ਮਾਂ ਤੋਂ ਵੀ ਵੱਧ ਮੇਰੇ ਲਈ ਅਰਦਾਸਾਂ ਕਰਦੀ ਹੈ ਤੇ ਵਾਹਿਗੁਰੂ ਜੀ ਬਹੁਤ ਲੰਬੀ ਉਮਰ ਬਖਸ਼ ਕੇ ਸਾਡੇ ਨਾਨਕੇ ਘਰ ਦੇ ਨਾਲ ਜਿਹੜੇ ਸਾਂਝ ਜੋੜੀ ਰੱਖਣ ਨਾਨੀ ਨਾਨੇ ਨਾਲ ਹੀ ਨਾਨਕੇ ਨੇ ਜੀ ਤੇ ਨਾਨਾ ਜੀ ਤੋਂ ਤਾਂ ਕਹਿੰਦੇ ਡਰ ਲੱਗਦਾ ਸੀ ਪਰ ਹੁਣ ਉਹ ਵੀ ਪਿਆਰ ਨਾਲ ਅੱਖਾਂ ਭਰ ਲੈਂਦੇ ਨੇ ਤੇ ਉਡੀਕ ਚ ਰਹਿੰਦੇ ਨੇ ਸੋ ਬਿਲਕੁਲ ਕੁਲਦੀਪ ਜੀ, ਇਹ ਜਿਹੜਾ ਜਜ਼ਬਾਤ ਜਿਹੜੇ ਸਾਡੇ ਸਾਰਿਆਂ ਦੇ ਸਾਂਝੇ ਹੁੰਦੇ ਆ, ਉਹਨਾਂ ਨੂੰ ਅਸੀਂ ਜਿਹੜੇ ਅੱਖਰਾਂ ਦੇ ਵਿੱਚ ਵੱਖਰੀ ਵੱਖਰੀ ਤਰ੍ਹਾਂ ਉਹਨਾਂ ਨੂੰ ਅਸੀਂ ਜਿਹੜਾ ਐਕਸਪ੍ਰੈਸ ਕਰ ਸਕਦੇ ਆ, ਪਰ ਜਿਹੜੇ ਜਜ਼ਬਾਤ ਉਹ ਇਮੋਸ਼ਨ ਸਾਡੇ ਸਭ ਦੇ ਹੀ ਸਾਂਝੇ ਹੁੰਦੇ ਨੇ। ਬਿਲਕੁਲ ਜੀ, ਪਰਮਾਤਮਾ ਕਰੇ ਜਲਦੀ ਤੋਂ ਜਲਦੀ ਤੁਸੀਂ ਆਪਣੇ ਨਾਨੀ ਜੀ ਦੇ ਗਲ ਉਹਨਾਂ ਨੂੰ ਗਲਵੱਕੜੀ ਪਾ ਸਕੋ, ਉਹਨਾਂ ਦੇ ਨਾਲ ਬੈਠ ਕੇ ਕੁਝ ਸਮਾਂ ਜਿਹੜਾ ਬਿਤਾ ਸਕੋ। ਬਿਲਕੁਲ ਜੀ, ਮਾਵਾਂ ਦੀਆਂ ਵੀ ਮਾਵਾਂ ਹੁੰਦੀਆਂ ਨੇ ਨਾਨੀਆਂ, ਸੋ ਪਿਆਰ ਵੀ ਉਹ ਦੁੱਗਣਾ ਹੀ ਮਿਲਦਾ ਜੋ ਮਾਂ ਤੋਂ ਮਿਲਦਾ, ਉਸ ਤੋਂ ਦੁੱਗਣਾ ਹੀ ਪਿਆਰ ਫਿਰ ਨਾਨੀ ਤੋਂ ਮਿਲਦਾ। ਸੋ ਇਹ ਬੜੇ ਪਿਆਰੇ ਪਿਆਰੇ ਰਿਸ਼ਤੇ ਨੇ ਜੀ ਜ਼ਿੰਦਗੀ ਚ ਜੋ ਪਰਮਾਤਮਾ ਨੇ ਸਾਨੂੰ ਬਖਸ਼ੇ ਹੋਏ ਨੇ। ਉਹ ਬੜੀ ਪਿਆਰੀ ਜਿਹੀ ਤੁਸੀਂ ਇਹ ਜਿਹੜੀਆਂ 4-5 ਲਾਈਨਾਂ ਲਿਖ ਕੇ ਭੇਜੀਆਂ ਨੇ ਨਾਨੀ ਦੇ ਰਿਸ਼ਤੇ ਨੂੰ, ਬੜੀ ਚੰਗੀ ਤਰ੍ਹਾਂ ਇਹਨਾਂ ਨੇ ਉਜਾਗਰ ਕੀਤਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਪਰਮਾਤਮਾ ਤੁਹਾਡੇ ਨਾਨੀ ਜੀ ਨੂੰ ਤੇ ਨਾਨਾ ਜੀ ਨੂੰ ਚੜ੍ਹਦੀਆਂ ਕਲਾ ਚ ਬਖਸ਼ਣ ਤੇ ਲੰਬੀਆਂ ਉਮਰਾਂ ਉਹਨਾਂ ਨੂੰ ਬਖਸ਼ਣ। ਤੇ ਸ਼ਵਿੰਦਰ ਜੀ, ਇੱਕ ਹੋਰ ਜਿਹੜਾ ਇਸੇ ਦੇ ਰਿਗਾਰਡਿੰਗ, ਹਰਦੀਪ ਹੋਣਾ ਨੇ ਸਿਡਨੀ ਤੋਂ ਮੈਨੂੰ ਭੇਜਿਆ ਹੈ ਜੀ ਇੱਕ ਮੈਸੇਜ, ਬੜਾ ਪਿਆਰਾ ਹੈ, ਉਹ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਸਫ਼ਰ ਸਾਂਝ ਕਹਿੰਦੇ, ਨਾਨੀ ਦੀ ਇੱਕ ਯਾਦ, ਜਦੋਂ ਰੇਡੀਓ ਆਨ ਕੀਤਾ ਤਾਂ ਨਾਨੀ ਨਾਨੀ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਚੱਲ ਰਹੀਆਂ ਸਨ। ਮੇਰਾ ਵੀ ਜੀ ਕੀਤਾ ਕਿ ਮੇਰੀ ਨਾਨੀ ਨੂੰ ਯਾਦ ਕਰ ਮੇਰਾ ਵੀ ਜੀ ਕੀਤਾ ਮੇਰੀ ਨਾਨੀ ਨੂੰ ਯਾਦ ਕਰਨ ਲਈ। ਸੋ ਮੇਰੀ ਯਾਦ ਇੱਕ ਕਵਿਤਾ ਦੇ ਰੂਪ ਚ ਭੇਜ ਰਹੀ ਹਾਂ ਜੋ ਮੈਂ 2010 ਚ ਲਿਖੀ ਸੀ, ਨਾਨੀ ਦਾ ਬਾਗ। ਬਹੁਤ ਸੋਹਣੀ ਜੀ, ਨਾਨੀ ਦਾ ਬਾਗ। ਉਦੋਂ ਬਹੁਤ ਹੀ ਨਿੱਕੀ ਸਾ ਜਦ ਨਾਨੀ ਤੁਰ ਗਈ, ਮੈਨੂੰ ਤਾਂ ਉਸਦਾ ਚਿਹਰਾ ਵੀ ਯਾਦ ਨਹੀਂ। ਕੋਈ ਮਾਂ ਦੀਆਂ ਰੱਖੀਆਂ ਕਹਿੰਦੇ ਸਾਂਭ ਸੰਭਾ ਜਿਹੜੀਆਂ ਸਾਂਭ ਸਾਂਭ ਨਾਨੀ ਦੀਆਂ ਨਿਸ਼ਾਨੀਆਂ, ਉਹਨਾਂ ਚੋਂ ਮੈਂ ਨਾਨੀ ਦਾ ਚਿਹਰਾ ਤੱਕ ਲੈਂਦੀ ਆ। ਤੇ ਦਿੱਤੀ ਦੁਰਲੱਭ ਜਿਹੜੀ ਸੁਗਾਤਨੀ, ਉਹਨਾਂ ਨੇ ਹੱਥੀ ਕੱਢਿਆ ਬਾਗ ਮੇਰੇ ਵਿਆਹ ਦੇ ਸ਼ਗਨਾਂ ਵੇਲੇ, ਨਾਨੀ ਬਾਗ ਰਿਹਾ ਹਰਦਮ ਕੋਲੇ ਪਹਿਲਾਂ, ਤੇ ਹੋਈ ਨਾਈ ਧੋਈ ਇਸ ਬਾਗ ਨੇ, ਮੈਂ ਬੁੱਕਲ ਲਈਓ ਲੱਗਿਆ ਜਿਉ ਨਾਨੀ ਨੇ ਮੈਨੂੰ ਆ ਗਲਵੱਕੜੀ ਪਾਈ ਨੰਦਾ। ਬਾਦ ਸਾਖ ਸੰਬੰਧੀਆਂ ਜੋੜੀ ਨੂੰ ਜਦ ਪਾਏ ਨਿਉਂਦੇ, ਨਾਨੀ ਬਾਗ ਨੇ ਦਿੱਤੀਆਂ ਅਸੀਸਾਂ, ਪੁੱਤ ਰਹੋ ਜੁਗ ਜੁਗ ਜਿਉਂਦੇ ਬਾਲ ਬਲੇਟ ਆਪਦਾ, ਦੁਲਾਰਮਾ ਨੇ ਦਿੱਤਾ ਨਾਨੀ ਪਿਆਰ ਦੀ ਨੂੰ ਸੋਰੀ ਤੋਰਨ ਵੇਲੇ ਮਾਂ, ਨਾਨੀ ਦੀ ਨਿਸ਼ਾਨੀ ਰੱਖਦੀ ਆ ਮੈਂ ਹਿੱਕ ਨਾਲ ਲਾ ਕੇ ਧੀ ਆਪਣੀ ਨੂੰ ਦੇਵਾਂਗੀ ਉਹਦੇ ਵਿਆਹ ਦੇ ਸ਼ਗਨਾਂ ਮੌਕੇ, ਨਾਨੀ ਦਿੱਤੀ ਪਿਆਰ ਅਸੀਸ ਮੇਰੀ ਧੀ ਨੂੰ ਵੀ, ਲੱਗ ਜਾਵੇ ਨਾਨੀ ਵਾਲੇ ਗੁਣਾਂ ਦੀ ਗੁੱਥਲੀ ਪੀੜੀ ਦਰ ਪੀੜੀ ਸਾਂਭੀ ਜਾਵੇ। ਸੋ ਬਹੁਤ ਵਧੀਆ ਜੀ, ਬੜੀ ਪਿਆਰੇ ਤਰੀਕੇ ਨਾਲ ਬੜੀ ਪਿਆਰੀ ਜਿਹੀ ਕਵਿਤਾ ਦੇ ਰੂਪ ਵਿੱਚ ਇਹਨਾਂ ਨੇ ਲਿਖਿਆ ਹੋਇਆ, ਸ਼ਾਇਦ ਮੇਰੇ ਤੋਂ ਉਸ ਚੰਗੇ ਤਰੀਕੇ ਨਾਲ ਪੜ੍ਹ ਨਹੀਂ ਹੋਇਆ, ਪਰ ਬਹੁਤ ਹੀ ਪਿਆਰੀ ਜੀ ਇਹਨਾਂ ਨੇ ਆਪਣੇ ਨਾਨੀ ਦਾ ਜਿਹੜਾ ਕੱਢਿਆ ਹੋਇਆ ਬਾਗ ਹੈ ਉਹਦੀ ਗੱਲ ਕੀਤੀ ਹੈ ਜੋ ਇਹਨਾਂ ਦੀ ਮਾਂ ਨੇ ਸੰਭਾਲ ਕੇ ਰੱਖਿਆ ਹੋਇਆ ਸੀ ਇਹਨਾਂ ਦੇ ਲਈ। ਸੋ ਵਿਆਹ ਦੇ ਸਾਰੇ ਸ਼ਗਨਾਂ ਦੇ ਵਿੱਚ ਜਦੋਂ ਵੀ ਇਹਨਾਂ ਨੇ ਉਹ ਬਾਗ ਲਿਆ, ਇਹਨਾਂ ਨੂੰ ਆਪਣੀ ਨਾਨੀ ਹਮੇਸ਼ਾ ਆਪਣੇ ਨਾਲ ਲੱਗੀ। ਸੋ ਉਹ ਜਿਹੜਾ ਨਾਨੀ ਦੇ ਬਾਗ ਚੋ ਇਹਨਾਂ ਨੂੰ ਅਸੀਸਾਂ ਵੀ ਇੱਕ ਤਰ੍ਹਾਂ ਲੱਗਾ ਵੀ ਮੈਨੂੰ ਨਾਨੀ ਅਸੀਸਾਂ ਦੇ ਰਹੀ ਹੈ, ਤੇ ਉਹੀ ਹੁਣ ਜਿਹੜੀ ਨਿਸ਼ਾਨੀ ਇਹਨਾਂ ਨੇ ਸੰਭਾਲ ਕੇ ਆਪਣੀ ਧੀ ਲਈ ਰੱਖੀ ਹੋਈ ਹੈ ਤਾਂ ਕਿ ਉਹ ਉਹੀ ਨਾਨੀ ਦੇ ਗੁਣ ਜਿਹੜੇ ਆ ਉਹ ਇਹ ਆਪਣੀ ਧੀ ਨੂੰ ਅੱਗੇ ਦੇ ਸਕਣ। ਸੋ ਬਹੁਤ ਵੱਡੀ ਗੱਲ ਹੈ ਜੀ, ਬਹੁਤ ਹੀ ਪਿਆਰੀ। ਇਹ ਆਪਣਾ ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਜਿਹਦੀ ਗੱਲ ਕਰਦੇ ਆ ਉਹ ਇਹ ਹੀ ਹੈ ਜੀ ਕਿ ਇਹ ਜਿਹੜਾ ਅੱਗੇ ਪੀੜੀਆਂ ਦਰ ਪੀੜੀਆਂ ਚੱਲਦਾ ਹੈ, ਉਹ ਚਾਹੇ ਇੱਕ ਫੁਲਕਾਰੀ ਇੱਕ ਬਾਗ ਆਮ ਬਾਗ ਨਹੀਂ ਹੁੰਦਾ, ਉਹ ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਗੁਣ ਹੁੰਦੇ ਨੇ ਜਿਹੜੇ ਅਸੀਂ ਪੀੜੀ ਦਰ ਪੀੜੀ ਅੱਗੇ, ਸਾਡੀ ਸੋਚ ਹੁੰਦੀ ਹੈ ਜਿਹੜੀ ਅਸੀਂ ਅੱਗੇ ਪੀੜੀ ਦਰ ਪੀੜੀ ਅਗਲੀਆਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜੀਆਂ ਉਹਨਾਂ ਨੂੰ ਦਿੰਨੇ ਆ। ਸ਼ਮਿੰਦਰ ਜੀ, ਕਿਵੇਂ ਦਾ ਲੱਗਾ ਇਹ ਨਾਨੀ ਦਾ ਬਾਗ?
ਬਿਲਕੁਲ ਬਹੁਤ ਵਧੀਆ, ਇੱਕ ਸੱਚਾਈ ਸੀ ਇਹਦੇ ਚ, ਇੱਕ ਆਪਣਾਪਨ ਸੀਗਾ, ਲੱਗਦਾ ਸੀ ਵੀ ਜਿਵੇਂ ਮੇਰੇ ਨਾਲ ਹੀ ਜੁੜਿਆ ਹੋਇਆ ਕੋਈ, ਇਹਨਾਂ ਦੀ ਆਪਦੀ ਇਹਨਾਂ ਦੀਆਂ ਜਿਹੜੀਆਂ ਪੰਕਤੀਆਂ ਸੀਗੀਆਂ ਜਿਵੇਂ ਮੇਰੇ ਆਪਦੇ ਆਪ ਨਾਲ ਬਚਪਨ ਨਾਲ ਜੁੜੀਆਂ ਹੋਈਆਂ ਹੋਣ, ਬੜਾ ਵਧੀਆ ਲੱਗਿਆ ਇਹਨਾਂ ਦਾ ਸੁਣ ਕੇ।
ਜੀ 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 ਬਿਲਕੁਲ। ਸੋ ਬਿਲਕੁਲ ਜਿਵੇਂ ਉਹੀ ਕਿ ਯਾਦ, ਕੋਈ ਇੱਕ ਯਾਦ ਲਿਖਦਾ ਹੈ ਜਾਂ ਆਪਣੀ ਯਾਦ ਦੱਸਦਾ ਹੈ, ਪਰ ਉਹਦੇ ਨਾਲ ਜੁੜੀਆਂ ਯਾਦਾਂ ਸਾਰਿਆਂ ਨੂੰ ਆਪਣੀਆਂ ਆਪਣੀਆਂ ਕਿਤੇ ਯਾਦ ਆ ਜਾਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ, ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ ਚ ਅੱਜ ਪਹਿਲੀ ਵਾਰ ਇਸ ਮੇਰੇ ਬੁੱਧਵਾਰ ਦੇ ਪ੍ਰੋਗਰਾਮ ਚ ਸ਼ਾਮਿਲ ਹੋਏ ਹੋ ਔਰ ਇੰਨਾ ਵਧੀਆ ਮੈਸੇਜ ਤੁਸੀਂ ਕੀਤਾ, ਬਿਲਕੁਲ ਥੋੜੀ ਇਮੋਸ਼ਨਲ ਮੈਂ ਵੀ ਹੋ ਗਈ ਆ। ਸੋ ਸੁਣਦੇ ਆ ਜੀ ਇੱਕ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਮੈਂ ਫੇਰ ਇੱਕ ਆਪਣੀ ਜਿਹੜੀ ਯਾਦ ਹੈ ਨਾਨੀ ਦੇ ਨਾਲ ਜੁੜੀ ਹੋਈ ਉਹ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਨੀ ਹੈ, ਤੇ ਤੁਹਾਡੀਆਂ ਵੀ ਸੁਣਨੀਆਂ, ਤੇ ਸ਼ਮਿੰਦਰ ਨੂੰ ਵੀ ਪੁੱਛਣਾ ਕਿ ਉਹਨਾਂ ਦੀਆਂ ਕਿਹੜੀਆਂ ਯਾਦਾਂ ਉਹਨਾਂ ਦੇ ਨਾਨੀ ਨਾਨੇ ਨਾਲ ਜੁੜੀਆਂ ਹੋਈਆਂ ਨੇ। ਸੁਣਦੇ ਆ ਜੀ ਗੀਤ ਤੇ
बचपन बीतया वो खुशियां दा खेड़ा जिथे बचपन बीतया वो खुशियां दा खेड़ा उल्दा नहीं हो आनी हो नानी दा वेड़ा हाय उल्दा नहीं हो आनी हो नानी दा वेड़ा अपने जग तो दस रहना केड़ा उल्दा नहीं हो हानी हो नानी दा बेड़ा
ਨਾਨੀ ਦਾ ਵਿਹੜਾ ਗੀਤ ਸੁਣਿਆ ਜੀ ਅਸੀਂ ਔਰ ਬਹੁਤ ਹੀ ਇਮੋਸ਼ਨਲ ਗੀਤ ਹੈ ਮੈਨੂੰ ਪੂਰੀ ਉਮੀਦ ਹੈ ਜੀ ਸਾਰਿਆਂ ਨੂੰ ਮੇਰੇ ਵਾਂਗੂ ਉਹ ਨਾਨੀ ਦਾ ਵਿਹੜਾ ਜਿਹੜਾ ਯਾਦ ਆ ਗਿਆ ਹੋਣਾ ਜਿਹਦੇ ਵਿਚ ਅਸੀਂ ਦੜੰਗੇ ਲਾਈਦੇ ਹੁੰਦੇ ਸੀਗੇ ਜਿੱਥੇ ਬੈਠ ਕੇ ਰੋਟੀ ਖਾਈਦੀ ਹੁੰਦੀ ਸੀ ਜਿੱਥੇ ਮੰਜੇ ਡਾ ਕੇ ਸੋਈਦਾ ਸੀ ਰਾਤ ਨੂੰ ਤੇ ਨਾਨੀ ਦੇ ਨਾਲ ਪੈ ਕੇ ਤਾਰੇ ਦੇਖੀਦੇ ਹੁੰਦੇ ਸੀ ਤੇ ਨਾਲ ਫਿਰ ਉਹਨਾਂ ਤੋਂ ਬਾਤਾਂ ਸੁਣੀਦੀਆਂ ਹੁੰਦੀਆਂ ਸੀ ਸ਼ਮਿੰਦਰ ਕੀ ਕਹੋਗੇ ਤੁਸੀਂ
ਬਿਲਕੁਲ ਜੀ ਬਿਲਕੁਲ ਆਪਾਂ ਮਤਲਬ ਮੈਂ ਸੋਚਦੀ ਕਿ ਜਦੋਂ ਆਪਾਂ ਨਾਨਕੇ ਜਾਂਦੇ ਸੀ ਛੁੱਟੀਆਂ ਦੇ ਵਿੱਚ ਤਾਂ ਮੈਂ ਆਪਦਾ ਅਨੁਭਵ ਦੱਸਦੀ ਆ ਤੇ ਲੱਗਦਾ ਹੁੰਦਾ ਸੀ ਵੀ ਹੁਣ ਆਪਣਾ ਨਾ ਮਤਲਬ ਉਹ ਜਿਵੇਂ 10-15 ਦਿਨ ਹੁੰਦੇ ਸੀਗੇ ਵੀ ਦੁਨੀਆਂ ਮਤਲਬ ਇਹੀ ਦੁਨੀਆਂ ਹੈ ਤੇ ਇਹੀ ਲਾਈਫ ਹੈਗੀ ਹੈ ਤੇ ਇੱਥੋਂ ਤੱਕ ਹੀ ਖੜੀ ਹੈ ਤੇ ਮੈਨੂੰ ਐ ਲੱਗਦਾ ਸੀ ਵੀ ਕਦੇ ਉਹ ਆਪਾਂ ਉਸੇ ਮਾਹੌਲ ਚ ਦੁਬਾਰਾ ਨੀ ਜਾਣਾ ਵੀ ਹਾਂ ਉਹੀ ਪੜ੍ਹਾਈ ਦਾ ਸ਼ਡਿਊਲ ਹੋ ਜਾਣਾ ਹਨਾ ਤੇ ਉਹ ਵੀ ਮਤਲਬ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਫੇਰ ਬੰਨੇ ਜਾਣਾ 10-15 ਦਿਨਾਂ ਬਾਅਦ ਪਰ ਐ ਲੱਗਦਾ ਹੁੰਦਾ ਸੀ ਵੀ ਜਿਹੜੇ ਆਹ 10-15 ਦਿਨ ਇਹ ਕਦੇ ਵੀ ਖਤਮ ਨਾ ਹੋਣ ਮੈਨੂੰ ਇੱਕ ਵਾਰੀ ਯਾਦ ਹੈ ਕਿ ਜਦੋਂ ਨਾ ਮਤਲਬ ਵੀ ਜਿਵੇਂ ਹੁਣ ਆਪਾਂ ਛੁੱਟੀਆਂ ਦੇ ਵਿੱਚ ਇਹ ਸੱਚੀ ਗੱਲ ਹੈ ਵੀ ਜਿਵੇਂ ਹੁਣ ਆਪਾਂ 10-15 ਦਿਨ ਹੋ ਗਏ ਅਗਲੇ ਦਿਨ ਮਤਲਬ ਡੈਡੀ ਨੇ ਲੈਣ ਆ ਜਾਣਾ ਮਤਲਬ ਤੇ ਮੰਮੀ ਡੈਡੀ ਨੇ ਲੈਣ ਆ ਜਾਣਾ ਤੇ ਮੈਂ ਉਸ ਤੋਂ ਇੱਕ ਦਿਨ ਪਹਿਲਾਂ ਸੌਂਦੀ ਨੀ ਹੁੰਦੀ ਸੀਗੀ ਤੇ ਮੈਨੂੰ ਆਇਆ ਸੀ ਵੀ ਜੇ ਮੈਂ ਸੌਂਗੀ ਤਾਂ ਫਿਰ ਉਹ ਅਗਲਾ ਦਿਨ ਆ ਜੂਗਾ ਤੇ ਫਿਰ ਮੈਨੂੰ ਮੰਮੀ ਡੈਡੀ ਲੈ ਜਾਣਗੇ
ਛੇਤੀ ਆ ਜਾਂਦਾ
ਪਰ ਬੜਾ ਵਧੀਆ ਲੱਗਦਾ ਸੀ ਬੜਾ ਹਾਸਾ ਆਉਂਦਾ ਹੁਣ ਸੁਣ ਕੇ ਹੁਣ ਯਾਦ ਕਰਕੇ ਉਹ ਗੱਲ ਨੂੰ ਜੀ
ਬਿਲਕੁਲ ਬਿਲਕੁਲ ਪਰ ਕਿਤੇ ਨਾ ਕਿਤੇ ਜਿੱਦਾਂ ਮੈਂ ਦੱਸਿਆ ਸ਼ਮਿੰਦਰ ਜੀ ਕਿ ਅਜੇ ਵੀ ਕਿਤੇ ਨਾ ਕਿਤੇ ਉਹ ਬੱਚਾ ਅਜੇ ਵੀ ਜੀਂਦਾ ਹੀ ਹੈ ਕਹਿਣ ਨੂੰ ਲੱਗਦਾ ਅਸੀਂ ਦੁਨੀਆਂ ਦੇ ਲਈ ਵੱਡੇ ਹੋ ਜਾਂਦੇ ਆ ਕਿ ਹੋਣਾ ਵੀ ਪੈਂਦਾ ਇੱਕ ਮੈਚਿਓਰਿਟੀ ਆਉਣੀ ਵੀ ਚਾਹੀਦੀ ਹੈ ਉਮਰ ਦੇ ਨਾਲ ਪਰ ਕਿਤੇ ਨਾ ਕਿਤੇ ਉਹ ਬੱਚਾ ਜਿਹੜਾ ਤੁਸੀਂ ਕਿਸੇ ਨੂੰ ਦਿਖਾ ਨਹੀਂ ਸਕਦੇ ਚਾਹ ਕੇ ਵੀ ਨਹੀਂ ਦਿਖਾ ਸਕਦੇ ਪਰ ਉਹ ਅੰਦਰ ਤੁਹਾਡੇ ਕਿਤੇ ਜ਼ਰੂਰ ਹੁੰਦਾ ਜਦੋਂ ਇਹ ਗੱਲਾਂ ਛੇੜਦੀਆਂ ਤੇ ਬੱਚਾ ਉਹ ਵੀ ਜਿਹੜਾ ਫਿਰ ਉਹ ਜਜ਼ਬਾਤੀ ਹੋ ਜਾਂਦਾ ਤੇ ਅੱਜ ਦਾ ਮਾਹੌਲ ਜਿਹੜਾ ਕੁਛ ਇਸੇ ਤਰ੍ਹਾਂ ਦਾ ਜਜ਼ਬਾਤੀ ਹੋਇਆ ਹੈ ਜੀ ਸੋ ਕੋਈ ਗੱਲ ਨੀ ਜੀ ਅੱਗੇ ਵਹਿਨੇ ਆ ਇਹਨਾਂ ਜਜ਼ਬਾਤਾਂ ਦੇ ਰੌਂ ਦੇ ਵਿਚ ਤੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਂਝ ਪਾਈ ਹੈ ਜੀ ਤੇ ਕਹਿੰਦੇ ਕਿ ਸਤਿ ਸ੍ਰੀ ਅਕਾਲ ਜੀ ਨਾਨੀ ਨਾਨਾ ਦਾ ਰਿਸ਼ਤਾ ਜਿਹੜਾ ਅਨਮੋਲ ਹੁੰਦਾ ਹੈ ਧੀ ਨਾਲੋਂ ਦੋਤੇ ਦੋਤੀਆਂ ਵੱਧ ਪਿਆਰੇ ਹੁੰਦੇ ਨੇ ਪਿਆਰਾ ਹੁੰਦਾ ਹੈ ਮੂਲ ਨਾਲੋਂ ਵਿਆਜ ਜ਼ਿਆਦਾ ਸੋ ਬਿਲਕੁਲ ਠੀਕ ਹੈ ਜੀ ਤੁਸੀਂ ਜਗਤਾਰ ਜੀ ਕੇ ਮੂਲ ਨਾਲੋਂ ਵਿਆਜ ਜਿਹੜਾ ਜ਼ਿਆਦਾ ਪਿਆਰਾ ਹੁੰਦਾ ਸੋ ਇਸੇ ਕਰਕੇ ਸ਼ਾਇਦ ਬੱਚਿਆਂ ਨੂੰ ਵੀ ਆਪਣੇ ਨਾਨੀ ਨਾਨੇ ਨਾਲ ਕੁਛ ਜ਼ਿਆਦਾ ਨਿੱਘ ਮੋਹ ਹੁੰਦਾ ਹੈ ਤੇ ਬਿਲਕੁਲ ਜੀ ਜਿਵੇਂ ਮੈਨੂੰ ਆਪਣੇ ਮਾਂ ਬਾਪ ਨਾਲ ਏਦਾਂ ਲੱਗਦਾ ਹੁੰਦਾ ਸੀ ਕਿ ਨਾਨੀ ਨਾਨਾ ਉਹ ਜ਼ਿਆਦਾ ਪਿਆਰੇ ਆ ਤੇ ਉਹੀ ਹਾਲ ਹੁਣ ਏਦਾਂ ਹੈ ਕਿ ਮੇਰੇ ਬੱਚੇ ਜਿਹੜੇ ਉਹਨਾਂ ਨੂੰ ਮੇਰੇ ਮੰਮੀ ਡੈਡੀ ਬਹੁਤ ਪਿਆਰੇ ਲੱਗਦੇ ਆ ਉਹਨਾਂ ਨੂੰ ਹੁੰਦਾ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਟਾਈਮ ਉਹਨਾਂ ਨਾਲ ਗੁਜ਼ਾਰ ਸਕੀਏ ਉਹ ਜਦੋਂ ਅੱਜ ਕੱਲ ਇੱਥੇ ਆਏ ਹੋਏ ਆ ਤੇ ਉਹਨਾਂ ਨੂੰ ਬੜਾ ਰਹਿੰਦਾ ਕਿ ਉਹਨਾਂ ਤੋਂ ਚੰਗੀਆਂ ਗੱਲਾਂ ਸਿੱਖ ਸਕੀਏ ਔਰ ਮੈਨੂੰ ਵੀ ਬੜਾ ਵਧੀਆ ਲੱਗਦਾ ਕਿਉਂਕਿ ਜਿਵੇਂ ਪਹਿਲਾਂ ਹੀ ਦੱਸਿਆ ਸ਼ਮਿੰਦਰ ਕਿ ਜਿਹੜੇ ਪੇਰੈਂਟਸ ਹੁੰਦੇ ਉਹਨਾਂ ਨੇ ਕੰਮ ਕਾਰ ਕਰਨੇ ਹੁੰਦੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹਨਾਂ ਕੁਆਲਿਟੀ ਟਾਈਮ ਜਿਹੜਾ ਉਹ ਬੱਚਿਆਂ ਨੂੰ ਦੇ ਸਕਣ ਸੋ ਇਸ ਟਾਈਮ ਤੇ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਨਾ ਉਹ ਬਹੁਤ ਵਧੀਆ ਰੋਲ ਜਿਹੜਾ ਅਦਾ ਕਰਦੇ ਆ ਜਿਸ ਤਰ੍ਹਾਂ ਮੈਂ ਸੋਚਿਆ ਕਿ ਮੈਨੂੰ ਪਾਠ ਕਰਨਾ ਜਿਹੜਾ ਮੇਰੇ ਨਾਨਾ ਜੀ ਨੇ ਸਿਖਾਇਆ ਸੀ ਮੈਂ ਉਦੋਂ ਕੋਈ 4-5 ਸਾਲ ਦੀ ਹੋਣੀ ਮੈਂ ਹੋਸ਼ ਹੀ ਸੰਭਾਲੀ ਹੋਣੀ ਉਦੋਂ ਤੋਂ ਮੈਨੂੰ ਯਾਦ ਹੈ ਕਿ ਸਵੇਰੇ ਉਹਨਾਂ ਨੇ ਮੈਨੂੰ ਉੱਠ ਕੇ ਪਹਿਲਾਂ ਸੈਰ ਕਰਨ ਜਾਣਾ ਸੀ ਸਵੇਰ ਦੀ ਸੈਰ ਕਰਨ ਜਾਣਾ ਤੇ ਆ ਕੇ ਫਿਰ ਉਹਨਾਂ ਨੇ ਉੱਥੇ ਤਖ਼ਤ ਪੋਸ਼ ਹੁੰਦਾ ਸੀ ਉੱਥੇ ਬਿਠਾ ਕੇ ਮੈਨੂੰ ਪਾਠ ਕਰਨਾ ਸਿਖਾਉਣਾ ਔਰ ਮੈਨੂੰ 5 ਪੌੜੀਆਂ ਦਾ ਪਾਠ ਜਪਜੀ ਸਾਹਿਬ ਦਾ ਉਹਨਾਂ ਨੇ ਸਿਖਾਇਆ ਹੁੰਦਾ ਸੀ ਸੋ ਏਦਾਂ ਦੀਆਂ ਪਿਆਰੀਆਂ ਪਿਆਰੀਆਂ ਚੀਜ਼ਾਂ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਬਿਨ ਨਾਗਾ ਮੈਂ ਆਪਣੇ ਨਾਨੀ ਜੀ ਤੋਂ ਕਹਾਣੀ ਸੁਣਦੀ ਹੁੰਦੀ ਸੀ ਬਿਨ ਨਾਗਾ ਜਿੱਦਣ ਕਿਤੇ ਮੇਰੇ ਨਾਨੀ ਜੀ ਬਿਮਾਰ ਹੁੰਦੇ ਸੀਗੇ ਨਾ ਮੈਨੂੰ ਇਹ ਵੀ ਯਾਦ ਹੈ ਉਦਣ ਫਿਰ ਮੈਨੂੰ ਮੇਰੇ ਨਾਨਾ ਜੀ ਸੁਣਾਉਂਦੇ ਹੁੰਦੇ ਸੀ ਉਹਨਾਂ ਨੇ ਮੈਨੂੰ ਕੋਈ ਸਾਖੀ ਸੁਣਾ ਦੇਣੀ ਹਨਾ ਜਾਂ ਗੁਰੂਆਂ ਦੀ ਕੋਈ ਗੱਲ ਸੁਣਾ ਦੇਣੀ ਪਰ ਮੈਂ ਕਹਾਣੀ ਸੁਣੇ ਬਿਨਾਂ ਕਦੀ ਨੀ ਸੌਂਦੀ ਹੁੰਦੀ ਸੀ ਸੋ ਲਾਡਲੀ ਸੀ ਨਾਨੀ ਨਾਨੇ ਦੀ ਇਸੇ ਲਈ ਜਦੋਂ ਫਿਰ ਮੈਂ ਆਪਣੇ ਪਿੰਡ ਆਉਂਦੀ ਹੁੰਦੀ ਸੀ ਨਾ ਛੁੱਟੀਆਂ ਵਿੱਚ ਆਪਣੇ ਭੈਣ ਭਰਾਵਾਂ ਕੋਲ ਤੇ ਫੇਰ ਉੱਥੇ ਮੈਨੂੰ ਲੱਗਦਾ ਹੁੰਦਾ ਸੀ ਵੀ ਮੇਰੇ ਨਖਰੇ ਇੰਨੇ ਕੋਈ ਬਰਦਾਸ਼ਤ ਨਹੀਂ ਕਰਦਾ ਜਿੰਨੇ ਮੇਰੇ ਨਾਨੀ ਕਰ ਲੈਂਦੀ ਆ। ਸੋ ਜੀ ਉਸ ਤੋਂ ਬਾਅਦ ਧਨੀ ਸਾਹਿਬ ਹੁਣੀ ਵੀ ਜੁੜੇ ਸਾਡੇ ਨਾਲ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ। ਸ਼ਮਿੰਦਰ ਜੀ ਤੁਹਾਨੂੰ ਕਹਿੰਦੇ ਕਿੱਦਾਂ ਤੁਸੀਂ ਕੀ ਹਾਲ ਚਾਲ ਹੈ
ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਬਿਲਕੁਲ ਠੀਕ ਹੈ ਜੀ। ਤੁਹਾਡਾ ਹਾਲ ਚਾਲ ਕੀ ਹੈ?
ਬਿਲਕੁਲ ਜੀ, ਸਾਡਾ ਹਾਲ ਚਾਲ ਵਧੀਆ। ਅਸੀਂ ਤੇ ਹਰ ਬੁੱਧਵਾਰ ਅਸੀਂ ਤੇ ਲਹਿਰਾਂ ਦੇ ਪ੍ਰੋਗਰਾਮ ਚ ਮਿਲਦੇ ਰਹਿੰਦੇ, ਤੁਸੀਂ ਦੇਰ ਬਾਅਦ ਆਏ ਆ, ਤੁਹਾਡੀ ਲੱਤ ਖਿੱਚਦੇ ਆ ਅੱਜ ਸਾਰੇ ਰਲ ਕੇ ਅਸੀਂ। ਤੇ ਲਿਖਿਆ ਕਿ ਨਾਨੀ ਮੇਰੀ ਦਾ ਅਮਰੂਦਾਂ ਵਾਲਾ ਝੋਲਾ ਐਂਡ ਮਟਰੀ ਬਹੁਤ ਯਾਦ ਆਉਂਦੀ ਹੈ ਜੀ, ਜਿਹੜੀ ਉਹ ਲੈ ਕੇ ਆਉਂਦੀ ਸੀ। ਅਤੇ ਆਟੇ ਦੀ ਚਿੜੀ ਮੈਨੂੰ ਨਹੀਂ ਯਾਦ ਆਉਂਦੀ, ਮੈਨੂੰ ਤਾਂ ਆਪਣੀ ਬੇਬੇ ਦੇ ਪਰੌਂਠੇ ਬਹੁਤ ਯਾਦ ਆਉਂਦੇ ਨੇ। ਧਨੀ ਸਾਹਿਬ ਠੀਕ ਆ ਜੀ, ਠੀਕ ਆ, ਪਰੌਂਠੇ ਤਾਂ ਕਿੱਥੇ ਭੁੱਲਣੇ ਆ ਜੀ, ਸਹੀ ਗੱਲ ਆ, ਉਹ ਮਾਵਾਂ ਦੇ ਬਣੇ ਹੋਏ ਤੇ। ਪਰ ਬਿਲਕੁਲ ਜੀ ਜ਼ਰੂਰ, ਮੈਂ ਵੀ ਆਟੇ ਦੀਆਂ ਚਿੜੀਆਂ ਜਿਹੜੀਆਂ ਬਣਾਉਂਦੀ ਰਹੀ ਆ, ਸੋ ਮੈਨੂੰ ਜ਼ਰੂਰ ਯਾਦ ਆਈਆਂ ਸੀ ਉਹ ਵੀ। ਤੇ ਨਾਲ ਹੀ ਇੱਕ ਇਹਨਾਂ ਨੇ ਹੋਰ ਬੜਾ ਵਧੀਆ ਇੱਕ ਚੀਜ਼ ਭੇਜੀ ਹੈ ਜੀ, ਮੈਂ ਤੁਹਾਨੂੰ ਭੇਜਦੀ ਹਾਂ। ਧਨੀ ਸਾਹਿਬ ਨਾ ਸ਼ਮਿੰਦਰ, ਇਹ ਆਪਣੀ ਵਾਈਫ ਤੇ ਵੀ ਐਵੇਂ ਵਿਅੰਗ ਕਰ ਜਾਂਦੇ ਹੁੰਦੇ ਆ, ਤੇ ਪਤੀ ਪਤਨੀ ਦੇ ਜਿਹੜੇ ਰਿਸ਼ਤੇ ਆ ਨਾ ਉਹਨਾਂ ਦੇ ਉੱਤੇ ਵੀ ਬੜੇ ਚੁਟਕਲੇ ਭੇਜਦੇ ਹੁੰਦੇ ਆ, ਸੋ ਅੱਜ ਇਹਨਾਂ ਨੇ ਜੋ ਭੇਜਿਆ ਉਹ ਵੀ ਤੁਸੀਂ ਸਾਰੇ ਸੁਣੋ
ਜੀ।
ਪਤੀ ਪਤਨੀ ਨੇ ਵਿਆਹ ਦੇ ਕੁਝ ਸਾਲ ਬਾਅਦ ਸੋਚਿਆ ਪਤਨੀ ਨੇ ਵਿਆਹ ਦੇ ਕੁਝ ਸਾਲ ਬਾਅਦ ਸੋਚਿਆ ਕਿ ਜੇ ਉਹ ਆਪਣੇ ਪਤੀ ਨੂੰ ਛੱਡ ਕੇ ਚਲੀ ਜਾਵੇ ਤਾਂ ਉਹ ਕਿੱਦਾਂ ਦਾ ਮਹਿਸੂਸ ਕਰੂਗਾ ਨਾ। ਇਸ ਲਈ ਉਹਨੇ ਇੱਕ ਕਾਗਜ਼ ਤੇ ਲਿਖਿਆ ਕਿ ਮੈਂ ਤੇਰੇ ਤੋਂ ਦੁਖੀ ਹੋ ਗਈ ਆ, ਹੁਣ ਤੇਰੇ ਨਾਲ ਨਹੀਂ ਰਹਿ ਸਕਦੀ, ਹਮੇਸ਼ਾ ਲਈ ਘਰ ਛੱਡ ਕੇ ਜਾ ਰਹੀ ਆ। ਤੇ ਪਤੀ ਦਾ ਇੰਪ੍ਰੈਸ਼ਨ ਦੇਖਣ ਲਈ ਨਾ ਉਹ ਕਾਗਜ਼ ਟੇਬਲ ਤੇ ਰੱਖ ਦਿੱਤਾ ਤੇ ਬੈੱਡ ਦੇ ਥੱਲੇ ਲੁਕ ਗਈ। ਪਤੀ ਕੰਮ ਤੋਂ ਆਇਆ ਤੇ ਕਾਗਜ਼ ਪੜ ਕੇ ਥੋੜੀ ਦੇਰ ਚੁੱਪ ਹੋ ਗਿਆ ਤੇ ਕਾਗਜ਼ ਤੇ ਕੁਝ ਲਿਖਿਆ, ਫਿਰ ਗੀਤ ਲਾ ਕੇ ਭੰਗੜਾ ਪਾਉਣ ਲੱਗਿਆ, ਫਿਰ ਕੱਪੜੇ ਬਦਲ ਕੇ ਕਿਸੇ ਨੂੰ ਫੋਨ ਕੀਤਾ ਤੇ ਕਹਿੰਦਾ ਅੱਜ ਮੈਂ ਆਜ਼ਾਦ ਹੋ ਗਿਆ ਤੇ ਕਿਹਾ ਕਿ ਮੇਰੀ ਪਾਗਲ ਪਤਨੀ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਹੈ ਤੇ ਤੈਨੂੰ ਮਿਲਣ ਲਈ ਆ ਰਿਹਾ ਆ ਮੈਂ ਤੇਰੇ ਘਰ ਦੇ ਸਾਹਮਣੇ ਪਾਰਕ ਵਿੱਚ। ਪਤੀ ਬਾਹਰ ਚਲਾ ਗਿਆ ਤੇ ਹੰਝੂਆਂ ਨਾਲ ਭਰੀਆਂ ਅੱਖਾਂ ਲੈ ਕੇ ਪਤਨੀ ਨੇ ਨਾ ਬੈੱਡ ਦੇ ਥੱਲਿਓਂ ਨਿਕਲ ਕੇ ਕੰਬਦੇ ਹੱਥਾਂ ਨਾਲ ਕਾਗਜ਼ ਪੜਿਆ ਤੇ ਕਾਗਜ਼ ਤੇ ਲਿਖਿਆ ਸੀ, ਗੈਸ ਕਰੋ ਕੀ ਲਿਖਿਆ ਹੋਊਗਾ, ਲਿਖਿਆ ਸੀ ਕਿ ਪਾਗਲ ਬੈੱਡ ਦੇ ਥੱਲੇ ਤੇਰੇ ਪੈਰ ਦਿਖ ਰਹੇ ਸੀ, ਮੈਂ ਪਾਰਕ ਕੋਲ ਦੁਕਾਨ ਤੋਂ ਬ੍ਰੈਡ ਲੈ ਕੇ ਆ ਰਿਹਾ ਆ, ਤੂੰ ਉਦੋਂ ਤੱਕ ਚਾਹ ਬਣਾ ਕੇ ਰੱਖੀ, ਮੇਰੀ ਜ਼ਿੰਦਗੀ ਚ ਖੁਸ਼ੀਆਂ ਤੇਰੇ ਬਹਾਨੇ ਨਾਲ ਨੇ, ਅੱਧੀਆਂ ਤੈਨੂੰ ਸਤਾਉਣ ਨਾਲ ਤੇ ਅੱਧੀਆਂ ਤੈਨੂੰ ਮਨਾਉਣ ਨਾਲ।
ਵਾਹ ਜੀ ਵਾਹ, ਬੜਾ ਪਿਆਰਾ।
ਇੱਕ ਵਾਰੀ ਤਾਂ ਡਰ ਗਏ ਸੀ ਨਾ ਸ਼ਮਿੰਦਰ ਜੀ ਤੁਸੀਂ ਵੀ, ਕੋਈ ਪਤਾ ਨੀ ਕੀ ਲਿਖਿਆ ਹੋਣਾ ਹਨਾ। ਬਹੁਤ ਖੂਬ ਧਨੀ ਸਾਹਿਬ, ਤੇ ਸਹੀ ਗੱਲ ਆ, ਏਦਾਂ ਦਾ ਟਵਿਸਟ ਮਾਰਦੇ ਹੁੰਦੇ ਆ ਨਾ ਇਹ ਆਪਣੇ ਜਿਹੜੇ ਮੈਸੇਜਸ ਦੇ ਨਾਲ, ਸੋ ਬਹੁਤ ਵਧੀਆ ਜੀ। ਤੇ ਏਦਾਂ ਹੀ ਆ ਜੀ, ਇਹ ਜ਼ਿੰਦਗੀ ਇਸੇ ਤਰ੍ਹਾਂ ਆ, ਔਰ ਇਹ ਪਿਆਰੇ ਪਿਆਰੇ ਰਿਸ਼ਤੇ ਆ ਜਿਹੜੀ ਸਾਡੀ ਜ਼ਿੰਦਗੀ ਨੂੰ ਸਵਾਰ ਕੇ ਰੱਖਦੇ ਆ, ਸੋ ਇਹ ਜ਼ਿੰਦਗੀ ਏਦਾਂ ਹੀ ਲੰਘ ਜਾਵੇ ਜੀ, ਅੱਧੇ ਸਤਾਉਣ ਦੇ ਨਹੀਂ ਤੇ ਅੱਧੀਆਂ ਮਨਾਉਣ ਦੇ ਨਾਲ ਏਦਾਂ ਹੀ ਜ਼ਿੰਦਗੀ ਲੰਘ ਜਾਣੀ ਹੈ। ਤੇ ਅਸੀਂ ਆਪਣੇ ਜਿਹੜੇ ਪਿਆਰੇ ਪਿਆਰੇ ਰਿਸ਼ਤੇ ਆ ਇਹਨਾਂ ਨਾਲ ਜੁੜੀਆਂ ਯਾਦਾਂ ਇਹ ਗੱਲਾਂ ਬਾਤਾਂ ਇੱਕ ਦੂਜੇ ਨਾਲ ਸਾਂਝੇ ਕਰਦੇ ਰਹੀਏ, ਸੋ ਬਹੁਤ ਵਧੀਆ ਜੀ। ਟਾਈਮ ਦਾ ਪਤਾ ਵੀ ਨੀ ਲੱਗਦਾ ਹੁਣ, ਸਹੀ ਗੱਲ ਹੈ, ਜਦੋਂ ਯਾਦ ਆਉਂਦਾ ਨਾ ਕਿ ਸਮਾਂ ਵੀ ਥੋੜਾ ਰਹਿ ਗਿਆ, ਤੇ ਫਿਰ ਮੈਨੂੰ ਯਾਦ ਆਉਂਦਾ ਹੁੰਦਾ ਕਿ ਹਾਏ ਮੇਰੀਆਂ ਤੇ ਇੰਨੀਆਂ ਗੱਲਾਂ ਪਈਆਂ ਅਜੇ ਕਰਨ ਵਾਲੀਆਂ। ਸੋ ਅੱਗੇ ਜੀ ਸੁਰਿੰਦਰ ਕੌਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਬਹੁਤ ਵਧੀਆ ਜੀ, ਅੱਜ ਨਾਨਾ ਨਾਨੀ ਯਾਦ ਕਰਵਾ ਦਿੱਤੇ, ਕਹਿੰਦੇ ਨਾਨੀ ਦੀ ਗੋਦੀ ਦਾ ਨਿੱਗ ਤੇ ਬਹੁਤ ਪਿਆਰੀਆਂ ਪਿਆਰੀਆਂ ਬਾਤਾਂ ਯਾਦ ਆ ਗਈਆਂ, ਵਾਹਿਗੁਰੂ ਜੀ ਹਰਮਨ ਰੇਡੀਓ ਨੂੰ ਚੜ੍ਹਦੀ ਕਲਾ ਬਖਸ਼ਣ। ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ, ਇਹ ਯਾਦਾਂ ਹੀ ਇਹੋ ਜਿਹੀਆਂ ਹੁੰਦੀਆਂ ਜਦੋਂ ਅਸੀਂ ਯਾਦ ਕਰਦੇ ਆ ਤੇ ਸਾਰਿਆਂ ਨੂੰ ਆਪਣੇ ਉਹ ਰਿਸ਼ਤੇ ਜਿਹੜੇ ਆ ਉਹ ਯਾਦ ਆ ਜਾਂਦੇ ਆ, ਸੋ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ ਕਿ ਨਾਨੀ ਜੀ ਦਾ ਉਹ ਭੋਲਾ ਜਿਹਾ ਫੇਸ ਤੇ ਪੇਂਡੂ ਜਿਹੇ ਤਰੀਕੇ ਨਾਲ ਗੱਲ ਕਰਦੇ ਤੇ ਬਹੁਤ ਹੀ ਕਿਊਟ ਜਿਹੇ ਲੱਗਦੇ ਆ, ਤੇ ਅਸੀਂ ਹੱਸ ਪੈਣਾ ਤੇ ਕਹਿਣਾ ਕਿ ਨਾ ਮੰਨੀ ਤੇ ਤੁਹਾਡਾ ਬਾਪੂ ਜੀ ਨੂੰ ਕਹਿੰਦੇ ਹੁੰਦੇ ਸੀ ਕਿ ਜੇ ਨਾ ਮੰਨੀ ਤੇ ਤੁਹਾਡੇ ਬਾਪੂ ਜੀ ਨੂੰ ਦੱਸ ਦੇਣਾ ਹੈ। ਵਾਹਿਗੁਰੂ ਜੀ ਸਭ ਦੀਆਂ ਨਾਨੀਆਂ ਨਾਨਿਆਂ ਨੂੰ ਹਮੇਸ਼ਾ ਖੁਸ਼ ਰੱਖਣ। ਬਿਲਕੁਲ ਜੀ, ਸਾਡੀਆਂ ਸਭ ਦੀਆਂ ਨਾਨੀਆਂ ਇਸੇ ਤਰ੍ਹਾਂ ਦੀਆਂ। ਕੁਲਦੀਪ ਜੀ ਉਹੀ ਪਿਆਰੇ ਜੇ ਸਾਦ ਮੁਰਾਦੇ ਜੇ ਗੱਲ ਕਰਨ ਦਾ ਉਹ ਪੇਂਡੂ ਜਿਹਾ ਅੰਦਾਜ਼, ਪਰ ਉਸ ਅੰਦਾਜ਼ ਦੇ ਵਿੱਚ ਪਿਆਰ ਤੇ ਇੱਕ ਜਿਹੜਾ ਆਪਣਾਪਤ ਛੁਪੀ ਹੋਈ ਹੈ ਉਹ ਅਸੀਂ ਸਾਰੇ ਮਹਿਸੂਸ ਕਰ ਸਕਦੇ ਹਾਂ। ਸੋ ਬਿਲਕੁਲ ਜੀ, ਸਭ ਦੇ ਨਾਨੇ ਨਾਨੀਆਂ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਜੀ। ਤੇ ਤੇ ਰਵਿੰਦਰ ਰਵੀ ਹੁਣਾਂ ਨੇ ਜੀ ਦੱਸਿਆ ਕਿ ਮੇਰੇ ਬਹੁਤ ਪਿਆਰੇ ਨਾਨਾ ਗੁਲਜ਼ਾਰ ਸਿੰਘ ਜੀ ਤੇ ਨਾਨੀ ਸੁਰਜੀਤ ਕੌਰ ਜੀ, ਸੋ ਇਹਨਾਂ ਨੇ ਨਾਮ ਦੱਸਿਆ ਜੀ ਉਹਨਾਂ ਦੇ। ਤੇ ਕਹਿੰਦੇ ਹਾਂਜੀ ਭੈਣ ਜੀ, ਮੈਂ ਵੀ ਆਪਣੇ ਨਾਨਾ ਜੀ ਤੇ ਨਾਨੀ ਜੀ ਨੂੰ ਬਹੁਤ ਮਿਸ ਕਰ ਰਿਹਾ ਹਾਂ ਕਿਉਂਕਿ ਅੱਜ ਉਹ ਸਾਡੇ ਕੋਲ ਨਹੀਂ ਹੈਗੇ। ਉਹ ਵੇਲੇ ਯਾਦ ਆ ਰਿਹਾ ਹੈ ਭੈਣ ਜੀ ਜਦੋਂ ਛੁੱਟੀਆਂ ਚ ਆਪਾਂ ਨਾਨਕੇ ਜਾਂਦੇ ਹੁੰਦੇ ਸੀ ਤੇ ਜਾ ਕੇ ਘੁੱਟ ਕੇ ਗਲਵੱਕੜੀ ਪਾ ਕੇ ਮਿਲਣਾ ਤੇ ਨਾਨੀ ਦੇ ਹੱਥ ਦੀਆਂ ਮੋਟੀਆਂ ਮੋਟੀਆਂ ਰੋਟੀਆਂ ਬਹੁਤ ਸਵਾਦ ਹੁੰਦੀਆਂ ਸੀ ਜੀ। ਬਿਲਕੁਲ ਰਵਿੰਦਰ ਜੀ, ਪਰਮਾਤਮਾ ਤੁਹਾਡੇ ਨਾਨਾ ਨਾਨੀ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਜੀ ਜਿੱਥੇ ਵੀ ਨੇ। ਸੋ ਬਿਲਕੁਲ ਜੀ, ਉਹ ਤੁਹਾਡੀਆਂ ਯਾਦਾਂ ਦੇ ਵਿੱਚ ਹਮੇਸ਼ਾ ਲੁਕੇ ਰਹਿਣਗੇ। ਮੇਰੇ ਨਾਨੀ ਜੀ ਅਜੇ ਤੱਕ ਵੀ ਇਸ ਦੁਨੀਆਂ 'ਚ ਹੈ ਤੇ ਪਰ ਮੇਰੇ ਨਾਨਾ ਜੀ ਦਾ ਵੀ ਜਿਹੜਾ ਸਵਰਗਵਾਸ ਹੋ ਗਿਆ, ਪਰ ਕਦੀ ਮੈਨੂੰ ਨਹੀਂ ਲੱਗਾ। ਸ਼ਮਿੰਦਰ ਇਸੇ ਤਰ੍ਹਾਂ ਹੈ ਨਾ, ਜਿਹੜੇ ਰਿਸ਼ਤੇ ਤੁਹਾਡੇ ਇੰਨੇ ਗੂੜੇ ਹੁੰਦੇ ਜਦੋਂ ਤੁਹਾਡੇ ਕੋਲ ਚਲੇ ਵੀ ਜਾਂਦੇ ਆ ਤੇ ਏਦਾਂ ਲੱਗਦਾ ਉਹ ਕਿਤੇ ਕੋਲ ਹੀ ਆ ਤੁਹਾਡੇ, ਤੁਹਾਡੀਆਂ ਗੱਲਾਂ 'ਚ ਤੁਹਾਡੀਆਂ ਯਾਦਾਂ 'ਚ ਹਮੇਸ਼ਾ ਜ਼ਿੰਦਾ ਰਹਿੰਦੇ ਨੇ।
ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹਨਾਂ ਦੀਆਂ ਆਪਾਂ ਦੇਖੋ ਸੁਪਰੀ ਤਾਂ ਕਈ ਵਾਰੀ ਏਦਾਂ ਲੱਗਦਾ ਹੈ ਕਿ ਜਿਵੇਂ ਉਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਨੂੰ ਬਚਪਨ ਚ ਉਹ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ, ਹਨਾ, ਤੁਸੀਂ ਕਹਾਣੀਆਂ ਸੁਣੇ ਬਿਨਾਂ ਉਹਨਾਂ ਨੂੰ ਸੁਣਾਉਣਾ ਨੀ ਸੁਣਦੇ ਨੀ ਸੀ। ਪਰ ਆਪਾਂ ਜੇ ਆਪਾਂ ਇਹ ਚੀਜ਼ਾਂ ਮੈਂ ਆਪ ਵੀ ਮਹਿਸੂਸ ਕਰਦੀ ਸੀ, ਆਪ ਵੀ ਮੈਂ ਏਦਾਂ ਹੀ ਸੁਣਦੀ ਸੀ ਜਦੋਂ ਉਹਨਾਂ ਕੋਲੇ ਜਾਂਦੀ ਸੀ ਤਾਂ ਮੈਂ ਵੀ ਉਹਨਾਂ ਕੋਲ ਕਹਾਣੀਆਂ ਸੁਣਦੀ। ਬੜੇ ਮਤਲਬ ਉਹਨਾਂ ਦੀ ਕਹਾਣੀਆਂ ਦੇ ਵਿੱਚ ਨਾ ਇੱਕ ਸਬਕ ਜਿਹਾ ਮਿਲਦਾ ਹੁੰਦਾ ਸੀਗਾ ਹਰੇਕ ਕਹਾਣੀ ਦੇ ਵਿੱਚ
ਮਿਲਦਾ। ਔਰ
ਪਹਿਲਾਂ ਤਾਂ ਏਦਾਂ ਲੱਗਦਾ ਸੀ ਕਿ ਹਾਂ ਬੜੀ ਵਧੀਆ ਕਹਾਣੀ ਹੈ, ਬੜੀ ਵਧੀਆ ਕਹਾਣੀ, ਪਰ ਜਦੋਂ ਕਹਾਣੀ ਦਾ ਐਂਡ ਹੁੰਦਾ ਤਾਂ ਜ਼ਰੂਰ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੀ। ਮੈਂ ਤਾਂ ਮਤਲਬ ਮੈਨੂੰ ਏਦਾਂ ਅਨੁਭਵ ਹੁੰਦਾ ਸੀਗਾ। ਤੇ ਉਹ ਕਈ ਵਾਰੀ ਹੁਣ ਦੇਖੋ ਜ਼ਿੰਦਗੀ ਜਿਵੇਂ ਆਪਾਂ ਹੁਣ ਇੰਨੇ ਵੱਡੇ ਵੱਡੇ ਹੋ ਗਏ, ਆਪਾਂ ਨੂੰ ਲੱਗਦਾ ਕਿ ਆਪਾਂ ਵੱਡੇ ਹੋ ਗਏ, ਪਰ ਉਹ ਨਾ ਕਿਤੇ ਨਾ ਕਿਤੇ ਕਈ ਵਾਰੀ ਉਹ ਕਹਾਣੀਆਂ ਯਾਦ ਆਉਂਦੀ ਹੈ ਤੇ ਮਹਿਸੂਸ ਹੁੰਦੀ ਵੀ ਹਾਂ ਅੱਛਾ ਉਹਦਾ ਮਤਲਬ ਇਹ ਸੀਗਾ। ਉਦੋਂ ਆਪਾਂ ਉਸਨੂੰ ਇੱਕ ਕਹਾਣੀ ਲੈਂਦੇ ਹੁੰਦੇ ਸੀ, ਪਰ ਹੁਣ ਅੱਜ ਆਪਾਂ ਕਈ ਵਾਰੀ ਯਾਦ ਆਉਂਦਾ ਆਪਾਂ ਨੂੰ ਇੱਕ ਇੱਕ ਸੀਖ ਜੀ ਮਹਿਸੂਸ ਹੁੰਦੀ ਸੀ, ਸੀਖ ਮਿਲਦੀ ਹੁੰਦੀ ਸੀ। ਹੁਣ ਉਹ ਲਾਈਫ ਦੇ ਵਿੱਚ ਆਪਾਂ ਉਸ ਚੀਜ਼ ਨੂੰ ਪ੍ਰੈਕਟੀਕਲੀ ਆਪਾਂ ਅਡੋਪਟ ਕਰਦੇ ਹਾਂ ਉਸ ਚੀਜ਼ ਨੂੰ। ਤਾਂ ਜਿਵੇਂ ਉਹਨਾਂ ਨਾਲ ਖੇਡਦੇ ਹੁੰਦੇ ਸੀ, ਉਹਨਾਂ ਦੇ ਖੇਡਣ ਦਾ ਤਰੀਕਾ ਵੀ, ਉਹਨਾਂ ਦੇ ਸਾਡੇ ਨਾਲ ਖੇਡਣ ਦਾ ਤਰੀਕਾ ਵੀ ਬੜਾ ਅੱਡ ਜਿਹਾ ਹੁੰਦਾ ਸੀਗਾ, ਪਰ ਜਿਹੜਾ ਉਹਨਾਂ ਦਾ ਖੇਡਣ ਦਾ ਇੱਕ ਤਰੀਕਾ ਹੁੰਦਾ ਸੀ ਉਹਦੇ ਵਿੱਚ ਵੀ ਇੱਕ ਜੀਵਨ ਨੂੰ ਜਿਉਣ ਦੀ ਇੱਕ ਕਲਾ ਛੁਪੀ ਹੋਈ ਹੁੰਦੀ ਸੀ। ਹੁਣ ਇਹ ਚੀਜ਼ਾਂ ਮੈਂ ਮਹਿਸੂਸ ਕਰਦੀ ਆ ਵੀ ਜਿਵੇਂ ਆਪਾਂ ਉਹਨਾਂ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਹੁੰਦੇ ਸੀਗੇ ਉਦੋਂ, ਚਾਹੇ ਆਪਾਂ ਲਾਡ ਪਿਆਰ ਚ ਕਰਦੇ ਸੀਗੇ, ਹਨਾ, ਤਾਂ ਬੜੇ ਆਏ ਹੁੰਦੇ ਸੀ ਵੀ ਚਲੋ ਅਸੀਂ ਆਏ ਹੋਏ ਆ ਵੀ ਲਾਡ ਪਿਆਰ ਚ ਕਰਦੇ ਆ, ਪਰ ਹੁਣ ਉਹ ਇੱਕ ਰਿਐਲਿਟੀ ਲੱਗਦੀ ਵੀ ਨਹੀਂ, ਆਪਾਂ ਜੇ ਉਹਨੂੰ ਧਿਆਨ ਨਾਲ ਬੜੇ ਗੌਰ ਨਾਲ ਦੇਖਦੇ ਸੁਣਦੇ ਸਿੱਖਦੇ ਤਾਂ ਆਪਾਂ ਨੂੰ ਬਹੁਤ ਕੁਛ ਹੋਰ ਸਿੱਖਣ ਨੂੰ ਮਿਲਦਾ। ਤੇ ਪਰ ਉਹ ਟਾਈਮ ਤਾਂ ਖੈਰ ਹੁਣ ਨਹੀਂ ਰਿਹਾ, ਪਰ ਇਹ ਹੈ ਕਿ ਉਹ ਚੀਜ਼ਾਂ ਨੂੰ ਆਪਾਂ, ਮੈਨੂੰ ਐ ਮਹਿਸੂਸ ਹੁੰਦਾ ਕਿ ਜਿਵੇਂ ਹੁਣ ਮੇਰੇ ਬੱਚੇ ਆ ਤਾਂ ਮੈਂ ਮੇਰੇ ਉਹ ਆਪਣੇ ਨਾਨਾ ਨਾਨੀ ਕੋਲੇ ਜਾਂਦੇ ਤਾਂ ਵੱਧ ਉਹ ਉਹਨਾਂ ਨੂੰ ਮਤਲਬ ਸਿੱਖਣ ਉਹਨਾਂ ਤੋਂ, ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕਹਿਣੀ ਆ ਉਹ ਬੜੇ ਪਿਆਰ ਨਾਲ, ਬੜੇ ਠਹਿਰਾਵ ਨਾਲ, ਬੜੇ ਆਪਣੇਪਨ ਨਾਲ ਕਹਿਣੀ ਕਿ ਜਿਹੜਾ ਕਿ ਹੋਰ ਰਿਸ਼ਤਾ ਸ਼ਾਇਦ ਕੋਈ ਨਿਭਾ ਨਹੀਂ ਸਕਦਾ ਤੇ ਨਾ ਹੀ ਉਸ ਚੀਜ਼ ਨੂੰ ਇੰਨੇ ਨਿੱਕੇ ਤਰੀਕੇ ਨਾਲ ਐਕਸਪ੍ਰੈਸ ਕਰ ਸਕਦਾ, ਹੈਨਾ ਜੀ।
ਬਿਲਕੁਲ ਬਿਲਕੁਲ। ਔਰ ਉਹਨਾਂ ਦੇ ਕੋਲ ਇੱਕ ਜਿਹੜਾ ਤਜੁਰਬਾ ਹੁੰਦਾ ਜ਼ਿੰਦਗੀ ਦਾ, ਐਕਸਪੀਰੀਅੰਸ ਹੁੰਦਾ ਨਾ ਉਹਨਾਂ ਕੋਲ, ਉਹਨਾਂ ਨੇ ਉਹਦੇ ਆਧਾਰ ਤੇ ਜਿਹੜੀ ਗੱਲ ਦੱਸਣੀ ਹੁੰਦੀ ਹੈ, ਮਾਤ ਦੇਣੀ ਹੁੰਦੀ ਹੈ। ਸੋ ਬਿਲਕੁਲ ਬਿਲਕੁਲ ਜੀ। ਤੇ ਸ਼ਮਿੰਦਰ ਜੀ, ਜਿਦਾਂ ਜਿਵੇਂ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਨਾਨੀ ਜੀ ਦੇ ਬਾਰੇ ਕੁਝ ਲਿਖਿਆ ਹੋਇਆ, ਮੈਂ ਹੁਣੇ 4 ਕੁ ਮਹੀਨੇ ਪਹਿਲਾਂ ਇੰਡੀਆ ਗਈ ਸੀਗੀ ਤੇ ਉੱਥੇ ਨਾਨੀ ਜੀ ਨੂੰ ਮਿਲੀ ਔਰ ਮਿਲ ਕੇ ਸਾਰਾ ਕੁਝ ਉਹੀ ਯਾਦ ਆ ਗਿਆ। ਉਹ ਬਚਪਨ ਵੈਸੇ ਵੀ ਯਾਦ ਰਹਿੰਦਾ ਪਰ ਉਹਨਾਂ ਨੂੰ ਮਿਲ ਕੇ ਤੇ ਬਸ, ਫਿਰ ਮੇਰੇ ਤੋਂ ਬੋਲਿਆ ਕੁਝ ਵੀ ਨਹੀਂ ਗਿਆ, ਬਸ ਉਹਨਾਂ ਦੇ ਅੱਗੇ ਬੈਠੀ ਮੇਰੀਆਂ ਅੱਖਾਂ ਚੋਂ ਪਾਣੀ ਵਗਦਾ ਰਿਹਾ ਕਿਉਂਕਿ ਮੇਰੇ ਨਾਨੀ ਜੀ ਨੂੰ ਹੁਣ ਸੁਣਦਾ ਨਹੀਂ। ਸੋ ਉਹਨਾਂ ਦੀ ਯਾਦਦਾਸ਼ਤ ਬਿਲਕੁਲ ਠੀਕ ਹੈ, ਉਹ ਆਪਣੀਆਂ ਗੱਲਾਂ ਸਭ ਸੁਣਾ ਰਹੇ ਸੀ ਪਰ ਮੈਂ ਕਹਿੰਦੀ ਵੀ ਤੇ ਉਹਨਾਂ ਨੂੰ ਸੁਣਨਾ ਹੀ ਨਹੀਂ ਸੀ। ਸੋ ਬਸ ਚੁੱਪ ਚਾਪ ਬੈਠੀ ਉਹਨਾਂ ਨੂੰ ਦੇਖ ਕੇ, ਉਹਨਾਂ ਨੂੰ ਸੁਣ ਕੇ ਆ ਗਈ ਆ ਵਾਪਸ। ਤੇ ਆਉਂਦੀ ਨੇ ਪਹਿਲਾਂ ਫਿਰ ਮੈਂ ਇੱਕ ਛੋਟਾ ਜਿਹਾ ਆਰਟੀਕਲ ਲਿਖਿਆ ਸੀਗਾ, ਉਹ ਪੰਜਾਬੀ ਅਖਬਾਰ ਵਿੱਚ ਵੀ ਦਿੱਤਾ ਸੀ ਮੈਂ, ਨਾਨੀ ਦਾ ਝੋਲਾ। ਸੋ ਉਹ ਨਾਨੀ ਦਾ ਝੋਲਾ ਅੱਜ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਆ। ਸੋ ਤੁਹਾਨੂੰ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਉਹ ਝੋਲੇ ਨਾਨੀ ਦੇ ਯਾਦ ਆ ਜਾਣੇ ਆ
ਜੀ।
ਕੁਝ ਇਸ ਤਰ੍ਹਾਂ ਆ ਸ਼ਮਿੰਦਰ, ਇਹ ਝੋਲਾ ਮੇਰੀ ਨਾਨੀ ਜਿਨ੍ਹਾਂ ਨੂੰ ਮੈਂ ਬੀਜੀ ਕਹਿੰਦੀ ਆ ਨੇ ਕਦੋਂ ਬਣਾਇਆ ਯਾਦ ਨਹੀਂ, ਪਰ ਹਾਂ ਉਹਨਾਂ ਇਹ ਆਪਣੇ ਹੱਥੀ ਬਣਾਇਆ ਸੀ। ਚਿੱਟੇ ਰੰਗ ਦਾ ਇਹ ਝੋਲਾ ਜਿਸ ਤੇ ਗੂੜੀਆਂ ਗੁਲਾਬੀ ਫੁੱਲ ਪੱਤੀਆਂ ਬਣੀਆਂ ਹੋਈਆਂ ਹਨ, ਨਾ ਬਹੁਤਾ ਛੋਟਾ ਤੇ ਨਾ ਬਹੁਤਾ ਵੱਡਾ। ਅੱਜ ਵੀ ਜਿਉਂ ਦਾ ਤਿਉਂ ਯਾਦ ਹੈ ਜਦੋਂ ਮੇਰੇ ਨਾਨਾ ਜੀ ਤੇ ਬੀਜੀ ਸਾਈਕਲ ਤੇ ਮੇਰੇ ਨਾਨਕੇ ਪਿੰਡੋਂ ਸਾਡੇ ਪਿੰਡ ਆਉਂਦੇ ਹੁੰਦੇ ਸੀ। ਬੀਜੀ ਕੁਝ ਘਰ ਪਹਿਲਾਂ ਹੀ ਸਾਡੇ ਸ਼ਰੀਕੇ ਦੀਆਂ ਬੁੜੀਆਂ ਨੂੰ ਵੇਖ ਉਹਨਾਂ ਨੂੰ ਬੁਲਾਉਣ ਲਈ ਉਤਰ ਜਾਂਦੇ। ਨਾਨਾ ਜੀ ਤੇ ਸਾਈਕਲ ਨੂੰ ਵੇਖ ਅਸੀਂ ਝੱਟ ਸਮਝ ਜਾਣਾ ਕਿ ਬੀਜੀ ਵੀ ਇੱਥੇ ਕਿਤੇ ਹੀ ਨੇ। ਡਣੰਗੇ ਮਾਰ ਕੇ ਅਸੀਂ ਬਾਹਰ ਹੋ ਜਾਣਾ ਤੇ ਬੂਹੇ ਵਿਚ ਖਲੋ ਜਾਣਾ ਤੇ ਦੂਰੋਂ ਬੀਜੀ ਨੇ ਝੋਲਾ ਫੜੀ ਸਾਡੇ ਵੱਲ ਤੁਰੀ ਆਉਣਾ। ਉਹ ਝੋਲਾ ਹਮੇਸ਼ਾ ਕਿਸੇ ਨਾ ਕਿਸੇ ਸੁਗਾਤ ਨਾਲ ਭਰਿਆ ਹੋਣਾ, ਕਦੇ ਅੰਬ ਸੰਤਰੇ ਕੇਲੇ, ਜੇ ਹੋਰ ਨਹੀਂ ਤਾਂ ਉਹਨਾਂ ਦੇ ਖੇਤ ਦੀਆਂ ਛੱਲੀਆਂ। ਬੀਜੀ ਦਾ ਹੱਸੂ ਹੱਸੂ ਕਰਦਾ ਚਿਹਰਾ ਸਾਨੂੰ ਹੋਰ ਵੀ ਵੇਖ ਅਸੀਂ ਹੋਰ ਵੀ ਖਿੜ ਜਾਣਾ। ਅਸੀਂ ਵੀ ਭੱਜ ਕੇ ਉਹਨਾਂ ਦੀਆਂ ਲੱਤਾਂ ਨੂੰ ਚਿੰਬੜ ਜਾਣਾ ਤੇ ਲਪਕ ਕੇ ਝੋਲਾ ਫੜ ਅੱਖਾਂ ਅੱਡ ਕੇ ਵੇਖਣਾ ਕਿ ਇਸ ਵਾਰੀ ਨਾਨੀ ਦੇ ਝੋਲੇ ਵਿੱਚੋਂ ਕੀ ਨਿਕਲੂ। ਬੀਜੀ ਨੇ ਵੀ ਸਾਡੇ ਦਿਲ ਦੀ ਬੁੱਝ ਝੱਟ ਝੋਲੇ ਚੋਂ ਕੱਢ ਕੇ ਕੁਝ ਨਾ ਕੁਝ ਸਾਡੇ ਹੱਥ ਤੇ ਧਰ ਦੇਣਾ ਤੇ ਝੋਲਾ ਵਿਹੜੇ ਦੀ ਕਿੱਲੀ ਤੇ ਟੰਗ ਦੇਣਾ। ਉਹ ਝੋਲਾ ਕਈ ਵਾਰ ਮੈਨੂੰ ਕੋਈ ਜਾਦੂਈ ਝੋਲਾ ਲੱਗਦਾ ਹੁੰਦਾ ਸੀ ਜਿਸ ਵਿੱਚੋਂ ਮੇਰੇ ਲਈ ਵੰਨ ਸੁਵੰਨੀਆਂ ਚੀਜ਼ਾਂ ਨਿਕਲਦੀਆਂ ਰਹਿੰਦੀਆਂ। ਆਪਣੇ ਬਚਪਨ ਦੇ ਮੁੱਢਲੇ ਸਾਲ ਮੈਂ ਆਪਣੀ ਨਾਨੀ ਨਾਲ ਬਿਤਾਏ ਸਨ, ਇਸ ਲਈ ਮੇਰੇ ਦਾਦਕਿਆਂ ਦਾ ਮੇਰੇ ਨਾਲ ਓਨਾ ਮੋਹ ਨਹੀਂ ਸੀ ਜਿੰਨਾ ਨਾਨਕਿਆਂ ਦਾ। ਇਸ ਲਈ ਬਾਅਦ ਵਿਚ ਜਦੋਂ ਮੈਂ ਆਪਣੇ ਦਾਦਕੇ ਆਣ ਕੇ ਰਹਿਣ ਲੱਗੀ ਤਾਂ ਬੀਜੀ ਦੇ ਆਉਣ ਦੀ ਖੁਸ਼ੀ ਮੇਰੇ ਲਈ ਬਾਕੀਆਂ ਤੋਂ ਕਿਤੇ ਵੱਧ ਹੁੰਦੀ। ਉਸ ਰਾਤ ਬੀਜੀ ਦੇ ਗਲ ਵਿਚ ਬਾਹਾਂ ਪਾਈ ਦਿਲ ਕਰਦਾ ਹੁੰਦਾ ਕਿ ਸਾਰੀ ਰਾਤ ਬਾਤਾਂ ਕਹਾਣੀਆਂ ਸੁਣੀ ਜਾਵਾਂ। ਅਗਲੇ ਦਿਨ ਫੇਰ ਜਦੋਂ ਜਾਣ ਲਈ ਤਿਆਰ ਹੋਣਾ ਤਾਂ ਦਿਲੋਂ ਮਨ ਮਹਿਸੂਸ ਕੇ ਬਹਿ ਜਾਣਾ ਕਿ ਜਦੋਂ ਬੀਜੀ ਨੇ ਜਾਣ ਲੱਗਣਾ ਤੇ ਦਿਲੋਂ ਮਨ ਮਹਿਸੂਸ ਕੇ ਬਹਿ ਜਾਣਾ। ਬੀਜੀ ਨੇ ਖਾਲੀ ਝੋਲਾ ਕੀਲੀ ਤੋਂ ਲਾ ਕੇ ਹੱਥ ਫੜ ਕੇ ਨਾਨਾ ਜੀ ਦੇ ਸਾਈਕਲ ਪਿੱਛੇ ਬੈਠ ਕੇ ਹੱਥ ਹਿਲਾਉਂਦੇ ਤੁਰ ਜਾਣਾ ਕਿ ਮੈਂ ਬੂਹੇ 'ਚ ਓਨੀ ਦੇਰ ਖੜੀ ਰਹਿਣਾ ਤੇ ਅੱਖ ਨਾ ਝਮਕਣੀ ਜਿੰਨੀ ਦੇਰ ਉਹ ਅੱਖੋਂ ਓਹਲੇ ਨਾ ਹੋ ਜਾਣਾ ਉਹਨਾਂ ਨੇ। ਅੱਜ ਨਾਨਾ ਜੀ ਨੂੰ ਗੁਜਰੇ 18 ਸਾਲ ਹੋ ਗਏ। ਮੈਂ ਛੋਟੀ ਜਿਹੀ ਸੁੱਖ ਤੋਂ ਦੋ ਬੱਚਿਆਂ ਦੀ ਮਾਂ ਹੋ ਗਈ। ਪਿੰਡ ਸ਼ਹਿਰ ਦੇਸ ਸਭ ਬਦਲ ਗਿਆ। ਹੁਣ ਤੇ ਸੁੱਖ ਨਾਲ ਸੁੱਖ ਦੇ ਵਾਲਾਂ ਦਾ ਰੰਗ ਵੀ ਬਦਲਣਾ ਸ਼ੁਰੂ ਹੋ ਗਿਆ ਹੈ। ਨਹੀਂ ਬਦਲੀ ਤਾਂ ਅੰਦਰ ਖਾਤੇ ਲੁਕੀ ਬੈਠੀ ਉਹ ਸੁੱਖ ਜੋ ਹੁਣ ਕਿਸੇ ਨੂੰ ਨਹੀਂ ਦਿਸਦੀ। ਬਸ ਕਦੇ ਕਦੇ ਮੈਂ ਉਸ ਨਾਲ ਦੁੱਖ ਸੁੱਖ ਵੰਡਾ ਲੈਂਦੀ ਹਾਂ। ਚਿਨਾ ਬਾਅਦ ਪੰਜਾਬ ਪਰਤੀ ਤਾਂ ਅੱਖਾਂ ਬੀਜੀ ਨੂੰ ਵੇਖਣ ਲਈ ਉਵੇਂ ਹੀ ਉਤਾਵਲੀਆਂ ਸਨ ਜਿਵੇਂ ਬਚਪਨ ਚ ਬੂਹੇ ਚ ਖਲੋ ਉਹਨਾਂ ਦੀ ਝਲਕ ਲਈ ਕਾਲੀਆਂ ਹੁੰਦੀਆਂ ਸਨ। ਆ ਕੀ ਹੱਡਾਂ ਦੀ ਮੁੱਠ ਰਹਿ ਗਏ ਮੇਰੇ ਬੀਜੀ ਬਾਹਰ ਵਿਹੜੇ ਚ ਮੰਜੇ ਤੇ ਪਏ ਧੁੱਪ ਸੇਕ ਰਹੇ ਸੀ। ਅੱਖਾਂ ਚ ਉਹੀ ਨੂਰ ਤੇ ਚਿਹਰੇ ਤੇ ਉਹੀ ਰੌਣਕ। 90 ਸਾਲ ਦੀ ਉਮਰ ਦੀਆਂ ਝੁਰੜੀਆਂ ਵੀ ਉਹਨਾਂ ਦੀ ਖੂਬਸੂਰਤੀ ਨੂੰ ਕੈਦ ਨਹੀਂ ਕਰ ਪਾਈਆਂ ਸਨ। ਬਸ ਕੰਨ ਤੇ ਲੱਤਾਂ ਜਵਾਬ ਦੇ ਗਏ ਸਨ, ਨਾ ਤੁਰ ਸਕਦੇ ਆ ਤੇ ਨਾ ਬੋਲ ਸਕਦੇ ਆ। ਮੈਨੂੰ ਜਦੋਂ ਗਲਵੱਕੜੀ ਲਿਆ ਤਾਂ ਅਸੀਸਾਂ ਦੀ ਝੜੀ ਲਾ ਦਿੱਤੀ ਤੇ ਮੈਂ ਕੁਝ ਨਾ ਬੋਲ ਸਕੀ। ਬਸ ਹੰਝੂਆਂ ਦੇ ਵਹਿਣ ਚ ਵਹਿ ਤੁਰੀ। ਉਹ ਹੱਥ ਨੂੰ ਹੱਥਾਂ ਵਿਚ ਘੁੱਟ ਲਿਆ ਜੋ ਕਦੇ ਮੇਰੇ ਮੂੰਹ ਚ ਬੁਰਕੀਆਂ ਪਾਉਂਦੇ, ਕਦੇ ਮੇਰੇ ਲਈ ਸਵੈਟਰ ਉਣ ਕੇ ਪਾਉਂਦੇ ਹੁੰਦੇ ਸੀ, ਮੇਰੀਆਂ ਗੁੱਤਾਂ ਕਰਦੇ ਤੇ ਮੈਨੂੰ ਗੋਦੀ ਚੁੱਕ ਕੇ ਮੇਰੇ ਸਿਰ ਤੇ ਥਪਕੀਆਂ ਦਿੰਦੇ ਹੁੰਦੇ ਸੀ। ਉਹ ਬੋਲੀ ਜਾ ਰਹੇ ਸੀ, ਮੇਰੀ ਧੀ ਨੂੰ ਮੇਰੇ ਬਚਪਨ ਦੀਆਂ ਗੱਲਾਂ ਸੁਣਾ ਰਹੇ ਸੀ ਤੇ ਕਦੇ ਮੇਰੇ ਪੁੱਤ ਦਾ ਮੱਥਾ ਚੁੰਮ ਰਹੇ ਸੀ। ਮੈਂ ਤੇ ਮੇਰੇ ਸਭ ਸ਼ਬਦ ਜਿਵੇਂ ਮੁੱਕ ਗਏ ਸੀ, ਕੁਝ ਨਾ ਕਹਿ ਸਕੀ। ਜੇ ਕਹਿੰਦੀ ਵੀ ਤਾਂ ਕਿਹੜਾ ਸੁਣ ਪਾਉਂਦੇ। ਬਸ ਇਸ ਲਾਚਾਰੀ ਵਿਚ ਹੰਝੂ ਬਹਾਉਣ ਦੇ ਹੋਰ ਕੁਝ ਨਾ ਕਰ ਸਕੀ। ਬੀਜੀ ਨੇ ਰਾਧਾ ਨੂੰ, ਰਾਧਾ ਜੋ ਬੀਜੀ ਦੀ ਦੇਖਭਾਲ ਲਈ ਰੱਖੀ ਹੋਈ ਇਕ ਔਰਤ ਹੈ, ਉਸ ਨੂੰ ਆਵਾਜ਼ ਮਾਰ ਕੇ ਝੋਲਾ ਮੰਗਵਾ ਲਿਆ। ਹਾਏ, ਮੇਰਾ ਦਿਲ ਧੱਕ ਕਰਕੇ ਰਹਿ ਗਿਆ। ਉਹੀ ਝੋਲਾ ਬੀਜੀ ਨੇ ਅਜੇ ਵੀ ਸਾਂਭਿਆ ਹੋਇਆ। ਇਹੋ ਜਿਹਾ ਕੀ ਖਾਸ ਹੈ ਇਸ ਝੋਲੇ ਵਿਚ? ਝੋਲੇ ਚੋਂ ਇਕ ਮਰਦਾਨਾ ਬਟੂਆ, ਸ਼ਾਇਦ ਮੇਰੇ ਨਾਨਾ ਜੀ ਦਾ, ਕੱਢ ਕੇ ਮੇਰੇ ਹੱਥ ਚ ਫੜਾ ਦਿੱਤਾ, ਜੋ 100-100 ਤੇ 500-500 ਦੇ ਨੋਟਾਂ ਨਾਲ ਥੂਸਿਆ ਪਿਆ ਸੀ। ਇਹ ਤੇਰੇ ਲਈ ਸਾਂਭ ਕੇ ਰੱਖਿਆ ਤੇ ਤੇਰੀ ਗੁੱਡੀ ਤੇ ਕਾਕੇ ਦਾ ਪਿਆਰ। ਇਹ ਨੋਟ ਤੁਹਾਡੇ ਪਿਆਰ ਦਾ ਕੀ ਮੁਕਾਬਲਾ ਕਰਨਗੇ ਬੀਜੀ? ਮੈਂ ਮਨ ਹੀ ਮਨ ਸੋਚਿਆ, ਪਰ ਪਤਾ ਨਹੀਂ ਕਿਉਂ ਮਨਾ ਨਾ ਕਰ ਸਕੀ। ਬਟੂਏ ਦੇ ਨਾਲ ਨਾਲ ਉਹ ਝੋਲਾ ਵੀ ਬੀਜੀ ਦੇ ਹੱਥੋਂ ਲੈ ਲਿਆ, ਕਿਉਂਕਿ ਉਸ ਝੋਲੇ ਦੀ ਕੀਮਤ ਸਿਰਫ ਮੈਨੂੰ ਪਤਾ ਸੀ। ਇਹਦਾ ਤੂੰ ਕੀ ਕਰਨਾ? ਉਹਨਾਂ ਹੱਸ ਕੇ ਕਿਹਾ। ਮੈਂ ਉੱਤਰ ਵਿਚ ਸਿਰਫ ਸਿਰ ਹਿਲਾ ਸਕੀ, ਬੋਲਿਆ ਕੁਝ ਨਾ ਗਿਆ। ਉਹਨਾਂ ਵਿਚੋਂ ਕੁਝ ਪੈਸੇ ਮੈਂ ਰਾਧਾ ਨੂੰ ਫੜਾ ਦਿੱਤੇ ਤੇ ਬੀਜੀ ਦਾ ਉਹ ਜਾਦੂਈ ਝੋਲਾ ਤੇ ਉਸ ਝੋਲੇ ਵਿਚੋਂ ਨਿਕਲੇ ਮੇਰੇ ਲਈ ਆਖਰੀ ਸੌਗਾਤ, ਨਾਨਾ ਜੀ ਦਾ ਉਹ ਬਟੂਆ ਹੱਥਾਂ ਵਿਚ ਫੜੀ ਬੀਜੀ ਨੂੰ ਪਾਈ, ਉਹ ਸ਼ਾਇਦ ਮੇਰੀ ਆਖਰੀ ਗਲਵੱਕੜੀ ਦਾ ਨਿੱਘ ਅੱਜ ਵੀ ਮਹਿਸੂਸ ਕਰ ਰਹੀ ਹਾਂ ਤੇ ਰਹਿੰਦੀ ਉਮਰ ਤੱਕ ਕਰਦੀ ਰਹਾਂਗੀ। ਪਰ ਬੀਜੀ ਦੇ ਦਿੱਤੇ ਉਹ ਪੈਸੇ ਕਿੱਥੇ ਖਰਚਾ ਤੇ ਉਹ ਝੋਲਾ ਹੁਣ ਕਿਹੜੀ ਕਿੱਲੀ ਤੇ ਟੰਗਾ, ਇਹ ਸਮਝ ਨਹੀਂ ਆ ਰਹੀ। ਸੋ ਇਹ ਛੋਟਿਆ ਜਿਹਾ ਕੁਝ ਜਜ਼ਬਾਤ ਜਿਨ੍ਹਾਂ ਨੂੰ ਮੈਂ ਅੱਖਰਾਂ ਚ ਲਿਖਣ ਦਾ ਯਤਨ ਕੀਤਾ ਸੀਗਾ ਆਪਣੇ ਬੀਜੀ ਲਈ, ਮੇਰੇ ਨਾਨੀ ਜੀ ਲਈ, ਸੋ ਤੁਹਾਡੇ ਸਾਰਿਆਂ ਨਾਲ ਸਾਂਝੇ ਕੀਤੇ ਆ। ਸ਼ਮਿੰਦਰ
ਬਹੁਤ ਵਧੀਆ ਜੀ, ਬਹੁਤ ਵਧੀਆ, ਬੜਾ ਇਮੋਸ਼ਨਲ ਜਿਹੀ ਸੀ ਕਹਾਣੀ, ਕਹਿਣ ਨੂੰ ਤਾਂ ਕਹਾਣੀ ਪਰ ਤੁਹਾਡੇ ਵਾਸਤੇ ਇੱਕ ਰਿਐਲਿਟੀ ਸੀਗੀ, ਪਰ ਬੜਾ ਹੀ ਇਮੋਸ਼ਨਲ ਕਰ ਦਿੱਤਾ ਤੁਸੀਂ, ਬੜਾ ਹੀ ਵਧੀਆ, ਮਤਲਬ ਮੈਂ ਐਕਸਪਲੇਨ ਨਹੀਂ ਕਰ ਸਕਦੇ ਸ਼ਬਦਾਂ ਦੇ ਵਿੱਚ, ਬੜੀ ਵਧੀਆ ਕਹਾਣੀ ਤੁਸੀਂ ਐਕਸਪ੍ਰੈਸ ਕੀਤੀ ਹੈ, ਆਪਣੀ ਫੀਲਿੰਗ, ਆਪਣੀ ਜਜ਼ਬਾਤ ਬੜੇ ਵਧੀਆ
ਜੀ। ਬਿਲਕੁਲ ਸ਼ਮਿੰਦਰ ਜੀ, ਬਿਲਕੁਲ ਕਹਾਣੀ ਉਹ ਨੀ, ਬਲਕਿ ਗੱਲ ਇਹ ਹੈ ਕਿ ਜਜ਼ਬਾਤ ਹੈ, ਔਰ ਇਹ ਜਜ਼ਬਾਤ ਜਿਵੇਂ ਮੈਂ ਗੁਰਦੀਪ ਜੀ ਹੁਣਾਂ ਦੀ ਨਾਨੀ ਦਾ ਬਾਗ ਉਸ ਵੇਲੇ ਪੜ ਰਹੀ ਸੀ ਤੇ ਮੈਨੂੰ ਉਹੀ ਕੁਝ ਯਾਦ ਆ ਰਿਹਾ ਸੀ, ਕਿਸੇ ਨੇ ਆਪਣੀ ਨਾਨੀ ਦੀ ਚੁੰਨੀ ਸੰਭਾਲ ਕੇ ਰੱਖੀ ਹੋਣੀ ਹੈ, ਕਿਸੇ ਨੇ ਨਾਨੇ ਦਾ ਬਟੂਆ ਸੰਭਾਲ ਕੇ ਰੱਖਿਆ ਹੋਣਾ ਹੈ, ਤੇ ਮੈਂ ਨਾਨੀ ਦਾ ਝੋਲਾ ਜਿਹੜਾ ਉਹ ਸਾਂਭਿਆ ਪਿਆ। ਸੋ ਇਹ ਜਿਹੜੀਆਂ ਚੀਜ਼ਾਂ, ਇਹਨਾਂ ਦੀ ਕੀਮਤ ਕੁਛ ਨੀ, ਇਹਨਾਂ ਦੀ ਕੀਮਤ ਦੇਖਣੇ ਲਈ ਕੁਝ ਵੀ ਨਹੀਂ ਆ, ਪਰ ਜਿਨ੍ਹਾਂ ਨੇ ਉਹ ਸਾਂਭੀਆਂ ਹੋਈਆਂ ਨੇ ਉਹਨਾਂ ਦੇ ਲਈ ਉਹਨਾਂ ਦੀ ਕੀਮਤ ਜਿਹੜੀ ਹੈ ਉਹ ਉਹਦਾ ਕੋਈ ਮੁੱਲ ਨਹੀਂ ਹੈ ਜੀ, ਉਹਦੀ ਕੋਈ ਕੀਮਤ ਨਹੀਂ ਹੈ। ਸੋ ਕੁਲਦੀਪ ਕੌਰ ਹੁਣਾਂ ਨੇ ਮੈਸੇਜ ਕੀਤਾ ਹੈ, ਭੈਣੇ ਸੱਚੀ ਰੋ ਪਈ ਆ, ਵਾਹਿਗੁਰੂ ਜੀ ਬੀਜੀ ਨੂੰ ਚਾਹੇ 10-15 ਮਿੰਟ ਲਈ ਹੀ ਸੀ, ਵਾਹਿਗੁਰੂ ਜੀ ਉਹਨਾਂ ਨੂੰ ਸੁਣਨ ਦੀ ਸ਼ਕਤੀ ਦੇ ਦੇਣ ਤਾਂ ਕਿ ਉਹ ਸੁਣ ਸਕਣ ਕਿ ਮੇਰੀ ਦੋਤੀ ਕਿੰਨਾ ਪਿਆਰ ਕਰਦੀ ਹੈ ਉਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ, ਬਿਲਕੁਲ ਮੈਂ ਵੀ ਜਦੋਂ ਉਹਨਾਂ ਕੋਲ ਗਈ ਸੀ ਤੇ ਇਹੀ ਲੱਗਦਾ ਸੀ ਕਿ ਰੱਬ ਇਹਨਾਂ ਨੂੰ ਥੋੜੀ ਦੇਰ ਲਈ ਤਾਂ ਸੁਣਨ ਨੂੰ ਦੇ ਦੇਵੇ, ਤਾਂ ਕਿ ਉਹ ਆਪਣੇ ਦਿਲ ਦੀਆਂ ਤਾਂ ਸੁਣਾ ਰਹੇ ਸੀਗੇ, ਕਿਤੇ ਨਾ ਕਿਤੇ ਇਹ ਸੀ ਕਿ ਮੈਂ ਵੀ ਆਪਣੀ ਜਿਹੜੀ ਗੱਲ ਹੈ ਉਹਨਾਂ ਤੱਕ ਉਹਨਾਂ ਨੂੰ ਦੱਸ ਸਕਾਂ, ਪਰ ਉਹ ਪੋਸੀਬਲ ਨਹੀਂ ਹੋ ਸਕਿਆ। ਸੋ ਮੈਂ ਉਹਨਾਂ ਦੀਆਂ ਸੁਣ ਕੇ ਆ ਗਈ ਆ, ਤੇ ਅੱਜ ਵੀ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਤੁਹਾਡੇ ਸਾਰਿਆਂ ਨਾਲ ਅੱਜ ਮੈਂ ਬੈਠੀ ਉਹਨਾਂ ਦੀਆਂ ਗੱਲਾਂ ਕਰ ਰਹੀ ਆ, ਪਰ ਕਿਤੇ ਇਹ ਦੁੱਖ ਹੋ ਰਿਹਾ ਕਿ ਉਹ ਸੁਣ ਨਹੀਂ ਪਾਉਣਗੇ ਇਹਨਾਂ ਚੀਜ਼ਾਂ। ਸੋ ਬਿਲਕੁਲ ਜੀ, ਇਹੀ ਜ਼ਿੰਦਗੀ ਹੈ, ਇਹ ਜਜ਼ਬਾਤ ਹੈ, ਇਸੇ ਲਈ ਕਹਿੰਨੀ ਆ ਇਹ ਜਜ਼ਬਾਤ ਕਿਤੇ ਸਾਡੇ ਚਿਹਰੇ ਤੇ ਹਾਸਾ ਲਿਆ ਦਿੰਦੇ ਆ, ਤੇ ਕਦੇ ਸਾਡੀਆਂ ਅੱਖਾਂ ਜਿਹੜੀਆਂ ਉਹ ਨਮ ਵੀ ਕਰ ਦਿੰਦੇ ਆ। ਸੋ ਪਰ ਕੋਈ ਨੀ ਜੀ, ਇਸੇ ਲਈ ਜਿਹੜਾ ਇਹ ਆਰਟੀਕਲ ਮੈਂ ਪੰਜਾਬੀ ਅਖਬਾਰ ਚ ਦਿੱਤਾ ਸੀ, ਸੋ ਖੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਨਾਨੀ ਜੀ ਪੜ੍ਹ ਲਿਖ ਲੈਂਦੇ ਆ ਤੇ ਉਹ ਉਹਨਾਂ ਦੀ ਅੱਖਾਂ ਦੀ ਨਜ਼ਰ ਜਿਹੜੀ ਰੋਸ਼ਨੀ ਆ ਬਿਲਕੁਲ ਠੀਕ ਹੈ। ਸੋ ਇਹ ਜਿਹੜੀ ਅਖਬਾਰ ਦਾ ਇੱਕ ਪੇਜ ਹੈ ਮੈਂ ਉਹਨਾਂ ਨੂੰ ਜ਼ਰੂਰ ਭੇਜਾਂਗੀ ਤਾਂ ਕਿ ਉਹ ਪੜ੍ਹ ਲੈਣ ਤੇ ਇੱਕ ਵਾਰ ਉਹ ਖੁਸ਼ੀ ਉਹ ਵੀ ਮਹਿਸੂਸ ਕਰ ਲੈਣ ਕਿ ਅਸੀਂ ਉਹ ਪਿਆਰ ਕਿੰਨਾ ਸਾਂਭੀ ਬੈਠੇ ਆ। ਸੋ ਦੂਸਰੀ ਗੱਲ ਜੀ, ਬਿਲਕੁਲ ਜੇ ਅਸੀਂ ਹਰ ਕੌਮ ਹਰ ਕਿਸੇ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਆਪਣੇ ਬੱਚੇ ਤੇ ਬਜ਼ੁਰਗ ਸਾਂਭ ਲਏ ਤੇ ਅਸੀਂ ਆਪਣਾ ਵਿਰਸਾ ਆਪਣਾ ਸੱਭਿਆਚਾਰ ਹਮੇਸ਼ਾ ਲਈ ਸਾਂਭ ਲਵਾਂਗੇ, ਤੇ ਖੁਸ਼ੀ ਹੁੰਦੀ ਹੈ ਜੀ ਕਿ ਅਸੀਂ ਉਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਜਿੱਤ ਵੀ ਹਾਸਲ ਕੀਤੀ ਹੈ, ਅਸੀਂ ਆਪਣੇ ਬਜ਼ੁਰਗਾਂ ਨੂੰ ਤੇ ਆਪਣੇ ਬੱਚਿਆਂ ਦਾ ਹੱਥ ਫੜ ਕੇ ਅੱਗੇ ਤੁਰ ਰਹੇ ਹਾਂ, ਇਹੀ ਸਾਡਾ ਵਿਰਸਾ ਹੈ ਤੇ ਇਹੀ ਸਾਡਾ ਸੱਭਿਆਚਾਰ ਨੇ। ਸ਼ਮਿੰਦਰ ਜੀ ਕੀ ਕਹੋਗੇ ਤੁਸੀਂ?
ਬਿਲਕੁਲ ਜੀ, ਬਿਲਕੁਲ ਠੀਕ ਗੱਲ ਕਹੀ ਹੈ ਤੁਸੀਂ, ਤੇ ਮੈਂ ਸੋਚਿਆ ਕਿ ਜਿਹੜੇ ਇਹ ਆਪਣੇ ਬਜ਼ੁਰਗ ਨੇ ਇਹ ਆਪਣੇ ਸਾਡੇ ਪਰਿਵਾਰ ਦੇ ਘਰ ਦੀ ਇੱਕ ਬੜੀ ਮਜ਼ਬੂਤ ਨੀਂਹ ਹੁੰਦੀ ਹੈ, ਤੇ ਇੱਕ ਐਸੀ ਨੀਂਹ ਕਿ ਜਿਹੜਾ ਕਿ ਹਰੇਕ ਦੇ ਜ਼ਿੰਦਗੀ ਦੇ ਬਚਪਨ ਦੇ ਵਿੱਚ ਇੱਕ ਹੋਣਾ ਬਹੁਤ ਜ਼ਰੂਰੀ ਹੈ, ਤੇ ਜਿਸ ਨਾਲ ਕਿ ਮਤਲਬ ਜਿਹੜਾ ਜਿਵੇਂ ਦਰਖਤ ਜਿਹੜਾ ਹੈਗਾ ਆਪਾਂ ਉਹਨੂੰ ਡੇ ਬਾਏ ਡੇ ਪਾਣੀ ਪਾਉਣੇ ਆ, ਉਹ ਪ੍ਰਫੁੱਲਿਤ ਹੁੰਦਾ, ਵੱਧਦਾ ਫੁੱਲਦਾ, ਫਲ ਹੁੰਦੇ ਆ, ਫੁੱਲ ਹੁੰਦੇ ਆ, ਇਸੇ ਤਰ੍ਹਾਂ ਇਹ ਕਿ ਇਹ ਵੀ ਇੱਕ ਤਰ੍ਹਾਂ ਦੀ ਸਾਡੇ ਜ਼ਿੰਦਗੀ ਦੇ ਵਿੱਚ ਇੱਕ ਐਸੀ ਲੋੜ ਹੈ, ਅਨੁਭਵੀ ਲੋੜ ਹੈ, ਜਿਸ ਤਜਰਬੇਕਾਰ ਤਜਰਬੇ ਨੇ ਜਿਹੜੇ ਕਿ ਹਰੇ ਜ਼ਿੰਦਗੀ ਦੇ ਵਿੱਚ ਹਰੇਕ ਬੰਦੇ ਨੂੰ ਚਾਹੀਦੇ ਹੈ, ਜਿਹੜੇ ਕਿ ਗੱਲਾਂ ਆਪਾਂ ਲਾਈਫ ਦੇ ਵਿੱਚ ਡੀਲ ਕਰਕੇ, ਲਾਈਫ ਦੇ ਵਿੱਚ ਜਿਉਂ ਕੇ ਜਾਂ ਫਿਰ ਐਕਸਪੀਰੀਅੰਸ ਦੇ ਵਿੱਚੋਂ ਨਿਕਲ ਕੇ ਆਪਾਂ ਉਸ ਚੀਜ਼ ਨੂੰ ਮਹਿਸੂਸ ਕਰਦੇ ਹਾਂ, ਤਾਂ ਹੀ ਜਿਹੜੇ ਸਾਡੇ ਬਜ਼ੁਰਗ ਨੇ ਇੱਕ ਐਸੀ ਨੀਂਹ ਨੇ, ਐਸੀ ਮਜ਼ਬੂਤ ਅਨੁਭਵ ਹੈਗੇ ਨੇ, ਤਜਰਬੇ ਹੈਗੇ ਕਿ ਜਿਹੜੇ ਕਿ ਆਪਾਂ ਨੂੰ ਇੱਕ ਡਾਇਰੈਕਟ ਫਾਰਮ ਦੇ ਵਿੱਚ ਆਪਾਂ ਨੂੰ ਸੰਦੇਸ਼ ਦਿੰਦੇ ਆ ਆਪਾਂ ਨੂੰ ਕਿ ਇਹ ਚੀਜ਼ ਠੀਕ ਨਹੀਂ ਹੈ, ਇਹ ਚੀਜ਼ ਠੀਕ ਹੈ, ਇੱਕ ਸ਼ਾਰਟਕੱਟ ਰਸਤਾ ਇਹਨਾਂ ਦੇ ਨਾਲ ਜੁੜ ਕੇ ਆਪਾਂ ਜ਼ਿੰਦਗੀ ਨੂੰ ਬੜੇ ਸੌਖੇ ਤਰੀਕੇ ਨਾਲ ਕੱਢ ਸਕਦੇ ਹਾਂ, ਨਹੀਂ ਤਾਂ ਆਪਾਂ ਨੂੰ ਉਸ ਚੀਜ਼ ਨੂੰ ਐਕਸਪੀਰੀਅੰਸ ਦੇ ਵਿੱਚ ਕੱਢਣਾ ਪੈਣਾ ਕਿ ਆਪਾਂ ਨੂੰ ਉਹ ਚੀਜ਼ ਕਿਸੇ ਨਾ ਕਿਸੇ ਚੀਜ਼ ਤੇ ਆਪਾਂ ਨੂੰ ਸੱਚ ਜਿੰਨੀ ਦੇਰ ਨਹੀਂ ਵੱਜਦੀ ਆਪਾਂ ਉਸ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੇ ਤੇ ਆਪਾਂ ਨੂੰ ਤਜਰਬਾ ਨਹੀਂ ਹੋਊਗਾ, ਪਰ ਇੱਕ ਐਸਾ ਸ਼ਾਰਟਕੱਟ ਰਸਤਾ ਕਿ ਜੇ ਆਪਾਂ ਇਹਨਾਂ ਦੀ ਛਤਰ ਛਾਇਆ ਦੇ ਹੇਠਾਂ ਰਵਾਂਗੇ, ਇਹਨਾਂ ਦੇ ਨਾਲ ਜੁੜੇ ਰਵਾਂਗੇ, ਤਾਂ ਸਾਨੂੰ ਇੱਕ ਪਰਸਨਲ ਤੌਰ ਤੇ ਕਹਿ ਰਹੀ ਕਿ ਬਹੁਤ ਵਧੀਆ ਫਾਇਦਾ, ਬਹੁਤ ਵਧੀਆ ਐਕਸਪੀਰੀਅੰਸ ਹੋਊਗਾ ਕਿ ਜਿਹਦੇ ਨਾਲ ਕਿ ਅਸੀਂ ਆਪਾਂ ਮਤਲਬ ਆਪਣੀ ਲਾਈਫ ਦੇ ਬੜੇ ਸੌਖੇ ਤਰੀਕੇ ਨਾਲ ਕੱਢ ਸਕਦੇ ਹਾਂ
ਜੀ,
ਪੜ੍ਹ ਸਕਦੇ ਆ
ਜੀ। ਸ਼ਮੀ
ਹਾਂਜੀ, ਹਾਂ
ਬਿਲਕੁਲ ਬਿਲਕੁਲ ਸ਼ਮਿੰਦਰ, ਤੁਸੀਂ ਬਿਲਕੁਲ ਠੀਕ ਕਿਹਾ ਕਿ ਇਹਨਾਂ ਦੇ ਤਜ਼ਰਬਿਆਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ। ਸੋ ਬਿਲਕੁਲ ਸਾਡੀ ਜਿਹੜੀ ਜ਼ਿੰਦਗੀ ਹੈ ਇਹਨਾਂ ਦੇ ਪਿਆਰ ਦੇ ਨਾਲ, ਇਹਨਾਂ ਦੇ ਉਹ ਨਾਲ ਬਹੁਤ ਸੁਖਾਲੀ ਹੋ ਜਾਂਦੀ ਹੈ। ਸੋ ਮੈਂ ਵੀ ਜਜ਼ਬਾਤੀ ਹੋ ਰਹੀ ਹਾਂ, ਮੇਰੇ ਸ਼ਬਦ ਜਿਹੜੇ ਉਹ ਇੱਧਰ ਉੱਧਰ ਹੋ ਰਹੇ ਆ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਸੋ ਲੈਣੀ ਆ ਮੇਰੇ ਨਾਲ ਸਾਂਝ ਪਾਈ ਹੈ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ, ਉਹਨਾਂ ਨੇ ਲਿਖਿਆ ਹੈ ਜੀ, ਸੁਖਪ੍ਰੀਤ ਜੀ ਤੇ ਸ਼ਮਿੰਦਰ ਜੀ ਸਤਿ ਸ੍ਰੀ ਅਕਾਲ। ਨਾਨੀ ਦਾ ਸਭ ਤੋਂ ਵੱਡਾ ਰੋਲ ਇਹ ਹੈ ਕਿ ਉਸਨੇ ਮੇਰੇ ਲਈ ਰੱਬ ਵਰਗੀ ਮਾਂ ਨੂੰ ਦੁਨੀਆਂ ਚ ਲਿਆਂਦਾ। ਸੋ ਬਿਲਕੁਲ ਜੀ, ਸੋ ਇਹ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਿਸ ਮਾਂ ਨੇ ਸਾਨੂੰ ਜਨਮ ਦਿੱਤਾ ਉਸ ਮਾਂ ਨੂੰ ਜਨਮ ਸਾਡੀ ਨਾਨੀ ਨੇ ਦਿੱਤਾ ਹੁੰਦਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਔਰ ਬੜਾ ਵਧੀਆ ਵਿਚਾਰ ਦਲਜੀਤ ਜੀ। ਤੇ ਅਮਰਦੀਪ ਕੌਰ ਜੀ ਇਹਨਾਂ ਨੇ ਸਾਂਝ ਪਾਈ ਹੈ, ਸ਼ਮਿੰਦਰ ਸਾਡੇ ਮੰਗਲਵਾਰ ਦੇ ਜਿਹੜੇ ਪ੍ਰੋਗਰਾਮ ਲਹਿਰਾਂ ਦੇ ਪ੍ਰੈਜੈਂਟਰ ਨੇ ਵੀ ਨੇ ਅਮਰਦੀਪ ਕੌਰ ਜੀ, ਤੇ ਇਹਨਾਂ ਨੂੰ ਮੈਂ ਫੋਨ ਤੇ ਜਾਂ ਵੈਸੇ ਤੇ ਗੱਲਬਾਤ ਹੁੰਦੀ ਰਹਿੰਦੀ ਸੀਗੀ ਰੇਡੀਓ ਦੀ ਇੱਕ ਟੀਮ ਹੋਣ ਕਰਕੇ, ਪਰ ਇਹਨਾਂ ਨੂੰ ਮੈਂ ਪਹਿਲੀ ਵਾਰ ਹੁਣ ਸਿੱਖ ਗੇਮਸ ਚ ਮਿਲੀ ਔਰ ਬਹੁਤ ਵਧੀਆ ਲੱਗਾ ਮੈਨੂੰ। ਸੱਚੀ ਦੱਸਾਂ ਏਦਾਂ ਲੱਗਾ ਕਿ ਮੇਰੀ ਕੋਈ ਭੈਣ ਹੀ ਹੈ ਜਿਹੜੀ ਮੈਨੂੰ ਪਹਿਲੀ ਵਾਰ ਮਿਲ ਕੇ ਵੀ ਏਦਾਂ ਲੱਗ ਰਿਹਾ ਸੀ ਕਿ ਅਸੀਂ ਕਿਤੇ ਬਹੁਤ ਪਹਿਲਾਂ ਤੋਂ ਇੱਕ ਦੂਜੇ ਨੂੰ ਮਿਲੇ ਹੋਏ ਆ। ਸੋ ਇਹ ਵੀ ਰਿਸ਼ਤੇ ਹੁੰਦੇ ਆ ਜੀ, ਕੁਝ ਰਿਸ਼ਤੇ ਖੂਨ ਦੇ ਹੁੰਦੇ ਜਿਦਾਂ ਦਲਜੀਤ ਸਿੰਘ ਹੁਣਾਂ ਨੇ ਪਹਿਲਾਂ ਕਿਹਾ ਸੀ, ਤੇ ਕੁਝ ਰਿਸ਼ਤੇ ਜਿਹੜੇ ਹੁੰਦੇ ਆ ਉਹ ਦੇ ਰੂਪ ਵਿੱਚ ਰੱਬ ਸਾਨੂੰ ਦਿੰਦਾ ਹੈ, ਕਿਉਂਕਿ ਉਹਨਾਂ ਨੂੰ ਉਹ ਖੂਨ ਦੇ ਰਿਸ਼ਤੇ ਨਹੀਂ ਬਣਾ ਸਕਿਆ ਹੁੰਦਾ। ਸੋ ਇਹਨਾਂ ਨੇ ਵੀ ਸਾਡੇ ਨਾਲ ਵਿਚਾਰ ਸਾਂਝਾ ਗੱਲਬਾਤ ਕੀਤੀ ਹੈ, ਕਹਿੰਦੇ ਸੁਖਪ੍ਰੀਤ ਜੀ, ਸ਼ਮਿੰਦਰ ਜੀ ਤੇ ਸਰਬਜੀਤ ਭਾਜੀ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਸੋਹਣਾ ਰਿਸ਼ਤਾ ਚੁਣਿਆ ਤੁਸੀਂ, ਅਸੀਂ ਵੀ ਕਹਿੰਦੇ ਆਪਣੀਆਂ ਛੁੱਟੀਆਂ ਵਿੱਚ ਅਕਸਰ ਨਾਨਕੇ ਜਾਂਦੇ ਸੀ ਤੇ ਮੇਰੇ ਮੰਮੀ ਜੌਬ ਕਰਦੇ ਹੋਣ ਕਰਕੇ ਜ਼ਿਆਦਾ ਟਾਈਮ ਨਾਨਕੇ ਬਿਤਾਈਦਾ ਸੀ ਅਸੀਂ। ਮੇਰੇ ਨਾਨਾ ਜੀ ਤੇ ਨਾਨੀ ਜੀ ਨੇ ਵੀ ਹਮੇਸ਼ਾ ਬਹੁਤ ਪਿਆਰ ਦੁਲਾਰ ਦਿੱਤਾ। ਮੇਰੇ ਮੰਮੀ ਦੱਸਦੇ ਸੀ ਕਿ ਛੋਟੇ ਹੁੰਦੇ ਜਦੋਂ ਮੈਨੂੰ ਉਹ ਲੈਣ ਆਉਂਦੇ ਸੀ ਤਾਂ ਮੈਂ ਨਾਲ ਜਾਣ ਲਈ ਤਿਆਰ ਨਾ ਹੁੰਦੀ। ਮੇਰੇ ਨਾਨਾ ਜੀ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਖਿਡਾਉਂਦੇ, ਮੇਰੇ ਵੱਡੀ ਹੋਣ ਤੱਕ ਵੀ ਉਹ ਮੈਨੂੰ ਮੋਢਿਆਂ ਤੇ ਚੁੱਕ ਲੈਂਦੇ। ਉਹਨਾਂ ਤੋਂ ਉਹਨਾਂ ਦੇ ਸਮੇਂ ਦੀਆਂ ਗੱਲਾਂ ਸੁਣਨ ਦਾ ਬਹੁਤ ਸਵਾਦ ਆਉਂਦਾ, ਜਿਵੇਂ ਕਿਸੇ ਪਰੀ ਦੇਸ਼ ਦੀਆਂ ਕਹਾਣੀਆਂ ਸੁਣ ਰਹੇ ਹੋਵੋ। ਉਹਨਾਂ ਨੂੰ ਸਕੂਲ ਜਾਣਾ ਨਸੀਬ ਨਹੀਂ ਹੋਇਆ ਸੀ ਪਰ ਗੁਰਬਾਣੀ ਉਹਨਾਂ ਨੂੰ ਕੰਠ ਸੀ। ਪਰ ਪਿਛਲੇ ਵੀਕ ਜਦੋਂ ਮੇਰੇ ਵੀਰ ਨੇ ਮੈਨੂੰ ਦੱਸਿਆ ਕਿ ਬਾਪੂ ਜੀ ਬਿਮਾਰ ਚੱਲ ਰਹੇ ਹਨ, ਮੈਂ ਕਾਲ ਕੀਤੀ ਪਰ ਕਿਸੇ ਬੱਚੇ ਦੀ ਆਵਾਜ਼ ਵਾਂਗ ਉਹ ਜਜ਼ਬਾਤੀ ਹੋ ਗਏ। ਮੈਨੂੰ ਬਹੁਤ ਸਾਰੀਆਂ ਅਸੀਸਾਂ ਦਿੱਤੀਆਂ, ਬਸ ਮੇਰੇ ਤੋਂ ਕੁਝ ਬੋਲ ਨਹੀਂ ਹੋਇਆ। ਵਾਹਿਗੁਰੂ ਉਹਨਾਂ ਨੂੰ ਸਿਹਤਯਾਬੀ ਬਖਸ਼ਣ। ਬਿਲਕੁਲ ਅਮਰਦੀਪ ਜੀ, ਅਸੀਂ ਸਭ ਅਰਦਾਸ ਕਰਦੇ ਆ ਕਿ ਪਰਮਾਤਮਾ ਉਹਨਾਂ ਨੂੰ ਸਿਹਤਯਾਬੀਆਂ ਬਖਸ਼ਣ, ਸਭ ਦੇ ਨਾਨੇ ਨਾਨੀਆਂ ਨੂੰ ਲੰਮੀਆਂ ਉਮਰਾਂ ਬਖਸ਼ਣ। ਤੇ ਬਿਲਕੁਲ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਛੁੱਟੀਆਂ ਦੇ ਵਿੱਚ ਉਹਨਾਂ ਕੋਲ ਜਾਂਦੇ ਹੁੰਦੇ ਸੀ, ਮੋਢਿਆਂ ਤੇ ਚੁੱਕ ਕੇ ਖੜਾਉਂਦੇ ਹੁੰਦੇ ਸੀ। ਸੋ ਜਦੋਂ ਅਸੀਂ ਇਹ ਗੱਲ ਕਰਦੇ ਆ ਤੇ ਸਾਰਿਆਂ ਦੇ ਸਾਹਮਣੇ ਆਪਣੇ ਨਾਨਾ ਨਾਨੀ ਆ ਜਾਂਦੇ, ਕਿਉਂਕਿ ਸਾਰੇ ਓਦਾਂ ਦੇ ਹੀ ਲੱਗਦੇ ਆ ਕਿ ਲੱਗਦਾ ਕਿ ਇਹ ਤਾਂ ਮੇਰੇ ਨਾਨੇ ਨਾਨੀ ਦੀ ਗੱਲ ਹੋ ਰਹੀ ਆ। ਔਰ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜਦੋਂ ਗੱਲ ਕੀਤੀ ਤੇ ਉਹ ਬੱਚਿਆਂ ਵਾਂਗ ਜਜ਼ਬਾਤੀ ਹੋ ਗਏ ਤੇ ਤੁਹਾਡੇ ਤੋਂ ਕੁਝ ਬੋਲਿਆ ਨਹੀਂ ਗਿਆ, ਮੈਂ ਸਮਝ ਸਕਦੀ ਹਾਂ ਜੀ। ਕੁਝ ਪਲ ਇਹੋ ਜਿਹੇ ਹੁੰਦੇ ਨੇ ਜ਼ਿੰਦਗੀ ਚ ਜਦੋਂ ਤੁਹਾਨੂੰ ਲੱਗਦਾ ਹੈ ਕਿ ਜੇ ਤੁਸੀਂ ਇੱਥੇ ਬੋਲ ਦਓਗੇ, ਤੁਸੀਂ ਉੱਥੇ ਕੁਝ ਕਹਿ ਦਓਗੇ, ਤੇ ਨਹੀਂ, ਉੱਥੇ ਕੁਝ ਇਹੋ ਜਿਹੇ ਪਲ ਹੁੰਦੇ ਜਿੱਥੇ ਸ਼ਬਦ ਜਿਹੜੇ ਖਤਮ ਹੋ ਜਾਂਦੇ ਆ, ਸਿਰਫ ਜਜ਼ਬਾਤ ਹੀ ਬਾਕੀ ਰਹਿ ਜਾਂਦੇ ਆ, ਉਹਨਾਂ ਨੂੰ ਅਸੀਂ ਮਹਿਸੂਸ ਹੀ ਕਰ ਸਕਦੇ ਆ। ਸੋ ਅਮਰਦੀਪ ਜੀ ਬਹੁਤ ਬਹੁਤ ਸ਼ੁਕਰੀਆ ਆਪਣੀਆਂ ਪਿਆਰੀਆਂ ਪਿਆਰੀਆਂ ਯਾਦਾਂ ਦੀ ਜਿਹੜੀ ਸਾਂਝ ਤੁਸੀਂ ਸਾਡੇ ਨਾਲ ਪਾਈ। ਸੋ ਬਹੁਤ ਬਹੁਤ ਸ਼ੁਕਰੀਆ। ਤੇ ਧਨੀ ਸਾਹਿਬ ਹੁਣੀ ਵੀ ਜੁੜੇ ਨੇ ਜੀ, ਤੇ ਇਹਨਾਂ ਨੇ ਲਿਖਿਆ ਹੈ ਜੀ, ਬਹੁਤ ਸੋਹਣੀ ਪਿਕ ਲਗਾਈ ਤੁਸੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਦੇ ਵਿੱਚ ਰੱਖਣ। ਸੋ ਮੈਨੂੰ ਲੱਗਦਾ ਕਿ ਸਰਬਜੀਤ ਭਾਜੀ ਦੇ ਨਾਲ ਦੀ ਨਾਲ ਜਿਹੜੀਆਂ ਫੋਟੋਜ਼ ਪਿਕਸ ਸੀਗੀਆਂ ਉਹ ਵੀ ਅਪਡੇਟ ਕੀਤੀਆਂ ਸੀ, ਉਹਨਾਂ ਨੂੰ ਮੈਂ ਭੇਜੀਆਂ ਸੀਗੀਆਂ। ਮੇਰੇ ਨਾਨੀ ਦੇ ਝੋਲੇ ਦੀ ਫੋਟੋ ਵੀ ਭੇਜੀ ਸੀ ਤੇ ਮੇਰੇ ਨਾਨੀ ਜੀ ਦੇ ਨਾਲ ਜਿਹੜੀ ਫੋਟੋ ਸੀ ਉਹ ਵੀ ਭੇਜੀ ਸੀ। ਸੋ ਬਹੁਤ ਬਹੁਤ ਸ਼ੁਕਰੀਆ ਸਰਬਜੀਤ ਭਾਜੀ। ਤੇ ਕਹਿੰਦੇ ਉਹਨਾਂ ਨੇ ਪੁੱਛਿਆ ਸੀ ਅਸੀਂ ਬਹੁਤ ਕਹਿੰਦੇ ਉਹਨਾਂ ਨੇ ਪੁੱਛਿਆ ਸੀ ਅਸੀਂ ਬਹੁਤ ਵੱਡਿਆਂ ਟਰੱਕ ਨਾਲ ਯਾਰੀ ਪਾਈ ਆ ਤੇ ਹਰਮਨ ਰੇਡੀਓ ਤੇ ਤੁਹਾਡੀਆਂ ਸੋਹਣੀਆਂ ਗੱਲਾਂ ਸੁਣ ਵਧੀਆ ਟਾਈਮ ਲੰਘ ਰਿਹਾ ਜੀ। ਤੇ ਬਾਕੀ ਵਕਤ ਇੰਜ ਬਾਕੀ ਵਕਤ ਲੰਘ ਜਾਂਦਾ ਤੇ ਬਾਕੀ ਯਾਦਾਂ ਰਹਿ ਜਾਂਦੀਆਂ ਤੇ ਬਸ ਉਹਨਾਂ ਨੂੰ ਯਾਦ ਕਰਕੇ ਵਧੀਆ ਟਾਈਮ ਲੰਘਾ ਰਹੇ ਆ। ਬਿਲਕੁਲ ਧਨੀ ਸਾਹਿਬ, ਬਿਲਕੁਲ ਜੀ, ਤੁਸੀਂ ਬਿਲਕੁਲ ਠੀਕ ਕਿਹਾ ਕਿ ਸਮਾਂ ਲੰਘ ਜਾਂਦਾ ਹੈ ਤੇ ਨਾਲ ਛੱਡ ਜਾਂਦਾ ਹੈ ਉਹ ਉੱਥੇ ਪੈੜਾਂ ਤੇ ਆਪਣੀਆਂ ਯਾਦਾਂ ਤੇ ਉਹਨਾਂ ਯਾਦਾਂ ਨੂੰ ਯਾਦ ਕਰਕੇ ਫਿਰ ਅਸੀਂ ਜਿਹੜਾ ਉਹ ਵਧੀਆ ਟਾਈਮ ਲੰਘਾ ਰਹੇ ਹਾਂ। ਸੋ ਬਿਲਕੁਲ ਜੀ, ਇਹ ਯਾਦਾਂ ਨੂੰ ਯਾਦ ਕਰਨ ਦਾ ਸਿਰਫ ਇੱਕ ਮਕਸਦ ਇਹ ਨਹੀਂ ਹੁੰਦਾ ਕਿ ਬੈਠ ਕੇ ਮੈਂ ਤੁਹਾਡੇ ਨਾਲ ਜਜ਼ਬਾਤੀ ਹੋਣਾ ਹੁੰਦਾ ਜਾਂ ਅਸੀਂ ਖੁਸ਼ ਹੋਣਾ ਹੁੰਦਾ, ਪਰ ਕਿਤੇ ਨਾ ਕਿਤੇ ਇਹ ਚਾਹੁੰਦੀ ਹੁੰਦੀ ਆ ਕਿ ਉਹ ਯਾਦਾਂ ਨੂੰ ਯਾਦ ਕਰ ਲਵਾਂ ਤੇ ਉਹ ਸਾਦਗੀ ਜੋ ਉਹ ਪਿਆਰ ਉਹ ਨਿੱਘ ਉਹਨਾਂ ਰਿਸ਼ਤਿਆਂ ਚ ਮੈਂ ਮਹਿਸੂਸ ਕੀਤਾ ਹੋਇਆ ਉਹਨਾਂ ਨੂੰ ਕਿਤੇ ਨਾ ਕਿਤੇ ਜਿਉਂਦਾ ਰੱਖ ਸਕੀਏ ਅਸੀਂ ਅੱਜ ਵੀ। ਜੀ ਜੀ ਸ਼ਮਿੰਦਰ ਜੀ, ਹੈਲੋ ਹੈਲੋ, ਮੈਨੂੰ ਲੱਗਦਾ ਜੀ ਸ਼ਮਿੰਦਰ ਹੁਣਾਂ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਉਹ ਟੁੱਟ ਗਿਆ। ਸੋ ਜੀ ਸ਼ਮਿੰਦਰ, ਮੈਨੂੰ ਸੁਣ ਪਾ ਰਹੇ ਹੋ ਤੁਸੀਂ? ਸ਼ਮਿੰਦਰ ਜੀ ਦਾ ਸੰਪਰਕ ਮੈਨੂੰ ਲੱਗਦਾ ਸਾਡੇ ਨਾਲ ਉਹ ਟੁੱਟ ਗਿਆ ਜੀ। ਸੋ ਬਿਲਕੁਲ ਅੱਜ ਜਜ਼ਬਾਤਾਂ ਦੇ ਰੋਂ ਵਿਚ ਵਹਿ ਤੁਰੇ ਤੇ ਸਮੇਂ ਦਾ ਪਤਾ ਹੀ ਨੀ ਲੱਗਾ। ਗੱਲਾਂ ਹਜੇ ਬਹੁਤ ਕੁਝ ਨੇ, ਆਪਣੇ ਨਾਨੀ ਨਾਨੇ ਦੀਆਂ ਸੁਣਾਉਣੀਆਂ ਵੀ ਸੀ ਤੁਹਾਨੂੰ ਤੇ ਤੁਹਾਡੀਆਂ ਸੁਣਨੀਆਂ ਵੀ ਬਹੁਤ ਸੀ, ਪਰ ਜਿਹੜਾ ਸਮਾਂ ਹੈ ਉਹ ਇਜਾਜ਼ਤ ਨਹੀਂ ਦਿੰਦਾ ਤੇ ਬਸ ਇਹ ਰਿਸ਼ਤਿਆਂ ਦੀ ਜਿਹੜੀ ਕੜੀ ਤੋੜੀ ਹੈ ਇਹਦੇ ਵਿਚ ਸਾਂਝ ਤੁਹਾਡੀ ਇਸੇ ਤਰ੍ਹਾਂ ਤੁਸੀਂ ਬਣਾਈ ਰੱਖਣੀ ਹੈ। ਸੋ ਅੱਗੇ ਅਸੀਂ ਹੋਰ ਵੀ ਪਿਆਰੇ ਪਿਆਰੇ ਰਿਸ਼ਤੇ ਆ ਜਿਨ੍ਹਾਂ ਨੂੰ ਅਸੀਂ ਪ੍ਰੋਗਰਾਮ ਦੇ ਵਿਚ ਸ਼ਾਮਿਲ ਕਰਨਾ ਹੈ। ਸੋ ਤੁਸੀਂ ਇਹ ਕਿਹੜੇ ਰਿਸ਼ਤੇ ਦੀ ਗੱਲ ਪਹਿਲਾਂ ਕਰਨੀ ਚਾਹੁੰਦੇ ਹੋ ਉਹ ਵੀ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ ਤਾਂ ਕਿ ਅਸੀਂ ਉਹ ਗੱਲਾਂ ਬਾਤਾਂ ਉਹਨਾਂ ਰਿਸ਼ਤਿਆਂ ਨੂੰ ਆਪਣੀਆਂ ਗੱਲਾਂ ਬਾਤਾਂ ਦੇ ਵਿਚ ਦੁਹਰਾ ਕੇ ਉਹਨਾਂ ਦਾ ਜਿਹੜਾ ਨਿੱਘ ਆ ਉਹ ਇੱਕ ਵਾਰੀ ਫਿਰ ਤੋਂ ਮਾਣ ਸਕੀਏ। ਸੋ ਪ੍ਰੋਗਰਾਮ ਚ ਵੇਲਾ ਹੋ ਗਿਆ ਜੀ, ਉਹ ਜਦੋਂ ਮੈਂ ਤੁਹਾਡੇ ਤੋਂ ਵਿਦਾ ਲੈਣੀ ਆ, ਨਾ ਚਾਹੁੰਦੇ ਹੋਏ ਵੀ ਮੈਨੂੰ ਹੁਣ ਤੁਹਾਨੂੰ ਸਾਰਿਆਂ ਨੂੰ ਅਲਵਿਦਾ ਕਹਿਣਾ ਪੈਣਾ ਹੈ, ਪਰ ਕੋਈ ਨੀ ਜੀ, ਬੁੱਧਵਾਰ ਫੇਰ ਆਇਆ ਖੜਿਆ, ਇੱਕ ਹਫਤੇ ਦੀ ਗੱਲ ਹੈ। ਸੋ ਅਗਲੇ ਬੁੱਧਵਾਰ ਅਸੀਂ ਫੇਰ ਕੋਈ ਇਹੋ ਜਿਹਾ ਪਿਆਰਾ ਜਿਹਾ ਰਿਸ਼ਤਾ ਲਵਾਂਗੇ ਤੇ ਉਹਦੇ ਨਾਲ ਜੁੜੀਆਂ ਯਾਦਾਂ ਜਿਹੜੀਆਂ ਯਾਦ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਚ ਸਾਂਝ ਪਾਉਣ ਲਈ, ਆਪਣੀਆਂ ਪਿਆਰੀਆਂ ਪਿਆਰੀਆਂ ਯਾਦਾਂ ਯਾਦ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਹਨਾਂ ਸਰੋਤਿਆਂ ਦਾ ਵੀ ਸ਼ੁਕਰੀਆ ਜਿਹੜੇ ਚੁੱਪ ਚਾਪ ਸੁਣਦੇ ਰਹੇ ਤੇ ਸੁਣ ਕੇ ਹੀ ਜਿਨ੍ਹਾਂ ਨੂੰ ਆਪਣੇ ਨਾਨੀ ਨਾਨੇ ਆਪਣੇ ਗ੍ਰੈਂਡ ਪੇਰੈਂਟਸ ਯਾਦ ਆ ਗਏ। ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸ਼ੁਕਰੀਆ ਕਰਦੀ ਆਂ, ਸ਼ਮਿੰਦਰ ਜੀ ਦਾ ਤੇ ਸਰਬਜੀਤ ਭਾਜੀ ਦਾ ਸ਼ੁਕਰੀਆ ਕਰਦੀ ਆਂ ਜਿਨ੍ਹਾਂ ਨੇ 2 ਘੰਟੇ ਮੇਰੇ ਨਾਲ ਬਿਤਾਏ ਨੇ ਤੇ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਦੀ ਕੀਤੀ ਆ ਉਹਨਾਂ ਨੇ। ਸੋ ਪ੍ਰੋਗਰਾਮ ਦੇ ਵਿਚ ਜੀ ਅੱਗੇ ਕੁਝ ਗੀਤ ਵੀ ਫਰਮਾਇਸ਼ੀ ਨੇ ਜਿਹੜੇ ਤੁਹਾਡੇ ਆਏ ਹੋਏ ਨੇ ਉਹ ਵੀ ਪ੍ਰੋਗਰਾਮ ਦੇ ਵਿਚ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਤੇ ਅਗਲੇ ਬੁੱਧਵਾਰ ਨੂੰ ਫੇਰ ਮਿਲਣ ਦੇ ਵਾਅਦੇ ਦੇ ਨਾਲ ਅੱਜ ਮੈਨੂੰ ਇਜਾਜ਼ਤ ਦਿਓ। ਰੱਬ ਰਾਖਾ ਜੀ। ਪ੍ਰੋਗਰਾਮ ਲੈਣ ਤੋਂ ਬਾਅਦ ਇੱਕ ਅਸੀਂ ਬਰਕਤ ਮੈਗਜ਼ੀਨ ਦੇ ਵਿੱਚ ਜਿਹੜਾ ਆਰਟੀਕਲ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ, ਤੁਸੀਂ ਜ਼ਰੂਰ ਉਹ ਵੀ ਸੁਣਨਾ ਹੈ ਤੇ ਆਪਣੀ ਫੀਡਬੈਕ ਜਿਹੜੀ ਹੈ ਸਾਨੂੰ ਦੇਣੀ ਹੈ। ਜੀ ਜੁੜੇ ਰਹੋ ਹਰਮਨ ਰੇਡੀਓ ਨਾਲ।
ਬਰਾਬਰੀ ਤੇ ਸਮਾਜ ਦਾ ਮੁੱਢ ਬੰਨਣ ਵਾਲੇ ਗੁਰੂ ਗੋਬਿੰਦ ਸਿੰਘ ਜੀ। ਕਵੀ ਸੈਨਾਪਤੀ ਨੇ ਸ੍ਰੀ ਗੁਰੂ ਸੋਭਾ ਵਿਚ ਸਰਬੰਸਤਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦਾ ਜ਼ਿਕਰ ਕਰਦਿਆਂ ਸਪਸ਼ਟ ਕੀਤਾ ਹੈ ਕਿ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਲਈ ਸੰਤਾਂ ਦੀ ਰੱਖਿਆ ਕਰਨਾ ਤੇ ਧਰਮ ਦੇ ਨਿਜ਼ਾਮ ਦੀ ਕਾਇਮੀ ਦੀ ਰਾਹ ਵਿਚ ਰੁਕਾਵਟ ਪਾਉਣ ਵਾਲੇ ਦੁਸ਼ਟਾਂ ਦਾ ਨਾਸ਼ ਕਰਨਾ ਉਨ੍ਹਾਂ ਦੇ ਜੀਵਨ ਦਾ ਇਕ ਮੁੱਖ ਉਦੇਸ਼ ਸੀ। ਦੁਸ਼ਟ ਬਿਡਾਰਨ ਸੰਤ ਉਬਾਰਨ ਸਭ ਜਗ ਤਾਰਨ ਭਵ ਹਰਨੰਗ ਜੈ 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 ਦੇਵ ਕਰੇ ਸਭ ਹੀ ਤੇ ਆਨ ਪਰੇ ਗੁਰ ਕੀ ਸਰਨੰਗ। ਆਪਣੀ ਆਤਮ ਕਥਾ ਵਿਚ ਗੁਰੂ ਸਾਹਿਬ ਨੇ ਆਪਣੇ ਜੀਵਨ ਉਦੇਸ਼ ਨੂੰ ਸਪਸ਼ਟ ਕਰਦਿਆਂ ਕਿਹਾ ਹੈ ਕਿ ਮੈਨੂੰ ਪਰਮ ਪੁਰਖ ਪਰਮਾਤਮਾ ਨੇ ਸੰਸਾਰ ਤੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਭੇਜਿਆ ਹੈ ਤੇ ਨਾਲ ਹੀ ਇਹ ਜ਼ਿੰਮੇਵਾਰੀ ਵੀ ਦਿੱਤੀ ਹੈ ਕਿ ਜਿੱਥੇ ਕਿੱਥੇ ਲੋੜ ਪਵੇ ਧਰਮ ਦੇ ਪ੍ਰਸਾਰ ਵਿਚ ਰੁਕਾਵਟ ਬਣਨ ਵਾਲੇ ਦੋਖੀਆਂ ਤੇ ਦੁਸ਼ਟਾਂ ਨੂੰ ਸਜ਼ਾ ਵੀ ਦੇਵਾਂ। ਹਮ ਇਹ ਕਾਜ ਜਗਤ ਮੋਂ ਆਏ ਧਰਮ ਹੇਤ ਗੁਰਦੇਵ ਪਠਾਏ ਜਹਾਂ ਤਹਾਂ ਤੁਮ ਧਰਮ ਬਿਥਾਰੋ ਦੁਸ਼ਟ ਦੋਖੀਨ ਪਕੜ ਪਛਾਰੋ ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲਿਓ ਸਾਧੂ ਸਭ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਇਹ ਵੀ ਜਗ ਜ਼ਾਹਿਰ ਹੈ ਕਿ ਇਸ ਮਹਾਨ ਪਵਿੱਤਰ ਧਾਰਮਿਕ ਉਦੇਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬ ਨੇ ਜੀਵਨ ਭਰ ਸੰਘਰਸ਼ ਕੀਤਾ। ਅੱਤ ਦੀ ਅਡੋਲਤਾ ਦ੍ਰਿੜਤਾ ਤੇ ਪਰਪੱਕਤਾ ਦਾ ਪ੍ਰਗਟਾਵਾ ਕਰਦਿਆਂ ਉਹ ਹਮੇਸ਼ਾ ਆਪਣੇ ਨਿਸ਼ਾਨੇ ਵੱਲ ਵੱਧਦੇ ਚਲੇ ਗਏ। ਅਕਾਲ ਪੁਰਖ ਨਾਲ ਕੀਤੇ ਅਹਿਦ ਉਪਰ ਕਿਸ ਤਰ੍ਹਾਂ ਪ੍ਰਵਾਨ ਚੜੇ ਹਨ ਗੁਰੂ ਗੋਬਿੰਦ ਸਿੰਘ ਜੀ, ਇਸ ਦੀ ਜਿਉਂਦੀ ਜਾਗਦੀ ਮਿਸਾਲ ਪਤਵਨੇ ਵਿਚ ਪ੍ਰਕਾਸ਼ ਤੋਂ ਲੈ ਕੇ ਆਨੰਦਪੁਰ ਸਾਹਿਬ ਤੱਕ ਤੇ ਆਨੰਦਪੁਰ ਤਿਆਗਣ ਤੋਂ ਲੈ ਕੇ ਹਜ਼ੂਰ ਸਾਹਿਬ ਤੱਕ ਦੀ ਉਨ੍ਹਾਂ ਦੀ ਜੀਵਨ ਯਾਤਰਾ ਹੈ। ਇਤਿਹਾਸ ਗਵਾਹ ਹੈ ਕਿ ਆਨੰਦਪੁਰ ਦਾ ਉਜਾੜਾ ਪਰਿਵਾਰ ਦਾ ਵਿਛੋੜਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਘਟਨਾਵਾਂ ਗੁਰੂ ਸਾਹਿਬ ਦੇ ਦ੍ਰਿੜ ਸੰਕਲਪ ਨੂੰ ਡੁਲਾ ਨਹੀਂ ਸਕੀਆਂ। ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇਣ ਤੋਂ ਬਾਅਦ ਵੀ ਗੁਰੂ ਸਾਹਿਬ ਜ਼ਫਰਨਾਮੇ ਵਿਚ ਇਹ ਫਰਮਾਉਂਦੇ ਹਨ ਕੀ ਹੋਇਆ ਜੇ ਮੇਰੇ ਚਾਰ ਬੱਚੇ ਮਾਰ ਦਿੱਤੇ ਗਏ, ਆਖਰ ਵਿਚ ਸ਼ਹਿਨਸ਼ਾਹੀਅਤ ਮੇਰੇ ਭੁਚੰਗੀ ਖਾਲਸਾ ਪਾਸੋਂ ਮਾਰ ਖਾਏਗੀ। ਔਰੰਗਜ਼ੇਬ ਨੂੰ ਕਹੇ ਤਾੜ ਨਾ ਭਰੇ ਇਹ ਬਚਨ ਗੁਰੂ ਸਾਹਿਬ ਦੇ ਬੁਲੰਦ ਹੌਸਲਿਆਂ ਦੀ ਗਵਾਹੀ ਭਰਦੇ ਹਨ। ਚੰਗਿਆੜੀਆਂ ਨੂੰ ਬੁਝਾਉਣ ਵਿਚ ਤੇਰੀ ਕੀ ਬਹਾਦਰੀ ਹੈ ਜਦ ਕਿ ਤੂੰ ਇਕ ਪ੍ਰਚੰਡ ਜਵਾਲਾ ਨੂੰ ਹੋਰ ਭੜਕਾ ਰਿਹਾ ਹੈ। ਸਾਫ਼ ਇਸ਼ਾਰਾ ਖਾਲਸਾ ਪੰਥ ਵੱਲ ਸੀ। ਕਿਹਾ ਸ਼ੁੱਧ ਕੇ ਚੂੰ ਬਚਗਾ ਕੁਸ਼ਤੇ ਚਾਰ ਕੇ ਬਾਕੀ ਵਿਵਾਦਸਤ ਪੇਚੀਦਾ ਮਾਰ ਕਿਹ ਮਰਦੀ ਕੇ ਅਕਰ ਖਮੋਸ਼ਾ ਕੁਨੀ ਕੇ ਆਤਿਸ਼ ਤਮਾਰਾ ਫਿਰੋਜ਼ਾ ਕੁਨੀ। ਪਰ ਰਤਾ ਗਹਿਰਾਈ ਨਾਲ ਵਿਚਾਰੀਏ ਤਾਂ ਸਪਸ਼ਟ ਹੋਵੇਗਾ ਕਿ ਗੁਰੂ ਸਾਹਿਬ ਦੇ ਧਰਮ ਦੇ ਪ੍ਰਚਾਰ ਪ੍ਰਸਾਰ ਤੇ ਦੁਸ਼ਟਾਂ ਦੇ ਨਾਸ਼ ਦਾ ਪ੍ਰਯੋਜਨ ਇਕ ਵੱਡੇ ਮਕਸਦ ਦੀ ਪ੍ਰਾਪਤੀ ਸੀ। ਇਹ ਮਕਸਦ ਸੀ ਸਮਾਜ ਵਿਚ ਬੁਨਿਆਦੀ ਬਦਲਾਅ ਲਿਆਉਣ ਦਾ, ਵਿਤਕਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਨਵੇਂ ਸਮਾਜ ਦੀ ਸਥਾਪਨਾ ਕਰਨ ਦਾ। ਇਤਿਹਾਸਕ ਘਟਨਾਕ੍ਰਮ ਦੀ ਤਫਸੀਲ ਚ ਅਸੀਂ ਵੇਖ ਸਕਦੇ ਹਾਂ ਕਿ ਗੁਰੂ ਸਾਹਿਬ ਦੀ ਜਿਸ ਗੱਲ ਨੇ ਭਾਰਤ ਦੀ ਆਮ ਜਨਤਾ ਨੂੰ ਸਭ ਤੋਂ ਵੱਧ ਅਸਰ ਅੰਦਾਜ਼ ਕੀਤਾ, ਉਹ ਸੀ ਉਨ੍ਹਾਂ ਦੀ ਸਮਾਜਿਕ ਬਦਲਾਅ ਪ੍ਰਤੀ ਅਖੰਡ ਪ੍ਰਤੀਬੱਧਤਾ। ਉਨ੍ਹਾਂ ਦੇ ਹਰ ਬੋਲ ਤੇ ਹਰ ਵਿਹਾਰ ਵਿਚੋਂ ਇਹ ਪ੍ਰਤੀਬੱਧਤਾ ਪਰਪੱਕ ਹੋ ਰਹੀ ਪ੍ਰਤੀਤ ਹੁੰਦੀ ਹੈ। ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦੀਆਂ ਇਹ ਤੁਕਾਂ ਧਿਆਨ ਦੇਣ ਵਾਲੀਆਂ ਹਨ। ਕਉ ਭਯੋ ਮੁੰਡਿਆ ਸੰਨਿਆਸੀ ਕਉ ਜੋਗੀ ਭਯੋ ਕਉ ਬ੍ਰਹਮਚਾਰੀ ਕਉ ਜਤੀ ਅਨੁਮਾਨ ਪੋ ਹਿੰਦੂ ਤੁਰਕ ਕਉ ਰਾਫਜ਼ੀ ਇਮਾਮ ਸਾਫੀ ਮਾਨਸ ਕੀ ਜਾਤ ਸਭੇ ਇਕ ਹੈ ਪਹਿਚਾਨ ਪੋ। ਫਿਰ ਕਿਹਾ ਕਿ ਧਰਮ ਦੇ ਕੇਂਦਰ ਵੱਖ ਵੱਖ ਹੋ ਸਕਦੇ ਪਰ ਬੁਨਿਆਦੀ ਤੌਰ ਤੇ ਉਨ੍ਹਾਂ ਦੇ ਮਕਸਦ ਵਿਚ ਕੋਈ ਭਿੰਨਤਾ ਨਹੀਂ, ਸਾਰੇ ਇਕੋ ਪਰਮਾਤਮਾ ਨਾਲ ਅਭੇਦ ਹੋ ਜਾਣ ਦਾ ਸੰਦੇਸ਼ ਦਿੰਦੇ ਹਨ। ਵੱਖ ਵੱਖ ਧਰਮਾਂ ਦੇ ਲੋਕਾਂ ਵਿਚ ਬੁਨਿਆਦੀ ਸਾਂਝ ਹੈ ਤੇ ਉਹ ਸਾਂਝ ਹੈ ਮਨੁੱਖ ਹੋਣ ਦੇ ਨਾਤੇ ਇਕ ਪਰਿਵਾਰ ਹੋਣ ਦੀ। ਜੇ ਕੋਈ ਭਿੰਨ ਭੇਦ ਹੈ ਤਾਂ ਉਹ ਖੇਤਰੀ ਪ੍ਰਭਾਵਾਂ ਕਾਰਨ ਹੈ। ਮਨੁੱਖ ਤੇ ਮਨੁੱਖ ਵਿਚਕਾਰ ਤਫਰਕਾ ਕਿੱਦਾਂ ਕੀਤਾ ਜਾ ਸਕਦਾ ਹੈ? ਸਾਰੇ ਤਾਂ ਇਕੋ ਮਿੱਟੀ ਦੇ ਬਣੇ ਹੋਏ ਹਨ, ਇਕੋ ਤਰ੍ਹਾਂ ਦੀਆਂ ਅੱਖਾਂ ਕੰਨ ਨੱਕ ਦੇਹ ਤੇ ਬਣਤਰ ਸਾਰਿਆਂ ਨੂੰ ਪ੍ਰਾਪਤ ਹੈ। ਹੇਠਲੀਆਂ ਤੁਕਾਂ ਮਨੁੱਖਾਂ ਵਿਚਕਾਰ ਪਏ ਸਾਰੇ ਭੇਦਾਂ ਦਾ ਬਾਦਲੀਲ ਖੰਡਨ ਕਰਦੀਆਂ ਹਨ। ਏਕੇ ਨੈਣ ਏਕੇ ਕਾਨ ਏਕੇ ਦੇਹ ਏਕੇ ਬਾਨ ਖਾਕ ਬਾਦ ਆਤਸ ਉਹ ਆਬ ਕੋ ਰਲਾਉ ਹੈ। ਧਾਰਮਿਕ ਆਧਾਰ ਤੇ ਵੰਡ ਤੇ ਵਿਤਕਰੇ ਤੋਂ ਇਲਾਵਾ ਬਰਾਬਰੀ ਦੇ ਸਮਾਜ ਦੀ ਸਥਾਪਨਾ ਦੇ ਰਾਹ ਵਿਚ ਇਕ ਵੱਡੀ ਰੁਕਾਵਟ ਜਾਤੀਵਾਦੀ ਵਿਵਸਥਾ ਸੀ, ਜਿਸ ਦਾ ਗੁਰੂ ਸਾਹਿਬ ਨੇ ਭਰਪੂਰ ਵਿਰੋਧ ਕੀਤਾ। ਫਿਰ ਸਿਰਫ ਵਿਰੋਧ ਹੀ ਨਹੀਂ ਸਗੋਂ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਦੀ ਹਿੱਸੇਦਾਰੀ ਦਿਵਾਉਣ ਦੀ ਮੁਹਿੰਮ ਦਾ ਆਗਾਜ਼ ਵੀ ਕੀਤਾ। ਦਰਅਸਲ ਗਊ ਨਾਲ ਵੇਖੀਏ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਨ ਮੰਦਰ ਵਿਚ ਇਕ ਸੰਕਲਪ ਬੜਾ ਡੂੰਘਾ ਉਤਰਿਆ ਹੋਇਆ ਸੀ। ਇਹ ਸੰਕਲਪ ਸੀ ਜਾਤੀਵਾਦੀ ਵਿਵਸਥਾ ਕਾਰਨ ਸਦੀਆਂ ਤੋਂ ਸ਼ੋਸ਼ਣ ਤੇ ਵਿਤਕਰਿਆਂ ਦੀ ਸ਼ਿਕਾਰ ਆਮ ਜਨਤਾ, ਜਿਹਨੂੰ ਭਾਰਤੀ ਸਮਾਜਿਕ ਵਿਵਸਥਾ ਨੇ ਪੈਰਾਂ ਥੱਲੇ ਰੋਲਿਆ ਸੀ, ਨੂੰ ਸੱਤਾ ਦੇ ਸਿੰਘਾਸਨ ਤੇ ਪਹੁੰਚਾਉਣ ਦਾ, ਉਨ੍ਹਾਂ ਦੀ ਪਾਤਸ਼ਾਹੀ ਸਥਾਪਿਤ ਕਰਨ ਦਾ। ਇਨ੍ਹਾਂ ਨੇ ਰਾਜਨੀਤਿਕ ਸੱਤਾ ਵਿਚ ਭਾਗੀਦਾਰੀ ਦਾ ਦੁੱਖ ਤਾਂ ਕੀ ਭੋਗਣਾ ਸੀ, ਕਦੇ ਸਮਾਜ ਵਿਚ ਸਮਾਨਤਾ ਦੇ ਅਹਿਸਾਸ ਦਾ ਸੁੱਖ ਵੀ ਨਹੀਂ ਸੀ ਭੋਗਿਆ। ਤਿਰਸਕਾਰ ਤੇ ਬੇਪੱਤੀ ਜਿਨ੍ਹਾਂ ਦੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਿਆ ਸੀ, ਆਪਣੇ ਨਾਲ ਹੋ ਰਹੇ ਅਨਿਆਂ ਨੂੰ ਜਿਨ੍ਹਾਂ ਨੇ ਰੱਬੀ ਇੱਛਾ ਕਰਕੇ ਮੰਨ ਲਿਆ ਸੀ। ਗੁਰੂ ਸਾਹਿਬ ਨੇ ਬੜੇ ਖੁੱਲੇ ਸ਼ਬਦਾਂ ਵਿਚ ਆਪਣੇ ਪੈਰੋਕਾਰਾਂ ਨੂੰ ਪੁਰਾਣੇ ਪਰੰਪਰਕ ਜਾਤੀਵਾਦੀ ਵਿਵਸਥਾ ਵਾਲੇ ਸਮਾਜੀ ਢਾਂਚੇ ਨਾਲੋਂ ਮੁਕੰਮਲ ਤੌਰ ਤੇ ਰਿਸ਼ਤਾ ਤੋੜ ਲੈਣ ਦੀ ਹਦਾਇਤ ਦਿੱਤੀ ਸੀ ਤੇ ਇਕ ਐਸੇ ਨਵੇਂ ਆਦਰਸ਼ਕ ਸਮਾਜ ਦੇ ਰੂਪ ਵਿਚ ਸੰਗਠਿਤ ਹੋ ਜਾਣ ਦਾ ਹੁਕਮ ਦਿੱਤਾ ਸੀ ਜਿਹੜਾ ਜਾਤ ਪਾਤ ਦੇ ਵਿਤਕਰਿਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ। ਹਿੰਦੁਸਤਾਨ ਦੀ ਸਭ ਤੋਂ ਵੱਡੀ ਖੂਬਸੂਰਤੀ ਉਸ ਦੀ ਵਿਭਿੰਨਤਾ ਹੈ, ਉਸ ਦੀ ਵੰਨ ਸੁਵੰਨਤਾ ਵਿਚ ਹੀ ਉਸ ਦੀ ਤਾਕਤ ਹੈ। ਪਰ ਮਹਾਕਵੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਜੇ ਅੱਜ ਹਿੰਦੁਸਤਾਨ ਦੀ ਵਿਭਿੰਨਤਾ ਕਾਇਮ ਹੈ ਤਾਂ ਉਸ ਦਾ ਸਾਰਾ ਸਿਹਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂਦਾ ਹੈ। ਉਨ੍ਹਾਂ ਨੇ ਆਪਣੀ ਇਕ ਰਚਨਾ ਵਿਚ ਇਸ ਇਤਿਹਾਸਕ ਸਚਾਈ ਦਾ ਬਿਆਨ ਕੀਤਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਹਿੰਦੁਸਤਾਨ ਦੀ ਧਰਤੀ ਤੇ ਪ੍ਰਗਟ ਨਾ ਹੁੰਦੇ ਤਾਂ ਇਸ ਦੇਸ਼ ਦੀ ਅਨੇਕਤਾ ਬਹੁਲਤਾ ਖਤਮ ਹੋ ਜਾਂਦੀ, ਵਿਭਿੰਨਤਾ ਵਿਚ ਏਕਤਾ ਦੀ ਖੂਬਸੂਰਤੀ ਮਿੱਟ ਗਈ ਹੁੰਦੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤੀ ਕੁਚੀਲਤਾ ਕਿਤੇ ਬਨ ਕੁਰਾਨ ਕੀ, ਪਾਪ ਹੀ ਪਰਪਕ ਜਾਤੇ ਧਰਮ ਧਸਕ ਜਾਤੇ, ਵਰਨ ਗਰਕ ਜਾਤੇ ਸਹਿਤ ਵਿਦਾਨ ਕੀ, ਦੇਵੀ ਦੇਵ ਦਿਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਸਭ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੀ ਜੋਪੇ ਕਰੁਣਾ ਨਿਧਾਨ ਕੀ। ਇਤਿਹਾਸ ਸਾਖੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮਾਜਿਕ ਬਦਲਾਅ ਦੀ ਮੁਹਿੰਮ ਨੇ ਭਾਰਤੀ ਸਮਾਜਿਕ ਵਿਵਸਥਾ ਦੀ ਨੁਹਾਰ ਨੂੰ ਬਦਲ ਦਿੱਤਾ ਸੀ। ਇਕ ਨਵੀਂ ਜਾਗਰੂਕਤਾ ਪੈਦਾ ਹੋ ਗਈ ਸੀ, ਆਮ ਆਦਮੀ ਨੂੰ ਆਸ ਦੀ ਕਿਰਨ ਨਜ਼ਰ ਆਉਣੀ ਸ਼ੁਰੂ ਹੋ ਗਈ ਸੀ। ਸਦੀਆਂ ਤੋਂ ਵਿਤਕਰੇ ਦਾ ਨਿਜ਼ਾਮ ਚਲਾਉਣ ਵਾਲੇ ਆਗੂ ਵਰਗ ਦੀ ਸੋਚ ਵਿਚ ਤਬਦੀਲੀ ਆਉਣ ਲੱਗ ਪਈ ਸੀ। ਧਰਮ ਦੇ ਆਧਾਰ ਤੇ ਵਿਤਕਰੇ ਕਰਨ ਵਾਲੇ ਨਿਜ਼ਾਮ ਦੀਆਂ ਚੂਲਾਂ ਹਿੱਲਣ ਲੱਗ ਪਈਆਂ ਸਨ। ਸੱਚਮੁੱਚ ਇਕ ਬਰਾਬਰੀ ਵਾਲੇ ਸਮਾਜ ਦੀ ਕਾਇਮੀ ਦਾ ਆਧਾਰ ਤਿਆਰ ਹੋ ਗਿਆ ਸੀ। ਧੰਨਵਾਦ ਸਹਿਤ ਡਾ. ਜਸਪਾਲ ਸਿੰਘ, ਬਰਾਬਰੀ ਦੇ ਸਮਾਜ ਦਾ ਮੁੱਢ ਬੰਨਣ ਵਾਲੇ ਗੁਰੂ ਗੋਬਿੰਦ ਸਿੰਘ ਜੀ।